ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਵਾਹੇ ਨ ਸਾਕੈ ਜਾਲੇ ਵਾਹੇ ਨ ਸਾਕੈ ਜਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ 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 ਸਿਮਰ ਸਿਮਰ ਇਸ ਸਦਾ ਸੁਮਾਲੇ 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 ਗੁਰ ਮੇਰਾ ਸੰਗ ਸਦਾ ਹੈ ਨਾਲੇ 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 ਹਾਰੂ ਕਾਨਾ ਹਿਰਦੈ ਨਿਤ ਪਿਆਰੀ ਹਾਰੂ ਕਾਨਾ ਹਿਰਦੈ ਨਿਤ ਪਿਆਰੀ ਹਾਰੂ ਕਾਨਾ ਹਿਰਦੈ ਸਗਲ ਪੁਰਾਣੀ ਸੰਗੀ ਸਾਥੀ ਸਗਲ ਪੁਰਾਣੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ
ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ
ਸਿਮਰ ਸਿਮਰ ਇਸ ਸਦਾ ਸੁਮਾਲੇ
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 ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ
सदा है नाले।
संग सदा है नाले, गुर मेरा संग सदा है नाले,
गुर मेरा संग सदा है नाले, गुर मेरा संग सदा है नाले।
सिमर सिमर तिसू सदा सुमाले,
सिमर सिमर तिसू सदा सुमाले,
सिमर सिमर तिसु सदा सुमाले,
सिमर सिमर तिसु सदा सुमाले।
गुर मेरा संग सदा है नाले, गुर मेरा संग सदा है नाले,
गुर मेरा संग सदा है नाले, गुर मेरा संग सदा है नाले।
मेरा संग सदा है नाले, गुर मेरा संग सदा है नाले,
गुर मेरा संग सदा है नाले,
गुर मेरा संग सदा है नाले।
सतगुरां दी पावन हजूरी विच दिल्ली की पावन धरती ते अज गुरु मान्यो ग्रंथ चेतना समागम का दूसरा दिन है। सरबत माई भाई संगत आपां सारे सतगुरां दी हजूरी विच बड़े प्यार नाल वख वख जथियां तो कीर्तन सुनिया है। आप जी ने अज दे इस समागम विच हो रही विचारां दा लाहा लेना है, कीर्तन का आनंद मानना है, और कीर्तन का जिथे आनंद मानना है उन्होंने अपनी जिंदगी वसाना भी जरूर है, उन्होंने अपनी जिंदगी कमाना भी है, वो प्रैक्टिस भी करनी है। सुआओ मन बिरतियां एकाग्र करके बैठने का यत्न करो, तो गज के फतेह की सांझ पाओ। आखो वाहिगुरु जी का
खालसा
वाहिगुरु जी की फतेह। गुरु मेरे संग सदा है नाले, सिमर सिमर तिस सदा संभाले। सतगुरु सदा ही साढ़े नाल हन। आपां कई बारी विछड़ जाने हैं पर वह नहीं सानू भुलदे, वह सानू सदा ही अपने नाल जोड़ के रखना चाहते हैं। ਤਾਈ ਤੇ ਪਿਆਰ ਵਿੱਚ ਭਗਤਾਂ ਨੇ ਕਿੱਡਾ ਪਿਆਰਾ ਬਚਨ ਕੀਤਾ, ਕਹਿੰਦੇ ਮੋਹੇ ਨਾ ਵਸਾਰੋ ਮੈਂ ਜਨ ਤੇਰਾ, ਮੇਰਿਆ ਮਾਲਕਾ ਮੈਨੂੰ ਭੁੱਲ ਨਾ ਜਾਈ ਕਿਉਂਕਿ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਜਨ ਹਾਂ। ਜਦੋਂ ਇੱਦਾਂ ਜਨ ਬਣ ਜਾਈਏ ਨਾ, ਅੰਮ੍ਰਿਤ ਛਕ ਲਈਏ, ਸਤਿਗੁਰੂ ਦੇ ਘਰ ਨਾਲ ਪਿਆਰ ਬਣ ਜਾਏ, ਤੇ ਉਦੋਂ ਇਹ ਕਹੀਏ ਮਹਾਰਾਜ ਮੈਂ ਤੇਰਾ ਜਨ ਹਾਂ, ਤੁਸੀਂ ਨਾ ਮੈਨੂੰ ਭੁੱਲਿਓ। ਤੇ ਰੱਬ ਜੀ ਹੁਣ ਦੇਖਿਆ ਜਾਵੇ ਤੇ ਰੱਬ ਜੀ ਤੇ ਕਦੀ ਭੁੱਲਦੇ ਹੀ ਨਹੀਂ, ਵਾਹਿਗੁਰੂ ਤੇ ਕਦੀ ਭੁੱਲਦੇ ਹੀ ਨਹੀਂ ਸਾਨੂੰ। ਫਿਰ ਇਹ ਕਿਉਂ ਕਿਹਾ ਗਿਆ? ਇਹ ਤਾਂ ਕਿਹਾ ਗਿਆ ਕਿਉਂਕਿ ਸਾਡੀ ਸੰਗਤ ਮਾੜੀ ਹੋ ਜਾਂਦੀ ਹੈ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਅੱਜ ਮਾੜੀ ਸੰਗਤ ਬੜੇ ਵਾਰੀ ਅਰਜ ਕਰੀ ਦੀ ਗੁਰਮੁਖੋ, ਅੱਜ ਤੋਂ 10-20 ਸਾਲ ਜੇ ਪਿੱਛੇ ਚਲੇ ਜਾਈਏ ਤੇ ਮਾੜੀ ਸੰਗਤ ਬਹੁਤ ਘੱਟ ਹੁੰਦੀ ਸੀ, ਤੇ ਭਾਈ ਸਾਹਿਬ ਤੇ ਬਚਨ ਕਰਦੇ ਹੁੰਦੇ ਆ। ਹੁਣ ਮਾੜੀ ਸੰਗਤ ਤੇ ਫੋਨਾਂ 'ਚ ਚੱਕੀ ਫਿਰਦੇ ਹਾਂ ਆਪਾਂ, ਜਿੰਨਾ ਮਰਜ਼ੀ ਇਹਦੇ 'ਚ ਮਾੜਾ ਵੇਖ ਲਓ, ਜਿੰਨਾ ਮਰਜ਼ੀ ਮਾੜਾ ਸੁਣ ਲਓ। ਇਸ ਕਰਕੇ ਮਾੜੀ ਸੰਗਤ ਤੇ ਅੱਜ ਪੈਰ ਪੈਰ ਉੱਤੇ ਹੈ, ਚੰਗੀ ਸੰਗਤ ਕਿਤੇ ਕਿਤੇ ਲੱਭਦੀ ਹੈ। ਤੇ ਗੁਰਮੁਖੋ ਜਦੋਂ ਮਾੜੀ ਸੰਗਤ ਹੋ ਜਾਂਦੀ ਹੈ ਫਿਰ ਉੱਧਰ ਦਾ ਚੇਤਾ ਹੀ ਭੁੱਲ ਹੀ ਜਾਂਦਾ। ਅਵਿਆਵਾਂ 'ਚ ਵੇਖੀਦਾ, ਸ਼ਾਦੀਆਂ ਹੁੰਦੀਆਂ, ਵਿਆਹ ਹੁੰਦੇ ਹੈ, ਜਿਵੇਂ ਕੱਲ੍ਹ ਆਪ ਜੀ ਨੇ ਸੁਣਿਆ ਨਾ, ਭਾਈ ਸਾਹਿਬ ਜੀ ਕੱਲ੍ਹ ਬਚਨ ਕਰਦੇ ਸਨ, ਸੁਣਦੇ ਸੀ ਤੁਸੀਂ ਜਿਹੜੇ ਜਿੰਨੇ ਆਏ ਬੈਠੇ ਹੋ। ਕੱਲ੍ਹ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਵੀ ਅੱਜ ਤੋਂ 10 ਸਾਲ ਪਹਿਲਾਂ ਕਿੱਡੇ ਪਿਆਰੇ ਪਿਆਰੇ ਗੁਰਮੁਖ ਲੱਭਦੇ ਹੁੰਦੇ ਸਨ, ਵਿਆਹ ਹੋਣਾ ਘਰ ਵਿੱਚ ਤਾਂ ਵੀ ਇੱਕ ਰਸ ਰਹਿਣਾ, ਘਰ ਵਿੱਚ ਮੌਤ ਹੋ ਗਈ ਤਾਂ ਵੀ ਇੱਕ ਰਸ ਰਹਿਣਾ। ਮਨ ਕਿਤੇ ਡਾਵਾਂਡੋਲ ਨਹੀਂ ਸੀ ਹੁੰਦੇ, ਮਨ ਕਿਤੇ ਭਟਕਦੇ ਨਹੀਂ ਸਨ। ਹੁਣ ਖੁਸ਼ੀਆਂ ਵੀ ਹੁੰਦੀਆਂ ਤਾਂ ਵੀ ਸਾਡੇ ਮਨ ਭਟਕ ਜਾਂਦੇ ਆ, ਸੋਹਣੇ ਕੱਪੜੇ ਹੰਢਾ ਰਹੇ ਹਾਂ, ਸੋਹਣੇ ਕੱਪੜੇ ਪਾ ਰਹੇ ਹਾਂ, ਪਰ ਫਿਰ ਵੀ ਮਨ ਸਾਡੇ ਭਟਕੇ ਭਟਕੇ ਰਹਿੰਦੇ ਹਨ। ਪਰ ਉਦੋਂ ਕਿੰਨੇ ਗੁਰਮੁਖ ਇੱਦਾਂ ਦੇ ਲੱਭਦੇ ਹੁੰਦੇ ਸੀ, ਹੈਗੇ ਅੱਜ ਵੀ ਆ ਪਰ ਹੈਣ ਵਿਰਲੇ, ਬਹੁਤ ਥੋੜ੍ਹੇ ਰਹਿ ਗਏ, ਬਹੁਤ ਥੋੜ੍ਹੇ ਰਹਿ ਗਏ। ਅਤੇ ਆਪਾਂ ਨੂੰ ਥੋੜ੍ਹਿਆਂ ਦੀ ਗਿਣਤੀ ਵਿੱਚ ਗੁਰਮੁਖੋਂ ਆਉਣਾ ਚਾਹੀਦਾ, ਉਹਨਾਂ ਦੀ ਗਿਣਤੀ ਵਿੱਚ ਸਾਨੂੰ ਵੀ ਆਉਣਾ ਚਾਹੀਦਾ, ਤਾਂ ਕਿ ਸਾਡਾ ਵੀ ਪਾਰ ਉਤਾਰਾ ਹੋਵੇ, ਤਾਂ ਕਿ ਸਾਡਾ ਵੀ ਭਲਾ ਹੋਵੇ। ਮੈਂ ਬੜੇ ਵਾਰੀ ਇਹ ਬੇਨਤੀ ਕੀਤੀ ਆ, ਦੀਵਾਨ ਆ ਸਮਾਗਮ ਆ, ਦੇਖੋ ਤਿਲ ਫੁੱਲ, ਕਿਸੇ ਨੇ 10 ਰੁਪਈਏ ਦਿੱਤੇ, ਕਿਸੇ ਨੇ 100 ਦਿੱਤਾ ਹੋਣਾ, ਕਿਸੇ ਨੇ 1000 ਦਿੱਤਾ ਹੋਣਾ, ਸਾਰਿਆਂ ਨੇ 25-25 ਇੱਕ ਇੱਕ ਪੈਸਾ ਆਪਣਾ ਦੇ ਕੇ ਸੰਗਤ ਆ ਗੁਰਮੁਖਾਂ ਦਾ ਸਹਿਯੋਗ ਕੀਤਾ ਵੀ ਤੁਸੀਂ ਦੀਵਾਨ ਲਾਓ, ਤੁਸੀਂ ਪ੍ਰੋਗਰਾਮ ਕਰਾਓ। ਭਾਈ ਸਾਹਿਬ ਆਏ ਕੱਲ੍ਹ ਦਾ ਸਾਰਾ ਜਥਾ ਭਾਈ ਸਾਹਿਬ ਆਏ ਹੋਏ ਹੈ। ਦੇਖੋ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਦੀਵਾਨ, ਫਿਰ ਮਾਇੰਡ ਦਿਮਾਗ ਕਿੰਨਾ ਥੱਕਦਾ, ਸੋਚੋ ਤੁਸੀਂ। ਆਪਾਂ 10 ਮਿੰਟ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ ਆਪਾਂ ਅੱਕ ਜਾਂਦੇ ਹਾਂ, ਪਰ ਲਗਾਤਾਰ ਇੱਕ ਇੱਕ ਵਿਸ਼ੇ ਉੱਤੇ ਲਗਾਤਾਰ ਗੱਲ ਕਰਨੀ, ਇਹ ਬੜਾ 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 ਮਾਜਣਾ ਚਾਹੀਦਾ ਬੰਦੇ ਦਾ, ਬੜਾ ਵੱਡਾ ਜਿਗਰਾ ਚਾਹੀਦਾ, ਕਿੰਨੀ ਸੰਗਤ ਨੂੰ ਕਿਵੇਂ ਟਿਕਾ ਕੇ ਬਿਠਾਉਣਾ। ਸੋ ਇਹ ਬੜੀ ਵੱਡੀ ਗੱਲ ਹੁੰਦੀ ਹੈ। ਸੋ ਇਹ ਸਾਰੇ ਯਤਨ ਜਿਹੜੇ ਆ ਉਹ ਸਾਡੇ ਲਈ ਕੀਤੇ ਜਾ ਰਹੇ ਹਨ, ਤਾਂ ਕਿ ਅਸੀਂ ਗੁਰਮੁਖਾਂ ਦੀ ਗਿਣਤੀ ਵਿੱਚ ਆਈਏ। ਪਰਸੋਂ ਅੰਮ੍ਰਿਤ ਸੰਚਾਰ ਹੋਣਾ 7 ਤਰੀਕ ਨੂੰ। ਅੰਮ੍ਰਿਤ ਸੰਚਾਰ ਕਰਨ ਦਾ ਮਤਲਬ ਇਹ ਵੀ ਅਸੀਂ ਗੁਰਮੁਖਾਂ ਦੀ ਗਿਣਤੀ 'ਚ ਆਈਏ, ਤਾਂ ਕਿ ਸਾਡੇ ਮਨਾਂ ਵਿੱਚ ਸੱਚੀ ਅਸੀਂ ਕਹਿ ਸਕੀਏ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਅਸੀਂ ਦਿਲੋਂ ਕਹਿ ਸਕੀਏ। ਤੇ ਮਹਾਰਾਜ ਦਾ ਬਚਨ ਆਪਾਂ ਸਾਂਝਾ ਕਰ ਰਹੇ ਸਾਂ। ਮਹਾਰਾਜ ਕਹਿੰਦੇ, ਮਹਾਰਾਜ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੈਂ ਤੇਰਾ, ਮੈਨੂੰ ਤੁਸੀਂ ਨਾ ਵਿਸਾਰ ਦਿਓ। ਕਿਉਂ ਨਾ ਵਿਸਾਰ ਦਿਓ? ਕਿਉਂਕਿ ਮੇਰੀ ਸੰਗਤ ਮਾੜੀ ਹੋ ਜਾਂਦੀ, ਮੈਂ ਕਦੇ ਕਦੇ ਮਾੜਾ ਵੇਖ ਲੈਂਦਾ, ਮੈਂ ਕਦੇ ਮਾੜੇ ਬੰਦਿਆਂ 'ਚ ਬੈਠ ਜਾਂਦਾ, ਕਦੇ ਉਹਨਾਂ ਦੀ ਮਾੜੀ ਸੋਚ ਦਾ ਮੇਰੇ ਉੱਤੇ ਵੀ ਅਸਰ ਹੋ ਜਾਂਦਾ। ਮਹਾਰਾਜ ਮੇਰੇ ਐਸੇ ਮਾੜੇ ਕਰਮ ਵੇਖ ਕੇ ਤੁਸੀਂ ਮੈਨੂੰ ਭੁੱਲ ਨਾ ਜਾਇਓ, ਤੁਸੀਂ ਮੇਰੀ ਬਾਂਹ ਫੜਕ ਕੇ ਰੱਖਿਓ, ਤੁਸੀਂ ਮੈਨੂੰ ਬਚਾ ਕੇ ਰੱਖਿਓ। ਮੋਹੇ ਨਾ ਵਿਸਾਰੋ, ਇਹ ਤਰਲਾ ਰੋਜ਼, ਇਹ ਬੇਨਤੀਆਂ ਇਹ ਸਦਾ ਹੀ ਕਰਦੇ ਰਹਿਣੀਆਂ ਚਾਹੀਦੀਆਂ, ਸਦਾ ਹੀ। ਮਾਣ ਨਾ ਕਰੀਏ ਅਸੀਂ ਵੀ ਮੈਂ ਗੁਰਮੁਖ ਬਣ ਗਿਆ, ਮੈਂ ਬਹੁਤ ਬਾਣੀ ਪੜ੍ਹਨ ਲੱਗ ਪਿਆ, ਕਿਹੜੀ ਗੱਲ ਹੈ, ਮਾੜਾ ਜਿਹਾ ਹੰਕਾਰ ਹੈ। ਮਹਾਰਾਜ ਕਹਿੰਦੇ ਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਦੇਖੋ ਬੜੀਆਂ ਸੰਗਤਾਂ ਮਨਾ ਰਹੀਆਂ, ਤੇ ਉਹਦੇ ਵਿੱਚ ਨੌਵੇਂ ਪਾਤਸ਼ਾਹ ਨੇ ਆਪਣੇ ਸਲੋਕਾਂ ਵਿੱਚ ਬਚਨ ਕੀਤਾ, ਕਹਿੰਦੇ ਤੀਰਥ ਵਰਤ ਅਰਦਾਨ ਕਰ। ਬੰਦਾ ਤੀਰਥਾਂ 'ਤੇ ਵੀ ਜਾਂਦਾ, ਵਰਤ ਵੀ ਰੱਖਦਾ, ਦਾਨ ਵੀ ਕਰਦਾ ਹੈ, ਪਰ ਸਾਰਾ ਕੀਤਾ ਕਰਾਇਆ ਦਾਨ ਨਿਫਲ ਚੱਲਿਆ ਜਾਂਦਾ ਜਦੋਂ ਕੀ ਆ ਗਿਆ, ਹੰਕਾਰ ਆ ਗਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਕਹਿੰਦੇ ਜਿਵੇਂ ਹਾਥੀ ਪਾਣੀ 'ਚ ਨਹਾਉਂਦਾ ਰਿਹਾ, ਸਾਰਾ ਦਿਨ ਪਾਣੀ 'ਚ ਬੈਠਾ ਰਿਹਾ, ਬਾਹਰ ਨਿਕਲਣ ਦੀ ਦੇਰ ਸੀ, ਫਿਰ ਮਿੱਟੀ 'ਚ ਲਿਟਣ ਲੱਗ ਪਿਆ। ਆ ਮੈਨੂੰ ਹੁਣ ਸਟੇਜ ਸੈਕਟਰੀ ਆ ਬਚਨ ਕਰਦੇ ਸਨ, ਐਕਸਟ੍ਰੀਮ ਲੈਵਲ। ਇਹ ਆਪਾਂ ਨੂੰ ਹੁਣ ਅੰਗਰੇਜ਼ੀ ਦੇ ਬਹੁਤੇ ਸ਼ਬਦ 'ਤੇ ਸੀ, ਅਤੇ ਸਿੱਧੇ ਸਾਧੇ ਜੇ ਬੰਦੇ ਹੈ। ਗੁਰਮੁਖੋ ਸਤਿਗੁਰੂ ਦੇ ਘਰ ਦੀ ਵਡਿਆਈ ਕਰ ਲਈ ਦੀ ਹੈ, ਪਰ ਜੇ ਮੈਂ ਐਵੇਂ ਆਪਾਂ ਫੂਕ ਜੀ ਛੱਗੀ ਜਾਈਏ ਵੀ ਆਪਾਂ ਬਹੁਤ ਬਣ ਗਏ ਹਾਂ, ਕਿਹੜਾ ਮਾਣ ਹੈ? ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਤੇ ਜੇ ਕੋਈ ਸਾਡੀ ਵਡਿਆਈ ਵੀ ਕਰੇ ਤਾਂ ਵੀ ਕਹੋ ਇਹ ਸਤਿਗੁਰੂ ਦੀ ਵਡਿਆਈ, ਸਾਨੂੰ ਕੌਣ ਜਾਣਦਾ? ਇਹ ਭਾਈ ਸਾਹਿਬ ਦਾ ਪ੍ਰਤਾਪ ਹੈ, ਉਹਨਾਂ ਨੇ ਕਿੰਨੇ ਸਾਲਾਂ ਤੋਂ ਕਿੰਨੀ ਸੰਗਤ ਨੂੰ ਬਹੁਤ ਯਤਨ ਕਰ ਕਰਕੇ ਦਿਨ ਰਾਤ ਇੱਕ ਕਰਕੇ ਸੰਗਤਾਂ ਨੂੰ ਜੋੜਿਆ, ਦੀਵਾਨ ਲਾਏ ਦਿੱਲੀ ਦੀ ਧਰਤੀ ਤੇ। ਕੱਲ ਬਚਨ ਕਰਦੇ ਸਨ ਮਿਲੇ ਤੇ ਕੱਲ ਕਹਿੰਦੇ ਸੀ ਵੀ ਦਿੱਲੀ ਦੇ ਵਿੱਚ ਦੋ ਦੋ ਦੀਵਾਨ ਲਾਉਣੇ, ਇੱਕ ਰਾਤ ਨੂੰ ਦੀਵਾਨ ਲਾਉਣਾ, ਫਿਰ ਦਿਨ ਵੇਲੇ ਫਿਰ ਦੀਵਾਨ ਲਾਉਣਾ, ਰਾਤ ਦਾ ਦੀਵਾਨ ਫਿਰ ਦਿਨ ਵੇਲੇ ਦੀਵਾਨ। ਆ ਜਿੰਨੇ ਤੁਸੀਂ ਆਉਂਦੇ ਹੋ ਸੁਣਨ ਵਾਸਤੇ, ਇਹ ਬਹੁਤ ਇਹਨਾਂ ਦਾ ਹੀ ਪ੍ਰਤਾਪ ਹੈ, ਇਹ ਸਤਿਗੁਰ ਦਾ ਪ੍ਰਤਾਪ ਹੈ, ਇਹ ਸਤਿਗੁਰ ਦੀ ਵਡਿਆਈ ਹੈ। ਤੇ ਜੇ ਕੋਈ ਸਾਡੀ ਕੋਈ ਸੋਭਾ ਕੋਈ ਵਡਿਆਈ ਕਰੇ ਤੇ ਇਹ ਕਿਆ ਕਰੋ, ਕਹੋ ਨਾਨਕ ਸਭ ਤੇਰੀ ਵਡਿਆਈ। ਇੱਧਰ ਨੂੰ ਭੇਜੀ ਜਾਓ, ਇੱਧਰ ਨੂੰ ਭੇਜੀ ਜਾਓ। ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਜਿਨ੍ਹਾਂ ਨੇ ਪਹਿਲੀ ਵਾਰੀ ਡਿਗਰੀ ਕਾਲਜ ਲਿਆਂਦਾ ਪੰਜਾਬ ਦੇ ਵਿੱਚ, ਡਿਗਰੀ ਕਾਲਜ ਪਹਿਲੀ ਵਾਰੀ ਪੰਜਾਬ ਵਿੱਚ ਬਣਿਆ, ਤੇ ਉਹ ਨਾ ਜਦੋਂ ਦਰਬਾਰ ਸਾਹਿਬ ਜਾਣਾ ਉਹਨਾਂ ਨੇ, ਤੇ ਦਰਬਾਰ ਸਾਹਿਬ ਜਾ ਕੇ ਕਈ ਕਈ ਘੰਟੇ ਉਹਨਾਂ ਨੇ ਮੱਥੇ ਟੇਕੀ ਜਾਣਾ, ਕਈ ਕਈ ਘੰਟੇ ਮੱਥਾ ਇੱਦਾਂ ਮਹਾਰਾਜ ਦੇ ਸਾਹਮਣੇ ਖੜ ਜਾਣਾ, ਕਿੰਨਾ ਕਿੰਨਾ ਚਿਰ, ਇੱਕ ਮੱਥਾ, ਦੋ ਮੱਥੇ, ਸੈਂਕੜੇ ਵਾਰੀ ਨਮਸਕਾਰ ਕਰਨੀ। ਤੇ ਕਿਸੇ ਗੁਰਮੁਖ ਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਆਉਂਦੇ ਹੋ, ਇੱਕ ਵਾਰੀ ਮੱਥਾ ਟੇਕ ਕੇ ਤੁਸੀਂ ਮੁੜ ਜਾਇਆ ਕਰੋ, ਦੋ ਵਾਰੀ ਟੇਕ ਲਓ, ਪਰਿਕਰਮਾ ਕਰ ਲਓ, ਤੁਸੀਂ ਇੰਨਾ ਇੰਨਾ ਮੱਥਾ ਟੇਕਦੇ ਹੋ। ਤੇ ਉਸ ਵੇਲੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਜਿੰਨਾ ਮੱਥਾ ਮੈਨੂੰ ਟੇਕਦਾ ਮੈਂ ਸਾਰਾ ਮਹਾਰਾਜ ਨੂੰ ਮੋੜ ਜਾਂਦਾ। ਵੀ ਮਹਾਰਾਜ ਤੁਹਾਨੂੰ ਹੀ ਹੈ ਸਾਰਾ, ਇਹ ਮੇਰਾ ਨਹੀਂ ਹੈ, ਇਹ ਤੁਹਾਡਾ ਹੀ ਹੈ, ਇਹ ਪ੍ਰਤਾਪ ਸਾਨੂੰ ਕੌਣ ਜਾਣਦਾ? ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਭਾਵ ਰੱਖਣਾ ਆਪਣੀ ਜ਼ਿੰਦਗੀ ਵਿੱਚ, ਇਹ ਮਨ ਵਿੱਚ ਵਸਾ ਕੇ ਰੱਖਣਾ, ਫਿਰ ਦੁਨੀਆਂ ਜੋ ਵਡਿਆਈ, ਫਿਰ ਇੱਥੇ ਇੱਥੇ ਨਹੀਂ ਨਾ ਬੈਠੇਗੀ ਗੱਲ, ਇੱਥੇ ਨਹੀਂ। ਆਹ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਮਹਾਰਾਜ ਨੇ ਕਿੱਡਾ ਪਿਆਰਾ ਬਚਨ ਕੀਤਾ, ਗੁਰਮੁਖੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ, ਹਰਕ ਸੋਗ ਤੋਂ ਉੱਪਰ ਉੱਠਣਾ, ਇਹ ਬੜਾ ਯਤਨ ਕਰਨਾ ਪੈਂਦਾ, ਇਹਦੇ ਲਈ ਥੋੜ੍ਹੀ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ, ਰੋਜ਼ 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 ਮਨ ਨੂੰ ਸਮਝਾਉਣਾ ਪੈਂਦਾ। ਰੋਜ਼ ਮੈਂ ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਗੁਰਮੁਖੋ ਰੋਜ਼ ਇੱਕ ਭਾਵ ਲਓ, ਉਸ ਭਾਵ ਵਿੱਚ ਜੀਓ, ਅੱਜ ਦਾਸਾ ਭਾਵ ਰੱਖਣਾ, ਦਾਸ ਬਣ ਕੇ ਰਹਿਣਾ। ਤੇ ਆਪਾਂ ਨੂੰ ਤੇ ਸਤਿਗੁਰ ਨੇ ਸਾਡੇ ਤੇ ਰਾਤ ਦੀ ਸ਼ੁਰੂਆਤ ਹੀ, ਰਾਤ ਦੀ ਸਮਾਪਤੀ ਇੱਥੇ ਹੁੰਦੀ ਹੈ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗ ਹੈ। ਕਹਿੰਦੇ ਮੇਰੇ ਲਈ ਆਹ ਸੁੱਖ ਹੈ, ਦੁਨੀਆਂ ਕਹਿੰਦੀ ਗੱਡੀ ਮਿਲੇ ਇਹ ਸੁੱਖ ਹੈ, ਘਰ ਬਣੇ ਇਹ ਸੁੱਖ ਹੈ, ਪਰ ਪੰਚਮ ਪਾਤਸ਼ਾਹ ਕੀ ਕਹਿੰਦੇ? ਮੋਕੋ ਕਰ ਸੰਤਨ ਕੀ ਧੂਰੇ, ਧੂਰ ਨਿਮਰਤਾ ਭਾਵ, ਦਾਸਾ ਭਾਵ। ਤੇ ਗੁਰੂ ਨਾਨਕ ਪਾਤਸ਼ਾਹ ਸਵੇਰ ਵੇਲੇ ਕਹਿ ਦਿੰਦੇ ਆ, ਨਾਨਕ ਨੀਚ ਕਹਿ ਵਿਚਾਰ, ਇਹ ਕੈਸੇ ਭਾਵ ਹਨ। ਸੋ ਇਸੇ ਕਰਕੇ ਜਦੋਂ ਅਸੀਂ ਚੰਗਾ ਕਰਮ ਕਰਦੇ ਹਾਂ, ਮੈਂ ਬੇਨਤੀ ਕਰਨ ਲੱਗਾ, ਉਸ ਵੇਲੇ ਪਤਾ ਨਹੀਂ ਕਿਹੜੇ ਵੇਲੇ ਸਾਡੇ ਉਸ ਚੰਗੇ ਕਰਮ ਨੂੰ ਹੰਕਾਰ ਖਾ ਜਾਏ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾ 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 ਨਾ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਿਤੇ ਇਹ ਨਾ ਹੋਵੇ ਵੀ ਹਾਥੀ ਵਾਂਗੂ ਇਸ਼ਨਾਨ ਕੀਤਾ ਤੇ ਮੁੜ ਕੇ ਫਿਰ ਮਿੱਟੀ 'ਚ, ਇਹ ਮਿੱਟੀ 'ਚ ਲਿਟਣ ਵਾਂਗੂ ਹੀ ਹੁੰਦਾ, ਹੰਕਾਰ ਆ ਜਾਣਾ, ਹੋਮੇ ਆ ਜਾਣੇ। ਕੀਰਤਨ ਸੁਣੋ, ਕਥਾ ਸੁਣੋ, ਬਾਣੀ ਪੜ੍ਹੋ, ਬਾਣੀ ਸੁਣੋ, ਪਰ ਆਪਣਾ ਮਨ ਇੱਥੇ ਇੱਕ ਟਿਕਾ ਕੇ ਰੱਖੋ ਵੀ ਇਹ ਤੇਰੇ ਹੀ ਹੈ, ਤੂੰ ਕਰਾ ਲੈਂਦਾ ਮੈਂ ਕਰ ਲੈਂਦਾ, ਜਪੀਏ ਤੇਰਾ ਨਾਮ ਜਪਾ ਆਪ ਜਪਾਵੇਂ ਤੂੰ, ਕਰੀਏ ਤੇਰੀ ਸੇਵਾ ਆਪ ਕਰਾਵੇਂ ਤੂੰ, ਲੱਪੜੋ ਪਿਆਰ।
ਹਉ ਮੈਂ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ, 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 ਹਉ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ, ਹਉ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ, ਹਉ ਮੈਨੂੰ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ, ਹਉ ਮੈਨੂੰ ਮਾਰ ਕੇ ਸਤਿਗੁਰ ਦੀ ਕਰੀਏ, ਹਉ ਮੈਨੂੰ ਮਾਰ ਕੇ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ।
ਸੋ ਫਿਰ ਗੁਰੂ ਮੇਰੇ ਸੰਗ ਸਦਾ, ਉਹਨਾਂ ਨੇ ਫਿਰ ਸਾਨੂੰ ਛੱਡਣਾ ਨਹੀਂ। ਅਸੀਂ ਵਿਛੜ ਜਾਂਦੇ, ਉਹ ਨਹੀਂ ਸਾਨੂੰ ਛੱਡ ਕੇ ਜਾਂਦੇ। ਅਸੀਂ ਵਿਛੋੜਾ ਪਾ ਲੈਂਦੇ, ਸਾਡੇ ਕਰਮ ਇੱਦਾਂ ਦੇ ਹਨ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ, ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਾਣਦੇ। ਮੇਰੀ ਸੰਗਤ ਪੋਚ ਸੋਚ, ਮੇਰੀ ਸੰਗਤ ਵੀ ਮਾੜੀ ਹੋ ਗਈ, ਮੇਰੀ ਸੋਚ ਵੀ ਮਾੜੀ ਹੋ ਗਈ। ਜਦੋਂ ਸੰਗਤ ਮਾੜੀ ਹੋਈ ਤੇ ਸੋਚ ਤੇ ਆਪੇ ਹੀ ਮਾੜੀ ਹੋ ਜਾਣੀ ਹੈ ਭਾਈ। ਮਾੜੇ ਮਾੜੇ ਵਿਚਾਰ ਆ ਗਏ ਤੇ ਮਾੜੀ ਸੰਗਤ ਦਾ ਮਤਲਬ ਇਹ ਨਹੀਂ ਹੁੰਦਾ ਮਾੜੇ ਬੰਦਿਆਂ ਚ ਬਹਿਣਾ। ਮਾੜੀ ਸੰਗਤ ਹੋ ਸਕਦਾ ਫੋਨ ਉੱਤੇ ਕੋਈ ਇੱਦਾਂ ਦਾ ਕੋਈ ਗੱਲਬਾਤ ਆ ਜਾਏ ਜਿਹਦੇ ਨਾਲ ਸਾਡਾ ਮਨ ਖਰਾਬ ਹੋ ਜਾਏ, ਮਨ ਹੋਰ ਪਾਸੇ ਤੁਰ ਪਏ, ਪੜ ਇੱਦਾਂ ਦਾ ਕੁਛ ਲਈਏ, ਅਖਬਾਰ 'ਚ ਇੱਦਾਂ ਦੀ ਗੱਲ ਆ ਜਾਏ। ਇਸ ਕਰਕੇ ਸਦਾ ਬਚ ਬਚ ਕੇ ਰਹਿਣਾ, ਸਦਾ ਬਚਾ ਬਚਾ ਕੇ ਆਪਣੇ ਆਪ ਨੂੰ ਰੱਖਣਾ। ਜੇ ਮਾੜਾ ਮੋਟਾ ਕਿਣਕਾ ਕਿਤੇ ਹਿਰਦੇ 'ਚ ਵੱਸ ਜਾਏ ਨਾ, ਕਿਤੇ ਕਿਰਪਾ ਹੋ ਜਾਏ, ਫਿਰ ਕਿਰਪਾ ਨੂੰ ਬਣਾਈ ਰੱਖਣ ਲਈ ਫਿਰ ਸਾਰਾ ਕੁਛ ਵੇਖ ਵੇਖ ਕੇ ਚੱਲਣਾ ਪੈਂਦਾ। ਫਿਰ ਸਦਾ ਹੀ ਕਹਿਣਾ ਪੈਂਦਾ ਉਹ ਮੇਰੇ ਨਾਲ ਹੈ ਅਤੇ ਮੈਂ ਮਾੜੇ ਪਾਸੇ ਨਹੀਂ ਜਾਣਾ, ਮੈਂ ਕੁਛ ਵੀ ਜ਼ਿੰਦਗੀ 'ਚ ਮਾੜਾ ਨਹੀਂ ਕਰਨਾ। ਅਤੇ ਗੁਰਮੁਖੋ ਦੂਜੀ ਬੇਨਤੀ, ਜਦੋਂ ਬੰਦਾ ਐ ਪ੍ਰੇਮ ਦੇ ਵਿੱਚ, ਜਿਵੇਂ ਕੱਲ੍ਹ ਆਪ ਜੀ ਸੁਣਦੇ ਸੀ ਨਾ ਵੀ ਦੋ ਮਾਰਗ ਹੁੰਦੇ, ਇੱਕ ਗਿਆਨ ਮਾਰਗ ਹੁੰਦਾ, ਇੱਕ ਪ੍ਰੇਮ ਦਾ ਮਾਰਗ ਹੁੰਦਾ। ਗਿਆਨ ਮਾਰਗ ਨਾਲ ਬੰਦਾ ਸਮਝੇ ਬਹੁਤ ਵਧੀਆ ਗੱਲ ਹੈ, ਜੇ ਬਿਲਕੁਲ ਹੀ ਨਹੀਂ ਸਮਝਦਾ ਫਿਰ ਬੰਦਾ ਪ੍ਰੇਮ ਪਾ ਲੈ। ਜਿਵੇਂ ਹੁਣ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਕੇ ਕਵੇ ਹੁਣ ਪੰਜ ਪਿਆਰਿਆਂ ਪਾਸੋਂ, ਪੰਜ ਪਿਆਰੇ ਕੌਣ ਨੇ? ਇਹ ਗੁਰੂ ਦਾ ਹੀ ਰੂਪ ਹੈ, ਪੰਜ ਪਿਆਰੇ ਸਤਿਗੁਰ ਦਾ ਰੂਪ ਹਨ। ਨੰਦੇੜ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਸਤਿਗੁਰ ਨੇ ਆਖਿਆ ਸੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਇਹ ਜਿਹੜੇ ਪੰਜ ਪਿਆਰੇ ਜਿਨ੍ਹਾਂ ਕੋਲੋਂ ਮੈਂ ਅੰਮ੍ਰਿਤ ਦੀ ਦਾਤ ਲਈ ਹੈ, ਇਹ ਗੁਰੂ ਦਾ ਰੂਪ ਹੈ। ਇਹ ਪੰਜ ਜਦੋਂ ਵਰਦੀ ਤੋਂ ਬਾਹਰ ਹੋਣਗੇ, ਜਦੋਂ ਇੱਥੋਂ ਬਾਹਰ ਚਲੇ ਜਾਣਗੇ, ਫਿਰ ਵੱਖ ਵੱਖ ਰੂਪ ਹੋਣਾ ਹੈ, ਪਰ ਅੱਜ ਪੰਜ ਮੇਰੇ ਸਾਹਮਣੇ ਖੜੇ ਹੈ, ਇਹ ਸਤਿਗੁਰ ਦਾ ਰੂਪ ਹਨ। ਇਹਨਾਂ ਨੇ ਜੋ ਮਰਿਆਦਾ ਦੱਸ ਦਿੱਤੀ ਹੈ, ਮੈਂ ਉਹ ਮਰਿਆਦਾ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਹੈ। ਕਿਹਦਾ ਹੁਕਮ ਮੰਨ ਕੇ? ਇਹ ਸਤਿਗੁਰੂ ਦਾ ਹੀ ਹੁਕਮ ਹੈ, ਸਤਿਗੁਰੂ ਦਾ ਹੁਕਮ ਹੈ। ਹੁਣ ਕਈ ਇੱਥੇ ਕਹਿਣਗੇ ਕੇਸਾਂ ਦੇ ਆਹ ਫਾਇਦੇ ਹੁੰਦੇ ਹੈ, ਕੇਸਾਂ ਦੇ ਆਹ ਲਾਭ ਹੁੰਦੇ ਹੈ, ਕਿੱਡੇ ਕਿੱਡੇ ਦੇਖੋ ਕਿਤਾਬਾਂ ਛਪੀਆਂ ਨੇ, ਕੇਸ ਰੱਖਣ ਦੇ ਆਹ ਲਾਭ ਹੈ। ਪਰ ਜਿਹੜਾ ਪ੍ਰੇਮੀ ਹੈ, ਪ੍ਰੇਮ ਵਿੱਚ ਕੀ ਕਹਿੰਦਾ ਹੈ? ਲਾਭ ਹੋਵੇ ਭਾਵੇਂ ਨੁਕਸਾਨ ਹੋਵੇ, ਮੈਨੂੰ ਕਲਗੀਆਂ ਵਾਲੇ ਨੇ ਕਿਹਾ ਕੇਸ ਗੁਰੂ ਕੀ ਮੋਹਰ ਹੈ, ਬਸ ਨਹੀਂ ਕੱਟਣੇ, ਇਹ ਪ੍ਰੇਮ ਹੈ। ਉਹਨਾਂ ਨੇ ਕਿਹਾ ਤੰਬਾਕੂ ਨਹੀਂ ਖਾਣਾ, ਬਸ ਨਹੀਂ ਖਾਣਾ, ਇਹ ਪ੍ਰੇਮ ਹੈ। ਆਹ ਮਾੜਾ ਜ਼ਿੰਦਗੀ 'ਚ ਕਰਮ ਨਹੀਂ ਕਰਨਾ, ਪਰਾਈ ਇਸਤਰੀ ਪਰਾਏ ਪੁਰਸ਼ ਦਾ ਸੰਗ ਨਹੀਂ ਕਰਨਾ, ਬਸ ਇਹ ਉਹਨਾਂ ਦਾ ਹੁਕਮ ਹੈ, ਮੈਂ ਜ਼ਿੰਦਗੀ 'ਚ ਮੰਨਣਾ, ਇਹ ਪ੍ਰੇਮ ਹੈ। ਅਤੇ ਦੇਖੋ ਗੁਰਮੁਖੋ ਪ੍ਰੇਮ ਦੇ ਵਿੱਚ ਬੰਦਾ ਕਿੰਨਾ ਬਚ ਗਿਆ, ਕਿੰਨਾ ਬਚ ਜਾਂਦਾ ਬੰਦਾ। ਪ੍ਰੇਮੀ ਬੰਦਾ ਜਿਹੜਾ ਪ੍ਰੇਮ ਵਿੱਚ ਸਤਿਗੁਰੂ ਦੇ ਪ੍ਰੇਮ 'ਚ ਰੰਗਿਆ ਗਿਆ ਗੁਰਮੁਖੋ, ਉਹ ਪ੍ਰੇਮ ਦੇ ਵਿੱਚ ਕਿੰਨਾ ਬਚ ਜਾਂਦਾ। ਮਾੜੀ ਸੰਗਤ ਤੋਂ ਉਹ ਬਚ ਗਿਆ, ਨਸ਼ਿਆਂ ਤੋਂ ਉਹ ਬਚ ਗਿਆ, ਇੱਧਰ ਉੱਧਰ ਮੂੰਹ ਮਾਰਨ ਤੋਂ ਉਹ ਬਚ ਗਿਆ। ਕਿੰਨਾ ਕਿੰਨਾ ਬਚਾਅ ਹੋ ਗਿਆ ਉਹਦਾ, ਨਹੀਂ ਤਾਂ ਪਤਾ ਨਹੀਂ ਕਿੱਥੇ ਛਿੱਤਰ ਪੈ ਜਾਣੇ ਸੀ, ਕਿਹੜਾ ਨਸ਼ਾ ਕਰਕੇ ਕਿੱਥੇ ਡਿੱਗੇ ਹੋਣਾ ਸੀ। ਆ ਵੇਖੋ ਸਤਿਗੁਰੂ ਦਾ ਅੰਮ੍ਰਿਤ ਛਕਿਆ, ਫਿਰ ਹੌਲੀ ਹੌਲੀ ਪ੍ਰੇਮ ਬਣ ਗਿਆ ਵੀ ਸਤਿਗੁਰੂ ਦਾ ਸਾਰੀ ਜ਼ਿੰਦਗੀ। ਕਈ ਗੁਰਮੁਖ ਇੱਦਾਂ ਦੇ ਸਾਰੀ ਸਾਰੀ ਜ਼ਿੰਦਗੀ ਇੱਦਾਂ ਹੀ ਰਹਿੰਦੇ ਹੈ, ਬਸ ਇੱਕ ਵਾਰੀ ਜੁੜ ਗਏ ਤੇ ਜੁੜ ਕੇ ਮੁੜ ਕੇ ਟੁੱਟਦੇ ਨਹੀਂ। ਫਿਰ ਕਈ ਵਾਰੀ ਮਨ ਮਾੜਾ ਮੋਟਾ ਥਿੜਕੇ ਵੀ ਫਿਰ ਸਤਿਗੁਰ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਜੇ ਮਨ 'ਚ ਆਹ ਵਿਚਾਰ ਆ ਗਿਆ, ਇਹ ਨਹੀਂ ਵਿਚਾਰ ਨੂੰ ਉਹਨੂੰ ਰਿੜਕਣ ਲੱਗ ਜਾਓ, ਉਹਦੇ ਉੱਤੇ ਚੱਲਣ ਲੱਗ ਜਾਓ। ਕਈ ਤੇ ਗਾਰੇ 'ਚ ਡਿੱਗ ਪੈਂਦੇ ਆ, ਗਾਰੇ 'ਚ ਲਿਟਣ ਹੀ ਲੱਗ ਜਾਂਦੇ ਆ, ਲਿਟਣ ਹੀ ਲੱਗ ਜਾਣਗੇ ਵੀ ਚਲੋ ਹੁਣ ਪੀ ਤੇ ਲਈ ਹੁਣ ਪੀਣੀ ਸ਼ੁਰੂ ਕਰ ਦਿਓ। ਕਈ ਇਹੋ ਜਿਹੇ ਹੈਗੇ ਆ, ਚਲੋ ਖਾਣ ਤੇ ਲੱਗ ਹੀ ਗਏ ਆ, ਨਸ਼ਾ ਨੁਸ਼ਾ ਕਰਨ ਤੇ ਲੱਗ ਹੀ ਗਏ, ਹੁਣ ਕਰੀ ਚੱਲੋ ਮੁੜ ਕੇ, ਸਾਰੀ ਜ਼ਿੰਦਗੀ ਦਾ ਸਤਿਆਨਾਸ਼ ਹੋ ਜਾਂਦਾ। ਜੇ ਡਿੱਗ ਪਏ ਕਿਤੇ ਫਿਰ ਉੱਠੋ। ਆ ਬੱਚੇ ਜਦੋਂ ਸਾਈਕਲ ਚਲਾਉਣਾ ਸਿੱਖਦੇ, ਕਿੰਨੇ ਵਾਰੀ ਡਿੱਗਦੇ ਫਿਰ ਅਸਵਾਰ ਹੁੰਦੇ ਆ। ਗੁਰਸਿੱਖਾ, ਜੇ ਤੇਰੀ ਜ਼ਿੰਦਗੀ 'ਚ ਮਾੜੀ ਮੋਟੀ ਕਿਤੇ ਖੜੋਤ ਆ ਗਈ ਹੈ, ਕਿਤੇ ਰੁਕ ਗਿਆ, ਕਿਤੇ ਨਿਤਨੇਮ ਭੁੱਲ ਗਿਆ, ਕਿਤੇ ਬਾਣੀ ਨਾਲ ਟੁੱਟ ਗਿਆ, ਕਿਤੇ ਸਤਿਗੁਰੂ ਦਾ ਘਰ ਛੱਡ ਗਿਆ, ਫਿਰ ਕੋਈ ਗੱਲ ਨਹੀਂ, ਫਿਰ ਜੁੜ, ਉੱਠ, ਖੜਾ ਹੋ, ਯਤਨ ਕਰ, ਅਤੇ ਕੀ ਨਹੀਂ ਹੋ ਸਕਦਾ। ਜੇ ਬੰਦਾ ਚਾਹਵੇ ਤਾਂ ਕਰ ਸਕਦਾ ਬੰਦਾ, ਪਰ ਬਹੁਤ ਸਾਡੇ ਮਨ ਪਤਾ ਚੰਦਰੇ ਇਹੋ ਜਿਹੇ ਹੈ, ਮਨ ਸਾਡੇ ਚੰਦਰੇ ਇਹੋ ਜਿਹੇ, ਜੇ ਅਸੀਂ ਲਿਟਣ ਹੀ ਲੱਗ ਜਾਂਦੇ ਹਾਂ, ਡਿੱਗ ਹੀ ਜਾਂਦੇ ਉਹਦੇ ਵਿੱਚ ਵੀ ਪੀ ਚੱਲੋ ਹੁਣ, ਡਿੱਗੀ ਚੱਲੋ ਹੁਣ, ਖੜੇ ਰਹੋ ਬਸ। ਇਸੇ ਕਰਕੇ ਸਦਾ ਹੀ ਕਿਹਾ ਕਰੋ ਰਾਮ ਗੁਸਈਆਂ ਜੀ ਕੇ ਜੀਵੜਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਲੋ ਪੜੋ ਪਿਆਰ ਨਾਲ, ਗੱਜ ਵੱਜ ਕੇ ਬੋਲਿਆ ਕਰੋ ਸਾਰੇ ਨਾਲ, ਹਾਜ਼ਰੀ ਲਵਾਇਆ ਕਰੋ, ਤਰਲਾ ਲਿਆ ਕਰੋ, ਮਹਾਰਾਜ ਕਿਰਪਾ ਕਰੋ।
ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੋਹੇ ਨਾ ਵਿਸਾਰੋ ਮੈਂ
ਮੇਰੀ ਸੰਗਤ ਵੇਖ ਕੇ, ਮੇਰੇ ਵਿਚਾਰ ਵੇਖ ਕੇ ਤੁਸੀਂ ਨਾ ਛੱਡਿਓ। ਤੇ ਭਾਈ ਜੋਗਾ ਛੋਟਾ ਜਿਹਾ ਬੱਚਾ ਸੀ, ਛੋਟਾ ਜਿਹਾ ਬੱਚਾ, ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਪਤਾ ਕਿੱਦਾਂ ਦੀ ਸ਼ਖਸੀਅਤ ਸਨ। ਉਹਨਾਂ ਨੂੰ ਜਿਹੋ ਜਿਹਾ ਬੰਦਾ ਮਿਲਦਾ ਸੀ ਉਦੋਂ ਉਹਦੇ ਨਾਲ ਉਹੋ ਜਿਹੀ ਹੋ ਜਾਂਦੇ ਸੀ। ਢਾਡੀ ਸੋਹਣ ਸਿੰਘ ਸ਼ੀਤਲ ਨੇ ਲਿਖਿਆ ਨਾ, ਜਿਵੇਂ ਕਵੀਆਂ ਚੋਂ ਕਵੀ ਤੇ ਗਿਆਨੀ ਹੈ ਗਿਆਨ ਵਿੱਚ, ਉਹ ਕਵੀਆਂ ਦੇ ਕਵੀ ਸਨ, ਗਿਆਨੀਆਂ ਦੇ ਗਿਆਨੀ ਸਨ। ਜੇ ਪ੍ਰੇਮੀ ਮਿਲਣਾ ਮਹਾਰਾਜ, ਉਹਦੇ ਨਾਲ ਪ੍ਰੇਮੀ ਬਣ ਜਾਂਦੇ। ਜੇ ਕੋਈ ਸੈਦ ਖਾਂ ਵਰਗਾ ਮਹਾਰਾਜ ਤੇ ਚੜ੍ਹਾਈ ਕਰਕੇ, ਫਿਰ ਮਹਾਰਾਜ ਯੋਧਾ ਬਣ ਕੇ ਮਿਲਦੇ ਉਹਨੂੰ। ਜੇ ਉਹੋ ਜਿਹਾ ਬੰਦਾ ਮਿਲਿਆ ਮਹਾਰਾਜ, ਉਹੋ ਜਿਹੀ ਹੋ ਗਿਆ। ਰਾਣੀ ਮੈਣੀ ਪਟਨਾ ਸਾਹਿਬ ਦੀ ਧਰਤੀ ਤੇ ਬੈਠੀ ਤੇ ਰੋਂਦੀ ਸੀ ਨਾ, ਤਰਲਾ ਲੈ ਰਹੀ ਸੀ, ਕਹਿੰਦੀ ਮਹਾਰਾਜ ਔਲਾਦ ਹੈ ਨਹੀਂ। ਮਹਾਰਾਜ ਕਹਿੰਦੇ ਕਿਹੋ ਜਿਹਾ ਬੱਚਾ ਚਾਹੀਦਾ ਹੈ? ਤੇ ਉਸ ਵੇਲੇ ਰਾਣੀ ਕਹਿਣ ਲੱਗੀ, ਮਹਾਰਾਜ ਤੁਹਾਡੇ ਵਰਗਾ ਬੱਚਾ ਹੋਵੇ, ਜੇ ਹੋਵੇ ਤੇ ਤੁਹਾਡੇ ਵਰਗਾ ਹੋਵੇ। ਤੇ ਰਾਣੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਛੋਟੀ ਦੀ ਉਮਰ 'ਚ ਕਹਿੰਦੇ ਸਨ, ਰਾਣੀਏ ਮੇਰੇ ਵਰਗਾ ਮਈ ਹੈ, ਮੈਨੂੰ ਆਪਣਾ ਪੁੱਤ ਬਣਾ ਲੈ। ਉਹ ਬੇ ਔਲਾਦ ਲਈ ਮਹਾਰਾਜ ਪੁੱਤ ਬਣ ਜਾਂਦੇ ਆ। ਪੰਡਿਤ ਸ਼ਿਵ ਦੱਤ ਨਦੀ ਦੇ ਕੰਢੇ ਤੇ ਬੈਠ ਕੇ ਰੋਜ਼ ਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਦਾ, ਭਗਵਾਨ ਨੂੰ ਯਾਦ ਕਰਦਾ ਸੀ। ਸੱਚੇ ਪਾਤਸ਼ਾਹ ਕਹਿੰਦੇ ਛੋਟੀ ਜਿਹੀ ਉਮਰ ਹੈ ਮਾਂ ਦੀ, ਉਹ ਜਿਹੜੀ ਸਿੱਖਿਆ ਮਾਂ ਕੋਲੋਂ ਮਿਲੀ, ਉਹ ਸਿੱਖਿਆ ਕਲਗੀਧਰ ਪਾਤਸ਼ਾਹ ਨੇ ਛੋਟੀ ਜਿਹੀ ਉਮਰ ਵਿੱਚ ਪੰਡਿਤ ਸ਼ਿਵ ਦੱਤ ਨੂੰ ਸਮਝਾਇਆ। ਕਹਿੰਦੇ ਪੰਡਿਤ ਜੀ, ਕਿਹੜੇ ਰੱਬ ਨੂੰ ਲੱਭਦੇ ਹੋ? ਰੱਬ ਤੇ ਹਰ ਪਾਸੇ ਹੀ ਹੈ। ਤੇ ਯਾਦ ਰੱਖੋ, ਜਦੋਂ ਨਿਰਮਲ ਮਨ ਵਾਲਾ ਕੋਈ ਗੱਲ ਕਹਿੰਦਾ ਨਾ, ਉਹਦਾ ਅਸਰ ਦੁੱਗਣਾ ਹੁੰਦਾ। ਆ ਭਾਈ ਸਾਹਿਬ ਆ ਇੱਕ ਵਾਰੀ ਇੱਕ ਬਚਨ ਕਰਦੇ ਆ, ਕਿੰਨੇ ਕਿੰਨੇ ਗੁਰਮੁਖ ਅਮਰ ਛਕਣ ਲਈ ਤਿਆਰ ਹੁੰਦੇ ਆ, ਕਿੰਨੇ ਬਾਣੀ ਪੜ੍ਹਨ ਲੱਗ ਪਏ। ਹਜ਼ਾਰਾਂ ਮੈਂ ਜ਼ਿੰਦਗੀ 'ਚ ਵੇਖਿਆ, ਕਈ ਜਗ੍ਹਾ ਜਾਈਦਾ, ਹਜ਼ਾਰਾਂ ਲੋਕ ਸਹਿਜ ਪਾਠ ਕਰਨ ਲੱਗ ਪਏ। ਇੱਕ ਸਾਡੇ ਉੱਥੇ ਪੁਲਿਸ ਵਿੱਚ ਵੀਰ ਹਨ, ਉਹਨਾਂ ਨੇ 90 ਸਹਿਜ ਪਾਠ ਕਰ ਦਿੱਤੇ 8 ਸਾਲਾਂ ਦੇ ਵਿੱਚ, 6-7 ਸਾਲਾਂ ਦੇ ਵਿੱਚ 90 ਸਹਿਜ ਪਾਠ। ਡਿਊਟੀ ਵੀ ਕਰਦੇ ਆ, ਆਪਣਾ ਸਮਾਂ ਕੱਢ ਕੇ ਫਿਰ ਸਹਿਜ ਪਾਠ ਵੀ ਕਰਦੇ ਆ। ਕਈ ਕਹਿਣਗੇ ਸਾਡੇ ਕੋਲ ਤਾਂ ਸਮਾਂ ਹੀ ਹੈ ਨਹੀਂ, ਅਸੀਂ ਬਾਣੀ ਕਿੱਥੋਂ ਪੜ੍ਹੀਏ। ਅਤੇ ਮੈਂ ਉੱਥੇ ਹਰ ਸਾਲ ਹੀ ਪ੍ਰੋਗਰਾਮ ਉਹਨਾਂ ਕੋਲ ਕਰਨ ਜਾਈਦਾ, ਮੈਂ ਹਰ ਵਾਰੀ ਪੁੱਛਦਾ ਕਿੰਨੇ ਸਹਿਜ ਪਾਠ ਹੋ ਗਏ? ਪਿਛਲੇ ਵਾਰੀ ਕਹਿੰਦੇ 80 ਹੋ ਗਏ, ਐਤਕੀਆਂ ਦੇ 90 ਹੋ ਗਏ। ਸੋ ਕਹਿਣ ਦਾ ਭਾਵ, ਜਦੋਂ ਨਿਰਮਲ ਮਨ ਵਾਲਾ ਕੋਈ ਬੰਦਾ ਕਿਸੇ ਨੂੰ ਜੋੜਦਾ, ਫਿਰ ਬੰਦਾ ਜੁੜ ਜਾਂਦਾ। ਅਤੇ ਪੰਡਿਤ ਸ਼ਿਵ ਦੱਤ ਨੂੰ ਕੈਸਾ ਮਨ ਸੀ ਕਲਗੀਧਰ ਪਾਤਸ਼ਾਹ ਦਾ, ਗੋਬਿੰਦ ਰਾਏ ਜੀ ਦਾ, ਇੰਨੇ ਪਿਆਰ ਨਾਲ ਪੰਡਿਤ ਸ਼ਿਵ ਦੱਤ ਨੂੰ ਸਮਝਾਇਆ ਉਹ ਆਖਣ ਲੱਗੇ ਮੇਰੇ ਲਈ ਤੁਸੀਂ ਭਗਵਾਨ ਹੋ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਨਹੀਂ, ਉਹ ਹਰ ਪਾਸੇ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਕਲਗੀਧਰ ਪਾਤਸ਼ਾਹ ਨੂੰ ਜਿਹੋ ਜਿਹਾ ਮਿਲਿਆ ਮਹਾਰਾਜ ਉਹਦੇ ਨਾਲ ਉਹੋ ਜਿਹੀ ਹੋ ਗਏ। ਗਿਆਨੀ ਮਿਲਿਆ ਉਹਦੇ ਨਾਲ ਗਿਆਨ ਨਾਲ ਗੱਲ ਕੀਤੀ, ਪ੍ਰੇਮੀ ਮਿਲਿਆ ਉਹਨੂੰ ਪ੍ਰੇਮ ਨਾਲ ਸਮਝਾਇਆ, ਬੇ ਔਲਾਦ ਰਾਣੀ ਮੈਣੀ ਮਿਲੀ ਉਹਦੇ ਲਈ ਔਲਾਦ ਬਣ ਗਏ। ਸੋ ਬੜੀਆਂ ਮਹਾਰਾਜ ਦੀਆਂ ਖੇਡਾਂ। ਤੇ ਆਨੰਦਪੁਰ ਸਾਹਿਬ ਦੀ ਧਰਤੀ ਸੀ, ਉੱਥੇ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਆਇਆ ਤੇ ਆ ਕੇ ਕਹਿੰਦੇ ਮਹਾਰਾਜ ਆ ਬੱਚਾ। ਤੇ ਮਹਾਰਾਜ ਨੇ ਉਹ ਨਿੱਕੇ ਜਿਹੇ ਨਿਆਣੇ ਨੂੰ ਗੋਦੀ ਚੱਕਿਆ ਤੇ ਗੋਦੀ ਚੁੱਕ ਕੇ ਉਹਨੂੰ ਪੁੱਛਦੇ ਕਹਿੰਦੇ ਤੇਰਾ ਨਾਂ ਕੀ ਹੈ? ਉਹ ਬੱਚੇ ਨੂੰ ਚੱਕਿਆ ਮਹਾਰਾਜ ਨੇ, ਉਹ ਬੱਚੇ ਨੂੰ ਆਪਣੀ ਗੋਦੀ 'ਚ ਬਿਠਾ ਕੇ ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਜੋਗਾ। ਤੇ ਮਹਾਰਾਜ ਹੱਸਦਿਆਂ ਪੁੱਛਦੇ ਕਹਿੰਦੇ ਐਂ ਦੱਸ ਵੀ ਕਿਹਦੇ ਜੋਗਾ? ਮਹਾਰਾਜ ਉਹਨੂੰ ਪੁੱਛਦੇ ਕਹਿੰਦੇ ਕਿਹਦੇ ਜੋਗਾ? ਹੁਣ ਯਾਦ ਰੱਖੋ, ਜਿਹੋ ਜਿਹਾ ਘਰ ਦਾ ਮਾਹੌਲ ਹੁੰਦਾ ਬੱਚੇ ਦਾ ਵੀ ਗੱਲਾਂ ਬਾਤਾਂ ਉਹੋ ਜਿਹੀਆਂ ਹੋ ਜਾਂਦੀਆਂ ਨਾ। ਜੇ ਘਰ ਵਿੱਚ ਫਤਿਹ ਬੁਲਾਈ ਜਾਂਦੀ ਬੱਚੇ ਫਤਿਹ ਬੁਲਾਉਣ ਲੱਗ ਜਾਂਦੇ, ਘਰ ਵਿੱਚ ਸਤਿ ਸ਼੍ਰੀ ਅਕਾਲ ਬੁਲਾਉਂਦੇ ਬੱਚੇ ਸਤਿ ਸ਼੍ਰੀ ਅਕਾਲ ਬੁਲਾਉਣ ਲੱਗ ਜਾਂਦੇ ਹੈ, ਘਰ ਵਿੱਚ ਹਿੰਦੀ ਬੋਲਦੇ ਬੱਚੇ ਹਿੰਦੀ ਬੋਲਣ, ਜਿਹੋ ਜਿਹਾ ਮਾਹੌਲ ਹੁੰਦਾ। ਹੁਣ ਉਹ ਬੱਚਾ ਭਾਵੇਂ ਛੋਟਾ ਸੀ ਪਰ ਉਹਨੂੰ ਘਰ ਦਾ ਮਾਹੌਲ ਐਸਾ ਮਿਲਿਆ ਸੀ। ਕਲਗੀਧਰ ਪਾਤਸ਼ਾਹ ਬੱਚੇ ਨੂੰ ਪੁੱਛਦੇ ਤੇਰਾ ਨਾਂ ਕੀ? ਕਹਿੰਦਾ ਜੋਗਾ। ਤੇ ਮਹਾਰਾਜ ਨੇ ਹੱਸਦਿਆਂ ਪੁੱਛਿਆ ਐਂ ਦੱਸ ਵੀ ਕਿਹਦੇ ਜੋਗਾ? ਮਹਾਰਾਜ ਨੇ ਪੁੱਛ ਲਿਆ ਐਂ ਦੱਸ ਤੇਰਾ ਨਾਂ ਜੋਗਾ? ਕਹਿੰਦੇ ਕਿਹਦੇ ਜੋਗਾ? ਉਹ ਬੱਚਾ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਜੋਗਾ। ਤੇ ਸਤਿਗੁਰੂ ਪਤਾ ਕਹਿਣ ਲੱਗੇ, ਸਤਿਗੁਰੂ ਕਹਿੰਦੇ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਅਸੀਂ ਕਹਿ ਦਈਏ ਨਾ ਅਸੀਂ ਤੇਰੇ ਹਾਂ, ਫਿਰ ਮਹਾਰਾਜ ਕਹਿਣਗੇ ਤੂੰ ਮੇਰਾ ਮੈਂ ਤੇਰਾ। ਫਿਰ ਜੇ ਕਲਗੀਆਂ ਵਾਲੇ ਉਦੋਂ ਕਹਿ ਸਕਦੇ, ਰੱਬ ਵੀ ਤੇ ਕਹਿੰਦੇ ਵੀ ਤੂੰ ਮੇਰਾ ਬਣ ਗਿਆ ਮੈਂ ਤੇਰਾ ਹੋ ਗਿਆ, ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤੂੰ ਬਣ ਤੇ ਸਹੀ ਮੇਰਾ, ਅਸੀਂ ਤੇ ਕਹਿੰਦੇ ਨਹੀਂ ਮੈਂ ਜਨ ਤੇਰਾ, ਅਸੀਂ ਤੇ ਕਹਿੰਦੇ ਅਸੀਂ ਤੇ ਹੋਰਾਂ ਦੇ ਬਣੇ ਫਿਰਦੇ। ਠੀਕ ਹੈ, ਇਮੋਸ਼ਨਲ ਵਰਲਡ ਦੇ ਵਿੱਚ ਜਿੱਥੇ ਸਾਡੇ ਅੰਦਰ ਭਾਵਨਾ ਮਾਂ ਪ੍ਰਤੀ ਹੈ, ਪਿਓ ਪ੍ਰਤੀ ਹੈ, ਬੱਚਿਆਂ ਪ੍ਰਤੀ ਹੈ, ਉੱਥੇ ਗੁਰੂ ਪ੍ਰਤੀ ਵੀ ਹੋਵੇ। ਉਹ ਹਿਰਦੇ ਦੇ ਵਿੱਚ ਜਿੱਥੇ ਜਿਹਨੂੰ ਭਾਵਨਾਤਮਕ ਸੰਸਾਰ ਕਹਿੰਦੇ ਆ, ਇਮੋਸ਼ਨਲ ਵਰਲਡ ਕਹਿੰਦੇ ਆ ਜਿਹਨੂੰ, ਜਿੱਥੇ ਅਸੀਂ ਆਪਣੀ ਮਾਂ ਦਾ ਦੁੱਖ ਨਹੀਂ ਦੇ ਸਕਦੇ, ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦੇ, ਉੱਥੇ ਸਤਿਗੁਰੂ ਲਈ ਵੀ ਹੋਵੇ, ਸਾਡੇ ਲਈ ਇਮੋਸ਼ਨਲ ਹੋਣ, ਜਜ਼ਬਾਤ ਹੋਣ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਉਹਦੇ ਪ੍ਰਤੀ ਇੱਕ ਪਿਕਚਰ ਬਣਾ ਕੇ ਆਓ, ਭਾਈ ਸਾਹਿਬ ਨੂੰ ਸੁਣਨ ਆਉਂਦੇ ਹਾਂ ਉਹਨਾਂ ਪ੍ਰਤੀ ਪਿਕਚਰ ਬਣਾਓ ਵੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਾਈ, ਜੋ ਸੰਗਤ ਦਾ ਮਿਲਿਆ ਪਰਮੇਸ਼ਰ ਦੁਆਰ 'ਤੇ ਲਾਇਆ, ਪਰਮੇਸ਼ਰ ਦੁਆਰ ਦੀ ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਤੀ, ਇੱਦਾਂ ਕੋਈ ਕਰਦਾ? ਅਗਲਾ ਕਹਿੰਦਾ ਘਰ ਬਣਾਓ, ਕੋਠੀਆਂ ਬਣਾਓ, ਗੱਡੀਆਂ ਖਰੀਦੋ, ਆਪਾਂ ਐਸ਼ ਕਰੋ, ਆਰਾਮ ਦੀ ਜ਼ਿੰਦਗੀ ਜੀਓ। ਜਦੋਂ ਅਸੀਂ ਕਿਸੇ ਪ੍ਰਤੀ ਪਿਕਚਰ ਵਧੀਆ ਬਣਾ ਕੇ ਜਾਂਦੇ ਹਾਂ, ਆਪਣੇ ਆਪ ਹੀ ਸਾਡਾ ਮਨ ਭਰਿਆ ਭਰਿਆ ਰਹਿੰਦਾ। ਕਿਸੇ ਕੀਰਤਨੀਏ ਨੂੰ ਕੀਰਤਨ ਸੁਣਨ ਤੋਂ ਪਹਿਲਾਂ, ਜਦੋਂ ਪਹਿਲਾਂ ਤਾਂ ਸਾਡੇ ਮਨ ਵਿੱਚ ਹੀ ਬਣਦਾ ਨਾ ਫਲਾਨਾ ਕੀਰਤਨੀ ਆ ਰਿਹਾ, ਬਹੁਤ ਪਿਆਰਾ ਕੀਰਤਨ ਕਰਦੇ ਹੈ, ਕੀਰਤਨ ਸੁਣ ਸੁਣ ਕੇ, ਕਥਾ ਸੁਣ ਸੁਣ ਕੇ ਮਨ ਵਿੱਚ ਇੱਕ ਸ਼ਖਸੀਅਤ ਬਣ ਜਾਂਦੀ ਹੈ। ਇਵੇਂ ਗੁਰੂ ਗ੍ਰੰਥ ਸਾਹਿਬ ਦੀ ਬਣਾ ਕੇ ਰੱਖੋ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਚੱਲਿਆ, ਗੁਰੂ ਅਰਜਨ ਪਾਤਸ਼ਾਹ ਨੇ ਲਿਖਿਆ, ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਇਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਇਸ ਗੁਰੂ ਗ੍ਰੰਥ ਸਾਹਿਬ ਦੇ ਲਈ ਗੁਰੂ ਅਰਜਨ ਪਾਤਸ਼ਾਹ ਸ਼ਹੀਦ ਹੋਏ, ਇੱਦਾਂ ਪਿਕਚਰ ਬਣਾ ਕੇ ਆਈਦਾ ਕਿਸੇ ਵੀ ਸ਼ਖਸੀਅਤ ਪ੍ਰਤੀ। ਇਹ ਗੁਰੂ ਗ੍ਰੰਥ ਸਾਹਿਬ ਉਹ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਵੀ ਮੱਥਾ ਟੇਕਦੇ ਆ, ਅਖੀਰ ਤੇ ਬਚਨ ਕਰਦੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ। ਕਹਿੰਦੇ ਜਿਹੜਾ ਵੀ ਚਾਹੁੰਦਾ ਹੈ ਕਹਿੰਦੇ ਖੋਜ ਸ਼ਬਦ ਮੈਂ ਲਏ, ਉਹ ਖੋਜੇ ਇਹਨਾਂ ਨੂੰ, ਉਹ ਇਹਨਾਂ ਨੂੰ ਸਮਝੇ, ਇਹਨਾਂ ਨੂੰ ਖੋਜੇ। ਤੇ ਜਿਹੜੀ ਬੇਨਤੀ ਮੈਂ ਗੁਰਮੁਖੋ ਕਰਨ ਲੱਗਾ ਹੈ, ਉਹ ਜੋਗੇ ਨੂੰ ਮਹਾਰਾਜ ਨੇ ਆਖਿਆ ਜੇ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ, ਤੇ ਸੱਚੀ ਗੱਲ ਹੈ ਮਹਾਰਾਜ ਉਹਦੇ ਜੋਗੇ ਹੋ ਗਏ। ਅਸੀਂ ਸਤਿਗੁਰੂ ਨੂੰ ਕਹਿੰਦੇ ਨਹੀਂ, ਅਸੀਂ ਇਮੋਸ਼ਨਲ ਵਰਲਡ ਦੇ ਵਿੱਚ, ਭਾਵਨਾਤਮਕ ਸੰਸਾਰ ਦੇ ਵਿੱਚ, ਜਿੱਥੇ ਅਸੀਂ ਸਭ ਨੂੰ ਥਾਂ ਦਿੱਤੀ ਹੋਈ ਹੈ, ਬੱਚਿਆਂ ਨੂੰ ਥਾਂ ਦਿੱਤੀ ਹੈ, ਹੋ ਸਕਦਾ ਬੱਚੇ ਅੱਜ ਸਾਡੇ ਨਾਲ ਨੇ ਕੱਲ੍ਹ ਨੂੰ ਛੱਡ ਕੇ ਚਲੇ ਚਲੇ ਜਾਂਦੇ ਆ ਭਾਈ, ਆਪਣਾ ਵਿਆਹ ਸ਼ਾਦੀਆਂ ਕਰਾ ਲੈਂਦੇ, ਜਾਣਾ ਹੀ ਹੈ ਸਭ ਨੇ ਛੱਡ ਕੇ, ਮਾਂ ਪਿਓ ਛੱਡ ਕੇ ਚਲੇ ਜਾਂਦੇ ਹੈ, ਪਰ ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਨਹੀਂ ਸਾਨੂੰ ਛੱਡ ਕੇ ਜਾਂਦੇ, ਇਹਦੇ ਦੁੱਖ ਵਿੱਚ ਸੁੱਖ ਵਿੱਚ ਜਦੋਂ ਮਰਜ਼ੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਈ ਤੈਨੂੰ ਖਿੜੇ ਮੱਥੇ ਹੀ ਮਿਲਣਗੇ। ਤੂੰ ਭਾਵੇਂ ਕਹਿ ਦੇ ਮਹਾਰਾਜ ਮੈਂ ਨਹੀਂ ਆਉਣਾ, ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ, ਇੱਕ ਦਿਨ ਆਏਗਾ। ਭੁੱਲ ਭੁਲੇਖੇ ਬੰਦਾ ਕਹਿ ਦੇ ਵੀ ਕੋਈ ਨਹੀਂ ਮੈਂ ਚੱਲਿਆ, ਮੈਂ ਨਹੀਂ ਆਉਣਾ ਹੁਣ, ਪਰ ਮਹਾਰਾਜ ਕਹਿਣਗੇ ਆਏਗਾ, ਅਤੇ ਸਤਿਗੁਰੂ ਫਿਰ ਬੰਦੇ ਨੂੰ ਗਲੇ ਨਾਲ ਲਾ ਲੈਂਦੇ। ਬਸ ਇਹ ਹੈ, ਭਾਵਨਾ ਬਣਾ ਕੇ ਰੱਖਣੀ ਹੈ, ਆਪਣੇ ਅੰਦਰ ਸ਼ਰਧਾ ਬਣਾ ਕੇ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਪ੍ਰਤੀ। ਜੇ ਸਾਡਾ ਪ੍ਰੇਮ ਬਣ ਗਿਆ, ਫਿਰ ਇਹਨਾਂ ਦਾ ਕਿਹਾ ਇੱਕ ਇੱਕ ਬੋਲ ਸਾਡੇ ਲਈ ਇੱਦਾਂ ਹੋਏਗਾ ਵੀ ਆਹ ਤੇ ਕਮਾਲ ਹੀ ਹੈ। ਜਦੋਂ ਕੀਰਤਨੀਆਂ ਕੀਰਤਨ ਕਰ ਰਹੇ ਸੀ ਕਿੰਨਾ ਆਨੰਦ ਵਰਸ ਰਿਹਾ ਸੀ। ਭਾਈ ਹਰਪ੍ਰੀਤ ਸਿੰਘ ਹੁਣਾਂ ਨੇ ਕੀਰਤਨ ਕੀਤਾ, ਗੁਰਮੁਖ ਪਿਆਰੇ ਭਾਈ ਜਸਪਾਲ ਸਿੰਘ ਉਹ ਸਾਡਾ ਵੀਰ ਬੱਚਾ ਕੀਰਤਨ ਕਰਕੇ ਗਿਆ। ਕਿੱਡੇ ਕਮਾਲ ਦੇ ਬਚਨ ਹਨ, ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਕਮਾਲ ਦਾ। ਪਰ ਉਹ ਤਾਂ ਸਾਨੂੰ ਲੱਗਣਾ ਜਦੋਂ ਸਾਡੇ ਅੰਦਰ ਪ੍ਰੇਮ ਹੋਇਆ, ਪ੍ਰੇਮ ਹੋਇਆ, ਅਤੇ ਪ੍ਰੇਮ ਬਣਾਉਣ ਲਈ ਬਸ ਆਪਣੇ ਆਪ ਉੱਤੇ ਪ੍ਰਭਾਵ ਪਾਓ ਗੁਰੂ ਗ੍ਰੰਥ ਸਾਹਿਬ ਦਾ। ਅਤੇ ਪ੍ਰਭਾਵ ਤਾਂ ਪੈਣਾ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਮਝਾਂਗੇ ਕਿ ਗੁਰੂ ਗ੍ਰੰਥ ਸਾਹਿਬ, ਹੁਣ ਕੋਈ ਵੀ ਬੰਦਾ ਹੈ, ਕੋਈ ਇਨਸਾਨ ਹੈ, ਕੋਈ ਭੈਣ ਭਰਾ, ਕੋਈ ਪਹਿਲਾਂ ਤਾਂ ਜਦੋਂ ਸਾਡੇ ਅੰਦਰ ਉਹਦੀ ਚੰਗੀ ਸ਼ਖਸੀਅਤ ਬਣਦੀ ਹੈ ਪਹਿਲਾਂ ਸਾਰਾ ਉਹਦਾ ਵੇਖਦੇ ਨਾ, ਬਾਇਓਡਾਟਾ ਵੇਖਦੇ ਹਾਂ ਆਪਾਂ, ਇਹ ਬੰਦਾ ਇਹ ਹੈ, ਇਹ ਬੰਦਾ ਇਹ ਹੈ, ਇਹਨੇ ਆਹ ਕੀਤਾ, ਇਹ ਸਾਡਾ ਚਾਚਾ, ਇਹ ਸਾਡਾ ਤਾਇਆ, ਫਿਰ ਉਹਦਾ ਪ੍ਰਭਾਵ ਪੈਂਦਾ ਨਾ, ਇਹਨੇ ਸਾਡਾ ਇਸ ਵੇਲੇ ਸਾਥ ਦਿੱਤਾ। ਇਵੇਂ ਸਤਿਗੁਰੂ ਜੀ ਹਨ, ਇਹਨਾਂ ਬਾਰੇ ਸਾਰਾ ਵੇਖੋ। ਅੱਛਾ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਐਂ ਆਇਆ ਸਾਡੇ ਕੋਲ, ਐਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ, ਉਹ ਸਾਰਾ ਬਾਇਓਡਾਟਾ ਹੀ ਹਿਸਟਰੀ ਇਤਿਹਾਸ ਸੁਣਾਉਣ ਦਾ ਮਤਲਬ ਹੀ ਇਹ ਹੁੰਦਾ ਵੀ ਸਾਰਾ ਅਸੀਂ ਵੇਖ ਲਈਏ ਇੱਕ ਵਾਰ, ਤਾਂ ਕਿ ਸਾਡੇ ਅੰਦਰ ਹੋਰ 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 ਜਿਹੜਾ ਹੈ ਅਤੇ ਸਾਰੀਆਂ ਸੰਗਤਾਂ ਅੰਦਰ ਪ੍ਰੇਮ। ਦੇਖੋ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੱਖਾਂ ਨੇ ਕਿੱਡਾ ਰੋਸ ਕੀਤਾ। ਪ੍ਰੇਮ ਤਾਂ ਸਭ ਅੰਦਰ ਹੀ ਹੈ, ਪ੍ਰੇਮ ਸਾਰੀ ਸੰਗਤ ਸਾਰੇ ਸਿੱਖ ਜਗਤ ਅੰਦਰ ਹੈ, ਪਰ ਕਦੇ ਕਦੇ ਉਹ ਪ੍ਰੇਮ ਭੁੱਲ ਜਾਂਦਾ। ਸਾਨੂੰ ਹੈ ਸਾਡੇ ਅੰਦਰ ਹੀ ਹੈ, ਪਰ ਉਹਨੂੰ ਪ੍ਰਗਟ ਕਰਕੇ ਰੱਖੋ, ਉਹਨੂੰ ਬਣਾਈ ਰੱਖੋ, ਉਹਨੂੰ ਸਦਾ ਸਦਾ ਦ੍ਰਿੜ ਕਰਦੇ ਰਹੋ। ਜਿਵੇਂ ਆਪ ਜੀ ਸੁਣਦੇ ਸੀ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹੈ ਨਾਲ ਹੀ ਹੈ, ਪਰ ਵਾਰ ਵਾਰ ਕੀ ਕਰਨਾ ਪੈਣਾ, ਸਿਮਰ ਸਿਮਰ ਚੇਤੇ ਕਰਨਾ ਪੈਣਾ, ਤਿਸ ਸਦਾ ਸੰਭਾਲੇ, ਉਹਨੂੰ ਚੇਤੇ ਕਰ ਕਰਕੇ ਸਦਾ ਸੰਭਾਲਦਾ ਰਹਿ, ਉਹਨੂੰ ਭੁੱਲਣਾ। ਆਓ ਪੜ੍ਹੋ ਅਖੀਰਲੀਆਂ ਪੰਕਤੀਆਂ ਸ਼ਬਦ ਦੀਆਂ। ਸੋ ਜਿੰਨੀ ਸੰਗਤ ਬਾਹਰ ਹੈ ਸਾਰਿਆਂ ਨੂੰ ਬੇਨਤੀ, ਆਓ ਆਪਾਂ ਰਲ ਮਿਲ ਕੇ ਸਤਿਗੁਰ ਦੀ ਹਜ਼ੂਰੀ 'ਚ ਬੈਠੀਏ, ਆਨੰਦ ਮਾਣੀਏ, ਅੱਜ ਦੇ ਸਮਾਗਮ ਦਾ ਲਾਹਾ ਪ੍ਰਾਪਤ ਕਰੋ ਸਾਰੇ ਭਾਈ।
ਤੇਰਾ ਕੀਆ ਨਾਨਕ ਮਾਗੈ ਗੁਰ ਮੇਰਾ ਸੰਗ ਸਦਾ ਹੈ ਨਾਨਕ 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 ਸਿਮਰ ਸਿਮਰ ਜਿਸ ਸਦਾ ਸੰਭਾਲੇ 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 ਗੁਰ ਮੇਰਾ ਸੰਗ ਸਦਾ ਹੈ ਮਾਲੇ ਗੁਰ ਮੇਰਾ ਸੰਗ ਸਦਾ ਹੈ ਮਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੀਤ ਤੇਰਾ ਕੀਆ ਹਰ ਨਾਮ ਖੁਦਾਰ ਨਾਨਕ ਮਾਗੈ ਹਰ ਨਾਮ ਖੁਦਾਰ ਨਾਨਕ ਮਾਗੈ ਹਰ ਨਾਮ ਖੁਦਾਰ ਨਾਨਕ ਮਾਗੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ
गुर मेरे संग सदा है नाग, गुर मेरे संग सदा है नाग,
गुर मेरे संग सदा है नाग, गुर मेरे संग सदा है नाग।
सुआओ सारिया संगतां नूं बेनती है कि भाई साहब सतगुरां दी गोद विच आ गए हन, सवाओ सारिआं नूं बेनती, जिन्नी संगत बाहर है सारिआं नूं बेनती, आओ सतगुरां दी गोद विच रल मिल के बैठो, बैठ के अज दे समागम दा पूरा पूरा लाहा प्राप्त करो। कोई भी बचन सिर उत्तों ना लंघे, बड़े ध्यान पूर्वक बड़े मन एकागर करके एक एक बचन एक एक विचार नूं सरवण करना है। सो कथा कीर्तन करदिआं होईआं भुल्लां दी खिमां गज के फतेह बुलाओ, आखो वाहिगुरु जी का वाहिगुरु जी की फतेह।
दर्शन प्यासे दिन सरार चितवाओ अंदर नीत खोल कपट गुर मेलिया, नानक हर संग मीत, आओ हजूर पातशाह दे दर्शन और भाई साहब दे सत्कार आप सब संगतां पहुंचियां ने। अज दीवान दी दूजे दी हाजरी है, सो समूह साध संगत जी गजवाद के फतेहदार प्रवान करनी जी, वाहिगुरु जी का खालसा वाहिगुरु जी की फतेह। एक बेनती है कि जो MP चैनल ते लाइव चल रहा है, ये ज़्यादा तो ज़्यादा शेयर करो और प्रेर के होर संगतां नूं इत्थे लैके तुसी आप जी पहुंचो। मैं एक बहुत खूबसूरत दो लाइना हन शाही शहंशाह आलमगीर दसम पातशाह दे लई, ये सारे घर दा सुख है ना, इत्थे घर शब्द जिहड़ा है क्योंकि पंथ नहीं वरत्या गया, इत्थे घर शब्द वरत्या गया क्योंकि गुरु का कोई कार क्षेत्र कोई संत नहीं हुंदी, सारी समुची संत हुंदा है। सारे घर का सुख है ना, प्यो बेड़े का रुख है ना, जेनू चन पिया कहिंदे हो चन माता गुजर कौर दे पुत्र दा, जेनू चन पिया कहिंदे हो ओ तेरा ही ते मुख है ना, तेरा ही ते मुख है ना। सो आओ भाई साहब जी पहुंच चुके ने, उन्होंने पासों आप जी ने वचन सरवण करने ने और परमेश्वर MP चैनल सारे सबसक्राइब करके लाइव कर दियो, और जो असी जिन्हां नूं सत्कार भी करना वह दीवान तो बात करांगे। अच्छा जी, सो एक बेनती होर आई है कि गुरमुख सिंह जी बिट्टू जी आए हो जी, एक सैकेंड वो आ जाए स्टेज पर, उन्होंने भी स्टेज ते शील ते करना सम्मान के जावे। काउंसलर ने वार्ड ने शाहपुरा तो हनी जी ऑटो बेस्ट वाले वो भी आए हो, वो भी स्टेज ते आ जाओ। हनी जी ऑटो बेस्ट शिल्पा कौर जी बिट्टू जो उन्होंने वाइफ है काउंसलर वो आ जान, शील्डा पिछे भी भूले सो नेहा। अरे शिल्पा कौर जी बिट्टू जल्दी आ जाए स्टेज नीचे, ठीक हनी सिंह जी ऑटो बेस्ट वाले भूले सो नेहा। सो बाकी जो सम्मान है हुण स्टेज चलो भाई साहब जी समाप्ति हुण उस तो बात करांगे। हाँ जी, हुण एक बेनती भी है कि सारे एकाग्र मन दे नाल एक मन एक चित हो के जो कल का बहुत खूबसूरत कंसैप्ट सीगा उसनों अगे तुसी बहुत सुनो, बहुत ध्यान नाल सुनो। जिंदगी च लाहेवंद यह लाहे खट्टण दा यह मौका है, ये तब्दीलियां जिंदगी ता ही होंदियां जो तुसी किसे नूं मौसमे सुनदे हो। सो भाई साहब जी वाहिगुरु जी का खालसा वाहिगुरु जी की फतेह। Thank you.
ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉਂ ਕੁਰਬਾਨ ਜਾਈ ਤੇਰੇ ਨਾਵ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਵੇ ਤੂੰ ਭਾਰੋ ਸੁਆਮੀ ਮੇਰਾ ਸੰਤਾਨ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਆਓ ਰਲ ਮਿਲ ਕੇ ਹਰ ਜਸ ਗਾਈਏ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਸਤਸੰਗ ਜੀ ਟਿਕਾ ਬਣਾ ਕੇ ਬੈਠਣਾ ਹਾਜ਼ਰ ਹੋ ਕੇ ਬਹਿਣਾ ਆਉਣ ਵਾਲੀ ਸੰਗਤ ਨੂੰ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਣਾ ਸ਼ਬਦ ਵਿੱਚ ਨਾਲ ਬੋਲਣਾ ਸਿਮਰਨ ਵੇਲੇ ਨਾਲ ਸਿਮਰਨ ਕਰਨਾ ਹੈ ਵਿਚਾਰਾਂ ਨੂੰ ਧਿਆਨ ਨਾਲ ਸੁਣਨਾ ਹੈ ਸਮਝਣਾ ਹੈ ਔਰ ਆਪਣੀ ਜ਼ਿੰਦਗੀ ਵਿੱਚ ਆਪਾਂ ਸਾਰਿਆਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ ਸ਼ੁਕਰ ਹੈ ਸਾਨੂੰ ਇਹ ਸਮਾਂ ਮਿਲਿਆ ਹੈ ਤੇ ਪੂਰਾ ਪੂਰਾ ਲਾਹਾ ਤਦਈ ਹੈ ਜੇ ਅਸੀਂ ਮਨ ਚਿੱਤ ਇਕਾਗਰ ਕਰਕੇ ਬੈਠੀਏ ਬੱਚੇ ਛੋਟੇ ਹਨ ਉਹਨਾਂ ਨੂੰ ਤੇ ਨਹੀਂ ਪਤਾ ਹੁੰਦਾ ਭੱਜਦੇ ਦੌੜਦੇ ਰਹਿੰਦੇ ਹੈ ਪਰ ਸਿਆਣੀਆਂ ਮਾਵਾਂ ਸਿਆਣੇ ਪੇਰੈਂਟਸ ਜਿਹੜੇ ਹਨ ਉਹ ਸਤਸੰਗਤ ਦਾ ਖਿਆਲ ਰੱਖਦੇ ਹਨ ਕਿ ਬੱਚੇ ਰੌਲਾ ਪਾਉਣਗੇ ਕਈ ਡਿਸਟਰਬ ਹੋਣਗੇ ਕਈਆਂ ਦਾ ਮਨ ਜੁੜਦਾ ਹੈ ਸ਼ੁਕਰ ਹੈ ਕਿਸੇ ਦਾ ਮਨ ਜੁੜਿਆ ਹੋਵੇ ਟੁੱਟ ਨਾ ਜਾਏ ਇਸ ਕਰਕੇ ਮਾਤਾ ਪਿਤਾ ਵੀ ਯਤਨ ਕਰਦੇ ਹਨ ਕਿ ਬੱਚਿਆਂ ਨੂੰ ਰੌਲੇ ਤੋਂ ਅਸੀਂ ਸੰਕੋਚ ਰੱਖੀਏ ਆਵਾਜ਼ ਨਾ ਆਵੇ ਸ਼ੋਰ ਸ਼ਰਾਬਾ ਨਾ ਹੋਵੇ ਤੇ ਆਓ ਸਾਰੇ ਰਲ ਕੇ ਆਪਾਂ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਸਾਰੇ ਰਲ ਕੇ ਪੜ੍ਹਦੇ ਹਾਂ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਬੋਲੋ ਹਾਂ ਕੁਰਬਾਨ ਜਾਉਂ ਮਿਹਰਬਾਨਾ ਹਾਂ ਕੁਰਬਾਨ ਜਾਉ ਹਾਂ ਕੁਰਬਾਨ ਜਾਉਂ ਮਿਹਰਬਾਨਾ ਹਾਂ ਕੁਰਬਾਨ ਜਾਉ ਕੁਰਬਾਨ ਆਉ ਕੁਰਬਾਨ ਜਾਉ ਮਿਹਰਬਾਨ ਆਉ ਕੁਰਬਾਨ ਜਾਉ ਆਉ ਕੁਰਬਾਨ ਜਾਉ ਮਿਹਰਬਾਨ ਆਉ ਕੁਰਬਾਨ ਜਾਉ ਪਾਇਆ ਪਾਹ ਪਿਆਰੇ ਲੀਤੜ
ਲੱਭ ਰਹੇ ਇਹੋ ਤਾਂ ਮਾਇਆ ਪਾ ਗਿਆ ਪਿਆਰੇ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰਹੇ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰਹੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾ ਪਾਵੜਾ ਪਿਆਰੇ ਕਿਉਂ ਧਨ ਸੇਜੈ ਕੰਤ ਨ ਪਾਵੜਾ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾ ਕਿਉਂ ਧਨ ਸੇ
ਕਾਇਆ ਰੰਗਣ ਦੇਤੀਏ
ਨਾਨਕ ਕੱਚੜਿਆ ਕਿਉਂ ਤੋੜ ਢੂੰਡ ਸੱਜਣ ਸੰਤ ਪੱਕੇ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਸੱਜਣ ਸੱਚਾ ਪਾਤਸ਼ਾਹ
ਵਾਹਿਗੁਰੂ
ਨਾਨਕ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਜਣ ਜਿਸ ਪਾਸ ਬੈਠਿਆ ਸੋਹੀਏ
ਮੇਰੀਆਂ ਕੌਣ ਸੁਣੇ ਮਹਾਰਾ ਤੇਰੇ ਵਜੋਂ ਤੇਰੇ ਵਜੋਂ ਮੇਰੀਆਂ ਕੌਣ ਸੁਣੇ ਦਰ ਛੱਡ ਕੇ ਤੇਰਾ ਦਰ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਹੋਰ ਨਾ ਕੋਈ ਜੀ ਤੇਰੇ ਵਜੋਂ ਤੇਰੇ ਹੋਰ ਨਾ ਕੋਈ ਜੀ ਤੇਰੇ ਵਜੋਂ ਤੇਰੇ ਤੇਰੇ ਵਜੋਂ ਤੇਰੇ ਵਜੋਂ ਸਾਡਾ ਹੋ ਕੋਈ ਨਹੀਂ ਸਾਡੜਾ
ਜੇ ਤੂੰ ਮਿੱਤਰ ਸਾਡੜਾ ਇੱਕ ਕੋਰੀ ਨਾ ਵਿਛੋ ਜੀਓ ਕਦ ਪਸੀ ਜਾਨੀ ਕਦ ਪਸੀ ਜਾਨੀ
ਜੋ
आज संगत रल मिल करिए सतगुर दे आज रल मिल करिए कौन मे
सतगुर दे आज रल मिल करिए आज रल मिल करिए
कौन मेरे पड़ो जी आज रल मिल करिए
सिपाही
दे
रल मिल गाइए रल
सतगुर दे मेरे सतगुर दे
बोलो संगत
गुण मेरे सतगुरु दे जी नाम श्री नाम श्री नाम श्री नाम श्री मालक हृदय तो नाम श्री नाम श्री मालक हृदय तो
नाम श्री नाम श्री मालक हृदय तो नाम श्री नाम श्री मालक हृदय तो
नाम श्री नाम
सारे गज के आख्यो वाहिगुरु जी का खालसा वाहिगुरु जी की फतह। सारी संगत नूं बेनती है आपां जिहड़े बैठ गए हां टका रखियो संगत जिहड़ी आ रही है जिथे जिथे जगह मिले सारिआं ने प्यार नाल बैठते जाना है ते आओ सारे आपां नमस्कार करके जिथे जगह मिले। जदों मैं आया सी बड़े थोड़े जे शरीर बैठे सी बाकी सारी संगत ही लेट आई है ते आओ बहुत प्यार नाल दूरों नेड़ियों चल के वड्डी गिणती विच सतगुरु दे दरबार विच वीक डे विच हाजरी भर रहे हो। ਸਾਰੇ ਕੰਮਾਂ ਕਾਰਾਂ ਵਾਲੇ ਹਨ, ਮਿਹਨਤ ਕਰਨ ਵਾਲੇ ਹਨ। ਤੁਹਾਡੇ ਚ ਬਹੁਤ ਸੱਜਣ ਨੇ ਜਿਹੜੇ ਆਪੋ ਆਪਣਾ ਕਾਰੋਬਾਰ ਕਰਦੇ ਹੈ ਤੇ ਕੋਈ ਕਿਤੇ ਨਾ ਕਿਤੇ ਡਿਊਟੀ ਕਰਦਾ ਹੈ, ਨੌਕਰੀ ਕਰਦਾ ਹੈ, ਤੇ ਸਾਰੇ ਹੀ ਦਿਨੇ ਕੰਮ ਕਰ ਕਰਕੇ ਆਪਣੀ ਜੌਬ ਕਰਕੇ ਮਿਹਨਤ ਕਰਕੇ ਹੁਣ ਰਾਤ ਦੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਕਈਆਂ ਨੇ ਕੱਲ੍ਹ ਕੰਮ 'ਤੇ ਜਾਣਾ, ਚਲੋ ਕਈਆਂ ਨੂੰ ਸ਼ਨੀਵਾਰ ਕਰਕੇ ਲੱਗਦਾ ਵੀ ਛੁੱਟੀ ਵੀ ਹੁੰਦੀ ਹੈ। ਬਾਕੀ ਜਿਨ੍ਹਾਂ ਨੇ ਸਮਾਂ ਕੱਢਣਾ ਹੈ, ਬਹਿਣਾ ਹੈ, ਆਉਣਾ ਹੈ, ਸੁਣਨਾ ਹੈ, ਸਮਝਣਾ ਹੈ, ਉਹ ਸਮਾਂ ਨਾ ਵੀ ਹੋਵੇ ਤਾਂ ਵੀ ਸਮਾਂ ਬਣਾ ਹੀ ਲੈਂਦੇ ਹੈ। ਜਦੋਂ ਸਾਨੂੰ ਪਤਾ ਵੀ ਸਾਡੇ ਲਈ ਜ਼ਰੂਰੀ ਕੀ ਹੈ, ਸੁਟਕਾ ਬਣਾ ਕੇ ਆਪਾਂ ਬੈਠਣ ਦਾ ਯਤਨ ਕਰਾਂਗੇ ਹਾਜ਼ਰ ਹੋ ਕੇ। ਸਾਰੀਆਂ ਭੈਣਾਂ ਵੀ, ਸਾਰੇ ਵੀਰ ਧਿਆਨ ਇੱਧਰ ਰੱਖਿਓ, ਆਉਣ ਵਾਲੇ ਮੱਥਾ ਟੇਕਦੇ ਰਹਿਣਗੇ, ਆਉਂਦੇ ਰਹਿਣਗੇ, ਬੈਠਦੇ ਰਹਿਣਗੇ, ਆਪਾਂ ਧਿਆਨ ਇੱਧਰ ਰੱਖਾਂਗੇ। ਜਿਹੜੇ ਪੰਡਾਲ 'ਚ ਬੈਠੇ ਹੋ ਹਿਲਜੁਲ ਨਾ ਕਰਿਓ, ਬਸ ਉਹ ਕਿਰਪਾ ਕਰਕੇ ਧਿਆਨ ਰੱਖਿਓ। ਬਹੁਤਾ ਲੰਮਾ ਸਮਾਂ ਨਹੀਂ, ਥੋੜ੍ਹਾ ਟਾਈਮ। ਕੁਝ ਵਿਚਾਰਾਂ ਵੀ ਜ਼ਰੂਰੀ ਹੁੰਦੀਆਂ ਜਿਨ੍ਹਾਂ ਨੂੰ ਸੁਣ ਸਮਝ ਕੇ ਜ਼ਿੰਦਗੀ 'ਚ ਚੇਂਜ ਲਿਆਉਣੀ ਹੁੰਦੀ ਹੈ। ਕੀਰਤਨ ਦਾ ਆਪਣਾ ਇੱਕ ਰਸ ਹੁੰਦਾ ਹੈ। ਸ਼ਬਦ ਕੀਰਤਨ, ਆਪਾਂ ਪਹਿਲਾਂ ਸ਼ਬਦ ਕੀਰਤਨ ਕਰ ਰਹੇ ਸੀ, ਹੋਂ ਕੁਰਬਾਨਾ ਜਾਓ ਮਿਹਰਬਾਨਾ, ਹੋਂ ਕੁਰਬਾਨਾ ਜਾਓ। ਹੁਣ ਤਕਰੀਬਨ ਮੈਂ ਇੱਕ ਘੰਟੇ ਦੇ ਨੇੜੇ ਲਾ ਦਿੱਤਾ ਸਮਾਂ, ਤੇ ਜੇ ਚਾਹੀਏ ਇੱਕ ਘੰਟਾ ਹੋਰ ਇੱਦਾਂ ਹੀ ਲਾ ਲੈਂਦੇ। ਸ਼ਬਦ ਗਾਈ ਜਾਂਦੇ ਹਾਂ, ਨਾਲ ਨਾਲ ਸਿਮਰਨ ਕਰੀ ਜਾਂਦੇ ਹਾਂ, ਨਾਲ ਨਾਲ ਸ਼ਬਦ ਹੋਰ ਗਾਈ ਜਾਂਦੇ ਹਾਂ, ਸ਼ਬਦ ਦੇ ਮਗਰ ਇੱਕ ਹੋਰ ਸ਼ਬਦ ਗਾਈ ਜਾਂਦੇ ਹਾਂ। ਦੋ ਘੰਟੇ, ਢਾਈ ਘੰਟੇ, ਤਿੰਨ ਘੰਟੇ ਆਪਣੇ ਇਸੇ ਆਨੰਦ 'ਚ ਹੀ ਲੰਘ ਜਾਣਗੇ, ਤੇ ਇੱਦਾਂ ਹੀ 10 ਵੱਜ ਜਾਣਗੇ, ਇੱਦਾਂ ਹੀ 11 ਵੀ ਵੱਜ ਜਾਣਗੇ, ਚਾਹੇ 12 ਵਜਾ ਲਓ। ਕੀਰਤਨ ਹੋ ਰਿਹਾ, ਰਸ ਬਣਿਆ ਹੈ ਤੇ ਆਨੰਦ ਬਣਿਆ, ਬਸ ਚੱਲੀਏ ਘਰਾਂ ਨੂੰ। ਮੈਨੂੰ ਲੱਗਦਾ ਸਾਡੇ ਲਈ ਸਭ ਤੋਂ ਸੌਖਾ ਕੰਮ ਹੈ, ਸੌਖਾ ਕੰਮ ਇਹ ਹੈ ਕਿ ਸ਼ਬਦ ਗਾ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਇੱਕ ਸ਼ਬਦ, ਦੂਸਰਾ, ਤੀਸਰਾ, ਚੌਥਾ, 5 ਸ਼ਬਦ ਗਾਏ, 10 ਸ਼ਬਦ ਗਾਏ, ਤੇ ਬੜਾ ਆਨੰਦ ਬਣ ਗਿਆ। 2-2.5 ਘੰਟੇ ਲਾਏ, ਚਲੋ ਜੀ ਦੀਵਾਨ ਪੂਰਾ ਹੋ ਗਿਆ, ਤੇ ਸੰਗਤ ਵੀ ਜ਼ਿਆਦਾ ਇਹਦੇ 'ਚ ਖੁਸ਼ ਹੈ, ਦਿੱਲੀ ਵਾਲੇ ਖਾਸ ਕਰਕੇ। ਸ਼ਬਦ ਵੈਰਾਗੀ ਦੀ ਅਵਸਥਾ ਤੇ ਪਹੁੰਚ ਜਾਂਦੇ ਹੈ, ਉਹਨਾਂ ਲਈ ਕੀਰਤਨ ਅੰਮ੍ਰਿਤ ਬਣ ਜਾਂਦਾ। ਕੀਰਤਨ ਨਹੀਂ ਅੰਮ੍ਰਿਤ ਹੁੰਦਾ। ਰਸਕ ਵੈਰਾਗੀਆਂ ਨੂੰ ਸਾਰੀ ਰਾਤ ਰਹਿਣ ਸਬਾਈ ਚ ਬਾਹੋ ਬੜਾ ਨਜ਼ਾਰਾ ਆਉਂਦਾ। ਰਸਕ ਵੈਰਾਗੀ ਬਣਿਆ ਵਾਸਤੇ, ਜਿਹੜਾ ਅਜੇ ਰਸਕ ਵੈਰਾਗੀ ਨਹੀਂ ਬਣਿਆ, ਰਸਿਆ ਨਹੀਂ, ਅਜੇ ਰਸੀ ਰੂਹ ਨਹੀਂ ਬਣਿਆ ਹੁੰਦਾ, ਉਹਨੂੰ ਤੇ ਹੌਲੀ ਹੌਲੀ ਰਸ ਭਰਨਾ ਪੈਂਦਾ ਹੈ, ਉਹਨੂੰ ਤੇ ਹੌਲੀ ਹੌਲੀ ਕਈ ਨੁਕਤੇ ਕਈ ਪਾਸਿਆਂ ਤੋਂ ਸਮਝਾਉਣੇ ਪੈਂਦੇ, ਫਿਰ ਹੌਲੀ 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 ਮਨ ਤੁਰਦਾ 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 ਤੁਰਨ ਲੱਗਦਾ। ਤੇ ਜਿਹੜੀ ਆ ਸੰਗਤ ਹੈ ਨਾ, ਜਿੱਦਾਂ ਤੁਸੀਂ ਬੈਠੇ ਹੈ, ਤੁਹਾਡੇ ਵਿੱਚ ਬਹੁਤ ਗੁਰਮੁਖ ਰਸਕ ਵੈਰਾਗੀ ਵੀ ਹੋ ਸਕਦੇ ਨੇ, ਕੋਈ ਪਹਿਲੀ ਕਲਾਸ ਵਾਲਾ, ਕੋਈ ਦੂਜੀ ਵਾਲਾ, ਕੋਈ ਪੰਜਵੀਂ ਵਾਲਾ, ਕੋਈ ਦਸਵੀਂ ਵਾਲਾ, ਕੋਈ ਐਮਏ ਵਾਲਾ ਵੀ ਹੁੰਦਾ, ਕੋਈ PhD ਵਾਲਾ ਵੀ ਹੁੰਦਾ। ਸੰਗਤ ਵਿੱਚ ਹਰ ਤਰ੍ਹਾਂ ਦੇ ਸਰੋਤੇ ਸਤਿਗੁਰ ਦੇ ਦਰਬਾਰ ਵਿੱਚ ਆਉਂਦੇ ਹਨ, ਹਾਜ਼ਰੀਆਂ ਭਰਦੇ ਹਨ, ਆਪਣੀ ਆਪਣੀ ਸਭ ਦੀ ਅਵਸਥਾ ਹੁੰਦੀ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਾਨੂੰ ਕਲਗੀਧਰ ਪਾਤਸ਼ਾਹ ਜੋੜ ਕੇ ਗਏ ਹੈ, ਤੇ ਗੁਰਬਾਣੀ ਦੇ ਸ਼ਬਦ ਅਲੱਗ ਅਲੱਗ ਭਾਵ ਪ੍ਰਗਟ ਕਰਦੇ ਹਨ ਤੁਹਾਡੀ ਜ਼ਿੰਦਗੀ 'ਚ, ਵੱਖਰੇ ਵੱਖਰੇ ਭਾਵ, ਵੱਖਰੇ ਵੱਖਰੇ ਐਂਗਲ ਤੋਂ ਜ਼ਿੰਦਗੀ ਨੂੰ ਵੇਖਣ ਦਾ ਪੁਆਇੰਟ ਆਫ ਵਿਊ, ਨਜ਼ਰੀਆ ਗੁਰੂ ਗ੍ਰੰਥ ਸਾਹਿਬ ਦਾ। ਵੱਖਰੇ ਵੱਖਰੇ ਭਾਵ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਾਡੇ ਸਿੱਖਾਂ ਦੇ ਵਿੱਚ ਤਾਂ ਇਹ ਚੀਜ਼ ਹੈ ਨਹੀਂ, ਜਰਾ ਧਿਆਨ ਨਾਲ ਸੁਣਿਓ ਗੁਰਮੁਖੋ। ਮੈਂ ਇੱਕ ਵਾਰ ਹਰਿਦੁਆਰ ਗਿਆ, ਉੱਥੇ ਇੱਕ ਸੰਤਾਂ ਨਾਲ ਪ੍ਰੇਮ ਹੈ, ਕਦੇ ਕਦੇ ਜਾਈਏ ਮਿਲੀਦਾ, ਸਾਡੇ ਨੇੜੇ ਦੇ ਨੇ ਪੰਜਾਬ ਦੇ, ਉਹਨਾਂ ਦਾ ਆਸ਼ਰਮ ਬਣਿਆ ਤੇ ਮੈਨੂੰ ਪਿੱਛੇ ਜੇ ਕਹਿੰਦੇ ਆਇਓ ਤੇ ਮੈਂ ਚਲੋ ਵਿਹਲਾ ਸੀ ਚਲਿਆ ਗਿਆ। ਉਹਨਾਂ ਦੇ ਇੱਕ ਕਥਾਵਾਚਕ ਆਏ ਉੱਥੇ, ਗੁਰਮੁਖ ਕਥਾਵਾਚਕ ਸਨ, ਬੜੇ ਮਸ਼ਹੂਰ ਕਥਾਵਾਚਕ, ਉਹ ਲੰਘ ਰਹੇ ਸੀ, ਉਹਨਾਂ ਦੇ ਉਹ ਦੋਸਤ ਨੇ, ਉਹਨਾਂ ਨੇ ਕਿਹਾ ਵੀ ਆਏ ਉਹਦੇ ਆ ਜਾਓ ਬੈਠੇ ਆ। ਮੈਂ ਵੀ ਬੈਠਾ ਸੀ ਉੱਥੇ, ਤੇ ਉਹ ਆ ਗਏ ਹਰਦੁਆਰ। ਉਹ ਕਹਿੰਦੇ ਜੀ ਕਥਾ ਚੱਲ ਰਹੀ ਹੈ ਸਾਡੀ, ਨਾਲ ਹੀ ਰਿਸ਼ੀਕੇਸ਼ ਵਿੱਚ ਉਹਨਾਂ ਦੀ ਕਥਾ ਸੀ, ਰਿਸ਼ੀਕੇਸ਼ ਵਿੱਚ ਸਾਡੀ ਕਥਾ ਚੱਲ ਰਹੀ ਹੈ। ਚੰਗੀ ਗੱਲ, ਮੇਰੇ ਬੈਠਿਆਂ ਬੈਠਿਆਂ ਉਹਨਾਂ ਨੂੰ ਇੱਕ ਫੋਨ ਆਇਆ, ਕਥਾਵਾਚਕ ਸੀ ਜਿਹੜੇ, ਤੇ ਬੈਠਿਆਂ ਬੈਠਿਆਂ ਗੱਲ ਕਰ ਚੱਲ ਰਹੀ ਹੈ, ਹਿੰਦੀ ਚ ਬੋਲ ਰਹੇ ਹੈ, ਜੈਪੁਰ ਮੇ ਕਥਾ ਹੈ। ਉਹ ਬੋਲ ਨਾ ਅੱਗੇ ਜਿਹੜੇ ਬੋਲਦੇ ਹੋਣਗੇ ਵੀ ਕਥਾ ਜੈਪੁਰ ਚ ਹੈ, ਉਹ ਵੀ ਕਥਾਵਾਚਕ ਜਿਹਨਾਂ ਦੇ ਫੋਨ ਤੇ ਗੱਲ ਕਰ ਰਹੇ ਸੀ, ਮੈਂ ਕੋਲ ਬੈਠਾ ਸੁਣ ਰਿਹਾ। ਉਹ ਜਿਹੜੇ ਅੱਗੇ ਵਾਲੇ ਕਥਾਵਾਚਕ ਸੀ ਉਹ ਕਹਿੰਦੇ ਹੈ ਇਹ ਨੁਕਤਾ ਨੋਟ ਕਰਨਾ ਤੁਸੀਂ, ਬੜਾ ਧਿਆਨ ਨਾਲ ਸੁਣ ਵੀ ਲਿਓ ਤੇ ਕੰਮ ਬੜਾ ਆਏਗਾ, ਸਮਝਣਾ। ਉਹ ਜਿਹੜੇ ਅੱਗੇ ਵਾਲੇ ਕਥਾਵਾਚਕ ਸੀ ਉਹ ਪੁੱਛਦੇ ਆ, ਮੈਂ ਵੀ ਗਿਆ ਸੀ ਜੈਪੁਰ ਚ, ਹੁਣ ਤੁਸੀਂ ਚੱਲੇ ਹੋ? ਕਹਿੰਦੇ ਹਾਂ। ਸੱਤ ਦਿਨ ਦੀ ਵੀ ਕਥਾ ਹੁੰਦੀ ਹੈ ਉਹਨਾਂ ਦੀ ਜ਼ਿਆਦਾਤਰ। ਹੁਣ ਉਹਨਾਂ ਨੇ ਕ੍ਰਿਸ਼ਨ ਜੀ ਦੀ ਲੀਲਾ ਗਾਉਣੀ ਹੈ, ਕ੍ਰਿਸ਼ਨ ਜੀ ਦੀ ਲੀਲਾ ਗਾਉਣੀ ਹੈ, ਤੇ ਉਧਰਲੇ ਕਥਾਵਾਚਕ ਪੁੱਛਦੇ ਹੈ ਕਿਸ ਭਾਓ ਕੋ ਪ੍ਰਗਟ ਕਰੇਂਗੇ ਸਾਤ ਦੇ ਨੌ ਮੇਂ। ਉਹ ਅਗਲੇ ਪੁੱਛਦੇ ਤੇ ਇਹ ਜਿਹੜੇ ਮੇਰੇ ਕੋਲ ਬੈਠੇ ਸੀ, ਜਿਹੜੇ ਮੇਰੇ ਨਾਲ ਗੱਲ ਬੈਠੇ ਸੀ, ਇਹ ਕਹਿੰਦੇ ਮੇਰਾ ਤੋਂ ਮਨ ਹੈ ਇਸ ਵਾਰ ਬੈਰਾਗ ਕੀ ਬਾਤ ਕਰੇਂਗੇ ਸਾਤੋਂ ਦਿਨ। ਉਹ ਅੱਗੇ ਵਾਲੇ ਕਹਿ ਰਹੇ ਹੋਣਗੇ ਵੀ ਮੈਂ ਉੱਥੇ ਵੱਖਰੀ ਗੱਲ ਕੀਤੀ, ਇੱਕ ਵੱਖਰਾ। ਹੁਣ ਹਿੰਦੀ ਚ ਭਾਓ, ਕੌਣ ਸਾ ਭਾਓ ਪ੍ਰਗਟ ਕਰੇਂਗੇ, ਭਾਓ ਭਾਵ ਇਮੋਸ਼ਨ, ਕਿਸ ਇਮੋਸ਼ਨ ਨੂੰ ਟ੍ਰਿਗਰ ਕੀਤਾ ਜਾਏਗਾ, ਜਗਾਇਆ ਜਾਏਗਾ, ਪ੍ਰਗਟ ਕੀਤਾ ਜਾਏਗਾ, ਕਿਸ ਭਾਓ ਕੀ ਕਥਾ ਹੋ, ਸਮਝਦੇ ਗੱਲ। ਸੱਤ ਦਿਨ ਕਿਸ ਇੱਕ ਵਿਸ਼ੇ ਤੇ, ਵਿਸ਼ਾ ਵੀ ਨਹੀਂ, ਵਿਸ਼ਾ ਨਹੀਂ, ਕਿਸ ਭਾਵ, ਕਿਸ ਇਮੋਸ਼ਨ ਦੀ ਗੱਲ ਹੋਏ, ਤੇ ਧਿਆਨ ਨਾਲ ਸੁਣਨਾ ਗੁਰਮੁਖੋ। ਕੋਈ ਕੋਈ ਉਹ ਹੁਣ ਸੱਤ ਦਿਨ ਵਾਸਤੇ ਕੋਈ ਸਿਰਫ ਪ੍ਰੇਮ ਰਸ ਦੀ ਗੱਲ ਕਰ ਰਿਹਾ, ਸਿਰਫ ਪ੍ਰੇਮ ਭਾਵ ਪ੍ਰਗਟ ਕਰ ਰਿਹਾ। ਦੂਸਰੇ ਕਥਾਵਾਚਕ ਆਏ ਨੇ, ਉਹਨਾਂ ਨੂੰ ਕਿਹਾ ਪ੍ਰੇਮ ਭਾਉ ਪ੍ਰਗਟ ਬਹੁਤ ਹੋਇਆ ਸਾਡੀ ਕਮਿਊਨਿਟੀ ਵਿੱਚ, ਇਸ ਵਾਰੀ ਤੁਸੀਂ ਵਿਚਾਰ ਭਾਉ ਪ੍ਰਗਟ ਕਰੋ ਕਿ ਵਿਚਾਰਵਾਨ ਬੁੱਧੀ ਬਣੇ, ਸੋਚੇ, ਸੋਚਣਾ ਸ਼ੁਰੂ ਕਰੋ, ਇਹ ਪ੍ਰਗਟ ਕਰੋ, ਗਿਆਨ ਨੂੰ ਮੁੱਖ ਰੱਖੋ। ਅਗਲੇ ਆਏ ਨੇ, ਉਹਨੂੰ ਕਿਹਾ ਗਿਆ ਵਿਛੋੜੇ ਕਾ ਭਾਉ ਪ੍ਰਗਟ ਕਰੋ, ਜਬ ਵਿਛੋੜਾ ਹੋਤਾ ਹੈ, ਜਗਿਆਸੂ ਮੈਂ ਤੜਫ ਹੋਤੀ ਹੈ, ਉਹ ਭਾਉ ਪ੍ਰਗਟ ਕਰੋ। ਇੱਕ ਗਏ ਹੈ ਜਿਹੜਾ ਜਿਹੜਾ ਮਿਲ ਕੇ ਵਿਛੜ ਜਾਂਦਾ ਉਹਨੂੰ ਬਿਰਹੋਂ ਕਹਿੰਦੇ, ਕਹਿੰਦੇ ਬਿਰਹੋਂ ਪ੍ਰਗਟ ਕਰ। ਅਲੱਗ ਅਲੱਗ ਭਾਵ ਹੁੰਦੇ, ਅਲੱਗ ਅਲੱਗ ਭਾਵ ਤੇ ਅਲੱਗ ਅਲੱਗ ਕਥਾ। ਮੈਂ ਉਹਨਾਂ ਦੀ ਗੱਲ ਸੁਣਾ ਬੈਠਾ, ਮੈਂ ਕਿਹਾ ਸਾਡੇ ਵਾਲਿਆਂ ਨੂੰ ਆ ਪਤਾ ਹੀ ਨਹੀਂ ਵੀ ਭਾਉ ਵੀ ਹੁੰਦਾ ਹੈ, ਅਲੱਗ ਅਲੱਗ ਭਾਵ ਪ੍ਰਗਟ ਕਰਨਾ ਹੈ, ਕਿਸ ਭਾਵ ਦੀ ਗੱਲ ਹੁੰਦੀ ਹੈ, ਕਿਸ ਦੀ ਵਿਚਾਰ ਹੁੰਦੀ ਹੈ, ਸਾਡੇ ਤੇ ਪਤਾ ਹੀ। ਤੇ ਇੱਕ ਗੱਲ ਯਾਦ ਰੱਖੋ, ਕਿਸੇ ਕਿਸੇ ਮਨੁੱਖ ਦੇ ਵਿੱਚ ਵੱਖਰੇ ਵੱਖਰੇ ਭਾਵ ਜ਼ਿਆਦਾ ਪ੍ਰਬਲ ਹੁੰਦੇ ਨੇ, ਇੱਕ ਭਾਵ ਉਹਦੇ ਵਿੱਚ ਬਹੁਤ ਪ੍ਰਗਟ ਹੁੰਦਾ। ਤੁਸੀਂ ਨੋਟ ਕੀਤਾ ਹੋਣਾ ਕਈਆਂ ਦੀਆਂ ਆਵਾਜ਼ਾਂ ਵੀ ਇੱਕ ਭਾਵ ਪ੍ਰਗਟ ਕਰਦੀਆਂ। ਜਿਹੜਾ ਵੈਰਾਗੀ ਸ਼ਬਦ ਗਾਏਗਾ ਉਹ ਵੈਰਾਗੀ, ਉਹਦੇ ਮੂੰਹ ਸੋਹਣੇ ਲੱਗਦੇ ਨੇ, ਬੀਰ ਰਸ ਵਾਲੇ ਸ਼ਬਦ, ਆਵਾਜ਼ ਹੀ ਇੱਦਾਂ ਦੀ ਹੁੰਦੀ ਕਿ ਬੀਰ ਰਸ ਵਾਲਾ ਹੋਰ ਤਰ੍ਹਾਂ ਲੱਗਦਾ। ਤੇ ਜਿਹੜੇ ਬੀਰ ਰਸ ਵਾਲੇ ਹੁੰਦੇ ਨੇ ਉਹਨਾਂ ਦੇ ਮੁੱਖ ਚੋਂ ਵੈਰਾਗ ਵਾਲਾ, ਤੇ ਕਈ ਕਥਾਵਾਚਕ ਵੈਰਾਗ ਦੀ ਕਥਾ ਕਰਨਗੇ, ਉਹ ਪ੍ਰੇਮ ਰਸ ਵਾਲੀ ਗੱਲ ਘੱਟ ਕਰ ਸਕਦੇ ਹੈ, ਬੀਰ ਰਸ ਵਾਲੀ ਜ਼ਿਆਦਾ ਕਰ ਸਕਦੇ ਹੈ। ਅਲੱਗ ਅਲੱਗ ਟੋਨ, ਵੋਇਸ ਟੋਨ ਵੀ ਹੁੰਦੀ ਹੈ, ਟਿਊਨ ਹੁੰਦੀ ਹੈ, ਟੋਨ ਕਿੱਦਾਂ ਦੀ, ਢੰਗ ਕਿੱਦਾਂ ਦਾ, ਤਰੀਕਾ ਕਿੱਦਾਂ ਦਾ, ਟੈਕਨੀਕ ਕਿੱਦਾਂ ਦੀ, ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਉਹ ਜਦੋਂ ਗੱਲ ਕਰਨ ਨਾ, ਉਹ ਤੇ ਆਪਣੀ ਗੱਲ ਕਰੀ ਜਾਣ, ਮੇਰੇ ਦਿਮਾਗ 'ਚ ਇਹ ਚੱਲੀ ਜਾਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਐਸਾ ਬਾਣੀ ਦਾ ਬੋਹਿਤ ਬਣਾਇਆ, ਗੁਰੂ ਗ੍ਰੰਥ ਸਾਹਿਬ ਜੀ ਕਮਾਲਾਂ ਹੀ ਕਰਤੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾ ਗਏ। ਇਹਦੇ ਵਿੱਚ ਸਾਰੇ ਹੀ ਭਾਵ ਪ੍ਰਗਟ ਕੀਤੇ ਜਾਂਦੇ, ਭਾਵ ਅਲੱਗ ਅਲੱਗ, ਇਮੋਸ਼ਨ ਅਲੱਗ ਅਲੱਗ, ਸ਼ਬਦ ਅਲੱਗ ਅਲੱਗ ਭਾਵ ਪ੍ਰਗਟ ਕਰਦਾ। ਕਿਸੇ ਵਿੱਚ ਮਲਾਪ ਦਾ ਸ਼ਬਦ ਹੈ, ਕਿਸੇ ਵਿੱਚ ਸ਼ੁਕਰਾਨਾ ਹੈ, ਕਿਸੇ ਵਿੱਚ ਕਿਰਪਾ ਕਿਰਪਾ ਕਰ, ਇਹ ਭਾਵ ਪ੍ਰਗਟ ਕੀਤਾ ਵੀ ਕਿਰਪਾ ਕਰ, ਤੇ ਕਿਤੇ ਇਹ ਵੀ ਭਾਵ ਹੈ ਵੀ ਤੇਰੀ ਕਿਰਪਾ ਹੋ ਗਈ, ਤੇਰੀ ਮਿਹਰ ਨਾਲ ਹੀ ਮੇਰੀ ਜ਼ਿੰਦਗੀ ਚੱਲ, ਇਹ ਭਾਵ ਵੀ ਹੈ, ਤੇਰੀ ਕਿਰਪਾ ਨਾਲ ਹੀ ਚੱਲ ਰਿਹਾ। ਕਿਤੇ ਭਾਵ ਇਹ ਹੈ ਪ੍ਰੇਮ ਭਾਵ ਪ੍ਰਗਟ ਕੀਤਾ ਜਾ ਰਿਹਾ, ਤੇ ਕਿਤੇ ਕਿਤੇ ਗੁਰਬਾਣੀ ਦੇ ਵਿੱਚ ਇਹ ਭਾਵ ਵੀ ਪ੍ਰਗਟ ਕੀਤਾ ਜਾਂਦਾ ਹੈ ਕਿ ਅੱਖਾਂ ਖੋਲ ਕੇ ਜ਼ਿੰਦਗੀ ਜਿਉ, ਕਿਤੇ ਲੁੱਟਿਆ ਨਾ ਜਾਈਏ, ਪਾਗਲ ਜਾ ਨਾ ਹੋ ਜਾਈ, ਸ਼ਰਧਾਵਾਨ ਤੇ ਹੋ ਜਾ, ਅੰਧ ਵਿਸ਼ਵਾਸੀ ਬਣ ਕੇ ਲੁੱਟਿਆ ਨਾ ਜਾਈ, ਕਿਤੇ ਕਿਤੇ ਫਿਰ ਤੈਨੂੰ ਐ ਅੱਖਾਂ ਖੋਲ ਕੇ ਚੱਲ, ਦੁਨੀਆਂ ਪਾਗਲ ਵੀ ਬਥੇਰੀ ਬਣਾਉਂਦੀ ਹੈ, ਇਹ ਭਾਵ ਵੀ ਪ੍ਰਗਟ ਕੀਤਾ। ਇਹ ਵੀ ਹੈ ਬਿਲਕੁਲ ਅਲੱਗ ਅਲੱਗ। ਕਬੀਰ ਜੀ ਬਿਲਕੁਲ ਹੈਰਾਨ ਹੋ ਜਾਈਦਾ ਕਈ ਵਾਰੀ ਸ਼ਬਦ ਕਬੀਰ ਜੀ ਦੇ ਪੜ੍ਹ ਕੇ, ਇੱਕ ਸ਼ਬਦ ਵਿੱਚ ਕਿੰਨਾ ਪਿਆਰ ਨਾਲ ਕੈਸਾ ਭਾਵ ਪ੍ਰਗਟ ਕਰਦੇ ਹੁੰਦੇ ਆ। ਬਾਬਾ ਫਰੀਦ ਸਾਹਿਬ ਜਾਂ ਕਬੀਰ ਸਾਹਿਬ, ਰਵਿਦਾਸ ਮਹਾਰਾਜ, ਕੱਲ ਵੀ ਪੜ੍ਹ ਹੀ ਰਹੇ ਸੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਪਿਆਰ ਦਾ ਸ਼ਬਦ ਹੈ ਪ੍ਰੀਤ ਦਾ, ਜਾਂ ਕਿਸੇ ਨੇ ਦਰਸ਼ ਦਿਖਾਏ ਜੀ, ਇਦਾਂ ਦੇ ਸ਼ਬਦ ਵੀ ਆਉਣਗੇ। ਪਰ ਇੱਕ ਪਾਸੇ ਜਦੋਂ ਉਹ ਪੁਜਾਰੀ ਢਾਂਚੇ ਨੂੰ ਸਵਾਲ ਕਰਦੇ ਹੈ, ਆਪਣ ਬਾਪਾ ਨਾ ਹੀ ਕਿਸੇ ਕੋ ਭਾਵਨ, ਕੋਈ ਖਾਸ ਬਰਾਦਰੀ ਵਾਲਾ ਖਾਸ ਰੱਬ ਨੂੰ ਲੱਭ ਨਹੀਂ ਸਕਦਾ, ਰੱਬ ਕਿਸੇ ਦੇ ਪਿਓ ਦਾ ਨਹੀਂ, ਆਪਣ ਬਾਪਾ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਉਹਦੇ ਭਾਵਨ ਵਾਲਿਆਂ ਨੂੰ ਮਿਲਦਾ ਰੱਬ ਕਿਸੇ ਦੇ ਪਿਓ ਦਾ ਨਾ ਮੰਨ ਲੈਣਾ, ਇਹ ਜਾਗੀਰ ਨਹੀਂ ਤੁਹਾਡੀ। ਕਿਤੇ ਤੁਸੀਂ ਮੰਨ ਲਓ ਵੀ ਰੱਬ ਅਸੀਂ ਵੀ ਖੁਸ਼ ਕਰ ਸਕਦੇ ਹਾਂ, ਅਸੀਂ ਵੀ ਪੂਜਾ ਕਰ ਸਕਦੇ ਹਾਂ, ਅਸੀਂ ਮੰਦਰ 'ਚ ਜਾ ਸਕਦੇ ਹਾਂ, ਸ਼ੂਦਰ ਨਹੀਂ ਵੜ ਸਕਦੇ, ਛੋਟੀਆਂ ਜਾਤਾਂ ਵਾਲੇ ਨਹੀਂ ਵੜ ਸਕਦੇ, ਕਹਿੰਦੇ ਰੱਬ ਕਿਸੇ ਦੇ ਬਾਪ ਦਾ ਨਹੀਂ ਹੈ, ਕੈਸਾ ਭਾਵ ਹੈ ਪ੍ਰਗਟ ਹੋ ਰਿਹਾ। ਤੇ ਮੈਂ ਜਿਹੜੀ ਅਰਜ਼ ਕਰਦਾ, ਕਮਾਲ ਇਹੋ ਹੀ ਹੈ, ਇਹੋ ਹੀ ਹੈ ਪੂਰੇ ਗੁਰੂ ਦੇ, ਪੂਰੇ ਗੁਰੂ ਦੀ ਨਿਸ਼ਾਨੀ। ਇਸੇ ਕਰਕੇ ਗੁਰਸਿੱਖ ਨੂੰ ਕਿਹਾ ਜਾਂਦਾ, ਗੁਰਮੁਖਾ ਜਿੱਥੇ ਤੂੰ ਕੋਈ ਅਭਿਆਸ ਕਰਦਾ ਹੈ, ਕੋਈ ਤੇਰੀ ਅਵਸਥਾ ਬਣੇ, ਪਰ ਜਿਹੜੀ ਅਵਸਥਾ ਤੇਰੀ ਬਣਦੀ ਜਾਏਗੀ, ਤੈਨੂੰ ਉਦਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੇ ਜਾਣਗੇ। ਇਸੇ ਕਰਕੇ ਇਹ ਵਾਰ ਵਾਰ ਕਿਹਾ ਜਾਂਦਾ ਕਿ ਜਿੱਥੇ ਤੁਸੀਂ ਆਪਣੇ ਆਪ ਨੂੰ ਜੋੜ ਕੇ ਰੱਖਣਾ ਹੈ, ਵਾਹਿਗੁਰੂ 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 ਕਰੋ, ਉੱਥੇ ਸਹਿਜ ਪਾਠ ਤੇ ਕਰਦੇ ਰਹੋ ਨਾ, ਅਲੱਗ ਅਲੱਗ ਭਾਵ ਦੇ ਸ਼ਬਦ ਪ੍ਰਗਟ ਹੁੰਦੇ ਰਹਿਣ, ਤਾਂ ਜੋ ਸਾਡੇ ਮਨ ਦੇ ਵਿੱਚ ਜਿਹੜਾ ਭਾਵ ਥੋੜਾ ਰੁੱਖਾ ਹੈ ਉਹਨੂੰ ਵੀ, ਉਹ ਗੁਰਮੁਖੋ ਇੱਕ ਦਰਖਤ ਨਹੀਂ ਹੁੰਦਾ, ਕਈ ਦਰਖਤ ਲੱਗੇ ਹੋਣ ਤਾਂ ਬਾਗ ਹੁੰਦਾ, ਤਾਂ ਫੁੱਲਵਾੜੀ ਹੁੰਦੀ ਹੈ, ਕਈ ਦਰਖਤ ਕਈ ਫੁੱਲ ਹੁੰਦੇ, ਅਲੱਗ ਅਲੱਗ ਫੁੱਲ ਹੈ, ਇੱਕ ਇਮੋਸ਼ਨ ਨਹੀਂ ਕਈ ਹੈ। ਤੇ ਇਹ ਵੀ ਗੱਲ ਪੱਕੀ ਹੈ, ਕਿਸੇ ਵੇਲੇ ਕੋਈ ਚਾਹੀਦਾ ਹੁੰਦਾ, ਕਿਸੇ ਵੇਲੇ ਕੋਈ ਚਾਹੀਦਾ ਹੁੰਦਾ, ਕਿਸੇ ਵੇਲੇ ਕੋਈ ਚਾਹੀਦਾ ਹੁੰਦਾ, ਇਹ ਵੱਖਰੇ ਵੱਖਰੇ ਭਾਵ ਨੇ, ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਇਮੋਸ਼ਨ, ਵੱਖਰਾ ਵੱਖਰਾ ਇਮੋਸ਼ਨ ਆਉਂਦਾ। ਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਪਾਣੀ ਦਿੱਤਾ, ਕੰਪਲੀਟ ਮਨੁੱਖ ਤਾਂ ਤੇਰੇ 'ਚ ਸਾਰੇ ਭਾਵ ਹੋਣੇ ਪ੍ਰਗਟ ਹੋਣ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਤਰ੍ਹਾਂ ਦੇ ਭਾਵ ਪ੍ਰਗਟ ਕੀਤੇ ਆ ਗੁਰੂ ਸਾਹਿਬ ਨੇ, ਸਾਰੇ ਭਾਵ, ਪ੍ਰੇਮ ਰਸ ਵੀ ਹੱਦ ਹੈ, ਵੈਰਾਗ ਰਸ ਵੀ ਹੱਦ ਹੈ, ਪੀਰ ਰਸ ਵੀ ਹੈ, ਨਿਕੰਮਿਆਂ ਨੂੰ ਉੱਦਮ ਕਰਨ ਨੂੰ ਵੀ ਕਹਿੰਦੇ ਸੱਚੇ ਪਾਤਸ਼ਾਹ। ਨਾਮ ਨਾਲ ਜੁੜ, ਆਪਣੀ ਹਉਮੈ ਨੂੰ ਛੱਡ, ਨਾਮ ਦਾ ਮਤਲਬ ਹੀ ਇਹ ਹੁੰਦਾ ਹੈ, ਨਾਮ ਦੀ ਦਾਤ ਮਿਲ ਗਈ, ਇਹਨੂੰ ਆਪਣਾ ਨਾਮ ਨਾਲੋਂ ਵੱਧ ਕੋਈ ਹੋਰ ਨਾਮ ਪਿਆਰਾ ਲੱਗਣ ਲੱਗ ਗਿਆ, ਈਗੋ ਜੀਰੋ ਹੁੰਦੀ ਜਾ ਰਹੀ ਹੈ, ਇਹ ਹੈ ਨਾਮ। ਕੋਈ ਹੋਰ ਨਾਮ ਇੰਨਾ ਵੱਡਾ ਕਰ ਲਿਆ ਇਹਨੇ ਆਪਣੀ ਜ਼ਿੰਦਗੀ 'ਚ, ਇਹਨੂੰ ਆਪਣਾ ਨਾਮ ਭੁੱਲ ਚੱਲਿਆ, ਆਪਣੀ ਹੋਂਦ ਖਤਮ ਕਰ ਲਈ ਇਹਨੇ, ਹੋਂ ਆਪਣੇ ਆਪ ਨੂੰ ਹੀ ਖਤਮ ਕਰ ਲਿਆ। ਫਿਰ ਸਮਝਣਾ ਕਿਰਪਾ ਕਰਕੇ, ਮਾਇੰਡ ਇੰਨਾ ਜ਼ਿਆਦਾ ਜੁੜ ਗਿਆ ਵਾਹਿਗੁਰੂ 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 ਜਾਂ ਰਾਮ ਜਾਂ ਕੋਈ ਵੀ ਹੋਰ ਨਾਮ, ਉਹਨੇ ਸਾਰੇ ਉੱਤੇ ਕਬਜ਼ਾ ਕਰ ਲਿਆ। ਇੱਥੇ ਹੋਰ ਕੋਈ ਵਿਚਾਰ ਚੱਲਦੇ ਹੀ ਨਹੀਂ, ਕੋਈ ਈਗੋ ਨਹੀਂ ਰਹੀ, ਕੋਈ ਮੈਂ ਨਹੀਂ ਰਹੀ, ਤੂੰ ਹੀ ਤੂੰ ਹੋ ਗਿਆ। ਇਹ ਨਾਮ ਦੀ ਦਾਤ ਹੈ। ਮੇਰਾ ਮੇਰਾ ਨਾਂ, ਮੈਂ ਤੇ ਮੇਰਾ, ਮੈਂ ਮੇਰਾ ਘਰ, ਮੈਂ ਮੇਰਾ ਬੱਚਾ, ਮੈਂ ਮੇਰੀ ਘਰ ਵਾਲੀ, ਮੈਂ ਮੇਰੀ ਪ੍ਰੋਪਰਟੀ, ਮੈਂ ਮੇਰੀ ਜਾਇਦਾਦ, ਮੈਂ ਮੇਰਾ, ਮੈਂ ਮੇਰਾ, ਮੈਂ ਮੇਰਾ। ਫਿਰ ਇੱਕ ਕਨਸੈਪਟ ਏਦਾਂ ਚੱਲਦਾ ਹੈ, ਤੂੰ 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 ਤੂੰ, ਫਿਰ ਤੂੰ ਤੇਰਾ, ਤੂੰ ਤੇਰਾ, ਤੂੰ ਤੇਰਾ, ਤੂੰ ਤੇਰਾ। ਪਹਿਲਾਂ ਹੁੰਦਾ ਮੈਂ ਮੇਰਾ, ਮੈਂ ਮੇਰਾ, ਮੈਂ ਮੇਰਾ, ਫਿਰ ਹੁੰਦਾ ਤੂੰ ਤੇਰਾ। ਇਹ ਗੱਲਾਂ ਨਾਲ ਨਹੀਂ ਗੁਰਮੁਖੋ, ਮਨ ਦੇ ਤਲ ਉੱਤੇ ਗਹਿਰਾਈ ਵਿੱਚ ਅੰਦਰ ਇਹ ਭਾਵ ਪ੍ਰਗਟ ਹੋ ਜਾਣ ਤੂੰ ਹੈ। ਫਿਰ ਆ ਨਹੀਂ ਜਿਹੜਾ, ਜਿਵੇਂ ਹੁਣ ਮੰਨ ਲਓ ਆ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਪਾਂ ਗਾਇਆ, ਇਹਦੇ 'ਚ ਪਾਤਸ਼ਾਹ ਨੇ ਕੁਰਬਾਨ ਜਾਂਦੇ ਆ ਜਿਹੜੇ ਨਾਮ ਨਾਲ ਜੁੜੇ ਆ। ਹੁਣ ਇੱਕ ਬੰਦਾ ਮੈਂ ਇੱਕ ਕਹਿੰਦਾ ਉਹ ਹੀ ਹੈ ਉਹ ਹੀ ਹੈ, ਇਹਦੇ ਤੋਂ ਬਲਿਹਾਰ ਜਾਈਏ ਜਿਹੜਾ ਮੈਂ ਛੱਡੀ ਬੈਠਾ ਹੈ, ਸਭ ਕੁਝ ਕਰਕੇ ਵੀ ਆਪਣੇ ਆਪ ਨੂੰ ਕੁਛ ਨਹੀਂ ਸਮਝਦਾ, ਕੁਛ ਨਹੀਂ ਜਾਣਦਾ, ਸਭ ਕੁਝ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਰੱਖਦਾ, ਆਪਣੇ ਆਪ ਨੂੰ ਨੀਵਾਂ ਮੰਨਦੇ ਨੇ ਜਿਹੜੇ, ਉਹਨਾਂ ਤੋਂ ਕੁਰਬਾਨ ਜਾਈਏ ਬਲਿਹਾਰ ਜਾਈਏ। ਜੇ ਤੁਸੀਂ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਸਮਝੋਗੇ, ਇਸ ਵਿੱਚ ਪਾਤਸ਼ਾਹ ਨੇ ਦੋ ਭਾਵ ਪ੍ਰਗਟ ਕੀਤੇ। ਇੱਕ ਸ਼ਬਦ 'ਚ ਹੀ ਦੋ ਭਾਵ ਤੇਰੇ ਅੰਦਰ ਪ੍ਰਗਟ ਹੋਣੇ ਚਾਹੀਦੇ ਆ। ਇੱਕ ਤੇ ਸਤਿਕਾਰ ਕਰ ਉਹਨਾਂ ਦਾ ਜਿਹੜੇ ਈਗੋ ਖਤਮ ਕਰ ਚੁੱਕੇ, ਜਿਨ੍ਹਾਂ ਦੀ ਹੋਂ ਭਾਵ ਜਿਨ੍ਹਾਂ ਦਾ ਜ਼ੀਰੋ ਹੋ ਗਿਆ, ਹੰਕਾਰ ਖਤਮ ਹੋ ਗਿਆ। ਇਹ ਸ਼ਬਦ ਵਿੱਚ ਇੱਕ ਤੇ ਉਹਨਾਂ ਦਾ ਸਤਿਕਾਰ ਸਿੱਖ ਕੁਰਬਾਨ ਜਾ ਉਹਨਾਂ ਤੋਂ ਜਾਈਏ ਜਿਹੜੇ ਤੇਰਾ ਨਾਂ ਲੈਂਦੇ ਆ। ਮੈਂ ਮੇਰਾ ਨਹੀਂ ਜਿਨ੍ਹਾਂ ਕੋਲ, ਤੂੰ ਤੇ ਤੇਰਾ ਹੈ, ਜਿਨ੍ਹਾਂ ਲਈ ਤੂੰ ਵੱਡਾ, ਮੈਂ ਕੁਛ ਨਹੀਂ। ਈਗੋਇਸਟ ਨਹੀਂ ਹਨ ਜਿਹੜੇ ਲੋਕ, ਉਹਨਾਂ ਦਾ ਸਤਿਕਾਰ ਸਿੱਖ। ਉਹ ਆਪਣੇ ਹਰ ਕੰਮ ਦਾ ਕ੍ਰੈਡਿਟ ਆਪਣੇ ਪਿਆਰੇ ਨੂੰ, ਆਪਣੇ ਗੁਰੂ ਨੂੰ ਦਿੰਦੇ ਹੈ, ਆਪ ਨਹੀਂ ਲੈਂਦੇ, ਕ੍ਰੈਡਿਟ ਨਹੀਂ ਲੈਂਦੇ। ਜਿਨ੍ਹਾਂ ਦਾ ਮਨ ਕਰਕੇ ਇਹ ਮੰਨ ਲਿਆ ਵੀ ਮੈਂ ਕੋਈ ਹਸਤੀ ਨਹੀਂ ਹਾਂ, ਉਹੀ ਹੈ ਬਸ। ਮਨ ਕਰਕੇ ਜੀਵ ਤੋਂ ਨਹੀਂ, ਮਨ ਕਰਕੇ ਜਿਨ੍ਹਾਂ ਨੇ ਮੰਨ ਲਿਆ ਤੇ ਰੰਗੇ ਹੋਏ ਹੈ, ਰਸ ਚ ਰਹਿੰਦੇ ਹੈ, ਆਨੰਦ ਸਰੂਪ ਪਰਮਾਤਮਾ ਉਹਨਾਂ ਦੀ ਹਿਰਦੇ ਰੂਪੀ ਸੇਜਾ ਤੇ ਰੋਜ਼ ਆਉਂਦਾ, ਅੰਦਰ ਹਿਰਦੇ ਰੂਪੀ ਸੇਜਾ ਤੇ ਆਨੰਦ ਸਰੂਪ ਬਣ ਕੇ ਦਰਸ਼ਨ ਦਿੰਦਾ। ਰੱਬ ਇੱਧਰ ਸੁਣਨਾ ਹੈ, ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਨਾ, ਫਿਰ ਥੋੜੀ ਹਿਲਜੁਲ ਟਕਾ ਥੋੜਾ ਜਿਹਾ ਮੁਸ਼ਕਲ ਬਣਦਾ ਜੇ ਤੁਸੀਂ ਸਮਝ ਸਕੋ। ਸਾਡੀ ਮੈਨੂੰ ਥੋੜ੍ਹੀ ਸ਼ੁਰੂ ਤੋਂ ਆਦਤ ਇਹ ਹੈ ਕਿ ਮੈਨੂੰ ਹੁੰਦਾ ਜਦੋਂ ਸਾਰੀ ਸੰਗਤ ਟਿਕੇ ਫਿਰ ਗੱਲ ਕਰਨ ਦਾ ਕਨੈਕਸ਼ਨ ਜ਼ਿਆਦਾ ਜੁੜਦਾ ਹੈ, ਜਿੱਦਾਂ ਕਹਿ ਲਓ ਕਨੈਕਸ਼ਨ ਜੁੜਨ ਆਦਤ ਪਈ ਹੈ ਸ਼ੁਰੂ ਤੋਂ। ਅਤੇ ਜਿਹਨਾਂ ਜਦੋਂ ਸੰਗਤ ਆਉਂਦੀ ਰਹਿੰਦੀ ਹੈ ਮੱਥਾ ਟਿਕਦਾ ਰਹਿੰਦਾ, ਉਹਨਾਂ ਚਿਰ ਫਿਰ ਉਹਨਾਂ ਟਕਾ ਨਹੀਂ ਬਣਦਾ। ਪਰ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਸੁਣਦੇ ਹਾਂ। ਮੈਂ ਚਾਹੁੰਦਾ ਨਹੀਂ ਦਿੱਲੀ ਵਾਲੇ ਨੇ ਨਹੀਂ ਪਤਾ ਗਾਲੀ ਪੈ ਜਾਣ ਵੀ ਸਾਨੂੰ ਤੁਸੀਂ ਮੱਥਾ ਨਹੀਂ ਟੇਕਣ ਦਿੰਦੇ, ਨਹੀਂ ਤੇ ਅਸੀਂ ਸੇਵਾ ਦਾ ਰਾਹ 'ਚ ਰੋਕ ਦਿੰਦੇ ਹੁੰਦੇ ਹਾਂ ਵੀ ਇੱਕ ਵਾਰੀ ਦੂਰੋਂ ਹੀ ਟੇਕ ਲਓ, ਇੱਕ ਵਾਰੀ ਮੱਥਾ ਦੂਰੋਂ ਟੇਕ ਲਓ, ਇੱਕ ਵਾਰੀ ਨੇੜਿਓਂ ਟੇਕ ਲਓ। ਅਸੀਂ ਦੁਆਨਾਂ 'ਚ ਇੱਦਾਂ ਹੀ ਕਰਦੇ ਹਾਂ ਵੀ ਇੱਕ ਵਾਰੀ ਮੱਥਾ ਉੱਥੇ ਟੇਕੋ, ਉੱਥੇ ਹੀ ਬਹਿ ਜਾਓ। ਜਿਹੜੇ ਲੇਟ ਆਉਂਦੇ ਉਹਨਾਂ ਨੂੰ ਪਹਿਲਿਆਂ ਨੂੰ ਨਹੀਂ ਕਹੀਦਾ, 9 ਵਜੇ ਕਹਿ ਦੇਈਦਾ ਹੁੰਦਾ ਵੀ ਉੱਥੇ ਬਹਿ ਜਾਓ, ਬਾਕੀ ਅੱਗੇ ਆ ਕੇ ਮੱਥਾ ਟੇਕ ਲਿਓ ਬਾਅਦ 'ਚ। ਤੇ ਜੇ 2-4 ਸੇਵਾਦਾਰ ਉੱਥੇ ਹੀ ਭਾਈ ਜਾਣ ਸੰਗਤ ਨੂੰ ਫਿਰ ਟਕਾ ਬਣ, ਇੱਕ ਵਾਰੀ ਦੂਰੋਂ ਮੱਥਾ ਟੇਕ ਲਓ, ਇੱਕ ਵਾਰੀ ਨੇੜੇ ਆ ਕੇ ਫਿਰ ਟੇਕ ਲਿਓ। ਭੇਟਾ ਆਪਣੀ ਨੇੜੇ ਆ ਕੇ ਰੱਖ ਲਿਓ, ਜਿਹੜੇ ਆ ਰਹੇ ਹੋ ਇੱਥੇ ਰਸਤਿਆਂ 'ਚ ਹੀ ਬਹਿ ਜਾਓ, ਫਿਰ ਤੁਹਾਡੀ ਗੱਲ ਕਰਨ ਦਾ ਸਵਾਦ ਆਏਗਾ, ਥੋੜ੍ਹਾ ਜਿਹਾ ਆਨੰਦ ਬਣ ਜਾਏਗਾ। ਕਿਉਂਕਿ ਮੇਰੀ ਘੜੀ ਕਹਿੰਦੀ ਹੈ 9:30 ਵੱਜ ਗਏ ਹੈ, ਅਤੇ ਪਰਮਿਸ਼ਨ ਕਹਿੰਦੀ ਹੈ 10:15 ਤੱਕ ਹੀ ਹੈ, ਅਤੇ ਫਿਰ ਆਪਾਂ ਲੇਟ ਕਿਵੇਂ ਕਰ ਸਕਦੇ ਹਾਂ। ਅਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਪੁਲਿਸ ਵਾਲਾ ਕੋਈ ਆ ਕੇ ਆਖੇ ਦੀਵਾਨ ਰੋਕੋ, ਇਹ ਵਧੀਆ ਗੱਲ ਨਹੀਂ। ਸਿਸਟਮ 'ਚ ਰਹਿਣਾ ਜ਼ਰੂਰੀ ਹੁੰਦਾ, ਮੈਨੂੰ ਵਧੀਆ ਨਹੀਂ ਲੱਗਣੀ ਗੱਲ ਇਹ। ਅਤੇ ਮੈਂ ਚਾਹੁੰਦਾ ਵੀ ਇਹ ਨੁਕਤੇ ਨੂੰ ਜੇ ਸਮਝ ਸਕੀਏ, ਥੋੜ੍ਹਾ ਜਿਹਾ ਮਾੜਾ ਜਿਹਾ ਜ਼ੋਰ ਪਾਈਏ ਦਿਮਾਗ 'ਤੇ ਅਤੇ ਸਮਝ ਆ ਜਾਏਗੀ। ਅਤੇ ਜਦੋਂ ਵੀ ਹੁਕਮਨਾਮਾ ਸੁਣਿਆ ਕਰੋਗੇ, ਪੜ੍ਹਿਆ ਕਰੋਗੇ, ਅੱਜ ਬੰਗਲਾ ਸਾਹਿਬ ਦਾ ਹੁਕਮਨਾਮੇ ਵਿੱਚ ਮਹਾਰਾਜ ਕਿਸ ਭਾਵ ਨੂੰ ਪ੍ਰਗਟ ਕਰਦੇ ਆ, ਇੱਦਾਂ ਵੇਖਣਾ ਜਾ ਕੇ ਵੀ ਅੱਜ ਵਾਲੇ ਹੁਕਮਨਾਮੇ ਵਿੱਚ ਕਿਸ ਭਾਵ ਨੂੰ ਪ੍ਰਗਟ ਕੀਤਾ। ਅੱਜ ਜਿਹੜਾ ਮੁੱਖ ਵਾਕ ਆਇਆ ਸੀਸਗੰਜ ਸਾਹਿਬ ਦਾ, ਉਹਦੇ ਵਿੱਚ ਗੁਰੂ ਸਾਹਿਬ ਨੇ ਭਲਾ ਕਿਹੜਾ ਭਾਵ ਪ੍ਰਗਟ ਕੀਤਾ, ਇੱਦਾਂ ਵੇਖਣਾ। ਹਰ ਮੁੱਖ ਵਾਕ ਨੂੰ ਇੱਦਾਂ ਵੇਖਣਾ ਵੀ ਪਾਤਸ਼ਾਹ ਕਿਹੜਾ ਭਾਵ ਪ੍ਰਗਟ, ਕਿਉਂਕਿ ਜੇ ਤੇਰੇ 'ਚ ਇੱਕ ਵੀ ਨਾ ਹੋਇਆ ਤੇ ਰੁੱਖਾ ਹੋ ਜਾਏਗਾ, ਬੈਲੈਂਸ ਹਿੱਲ ਜਾਂਦਾ। ਬੈਲੈਂਸ ਗੱਡੀ ਨਾ ਤਾਂ ਹੀ ਚੱਲਦੀ ਨਾ ਜਦੋਂ ਬੈਲੈਂਸ ਹੋ ਗਿਆ, ਇੱਕ ਪਾਸੇ ਨੂੰ ਉੱਲਰ ਜਾਏਗਾ, ਇੱਕ ਟਾਇਰ ਪੈਂਚਰ ਹੋ ਗਿਆ, ਗੱਲ ਨਹੀਂ ਬਣਦੀ। ਸਾਰੇ ਜ਼ਰੂਰੀ ਹੁੰਦੇ ਆ। ਪੂਰਨ ਮਨੁੱਖ ਉਹ ਹੈ ਜਿਹਦੇ 'ਚ ਸਾਰੇ ਭਾਵ ਪ੍ਰਗਟ ਹੁੰਦੇ ਆ, ਹਰ ਤਰ੍ਹਾਂ ਦਾ ਇਮੋਸ਼ਨ ਹੁੰਦਾ ਹੈ। ਸਹੀ ਟਾਈਮ 'ਤੇ ਸਹੀ ਇਮੋਸ਼ਨ ਪ੍ਰਗਟ ਹੋਣਾ ਚਾਹੀਦਾ, ਇਹ ਜ਼ਰੂਰੀ। ਕੰਮ ਕਰਨ ਵੇਲੇ ਹੁੰਦਾ ਮੈਂ ਕਰ ਲੈਣਾ, ਜਦੋਂ ਕਰ ਲਿਆ ਫਿਰ ਕਹਿਣਾ ਮੈਂ ਕੀ ਕੀਤਾ, ਉਹਨੇ ਕੀਤਾ। ਕਰਨ ਵੇਲੇ ਕਹਿਣਾ ਉਹ ਕਰੇਗਾ ਮੇਰੇ ਤੋਂ ਨਹੀਂ ਹੁੰਦਾ, ਇਹ ਗਲਤ ਹੈ। ਕਰਨ ਵੇਲੇ ਕਹਿਣਾ ਜ਼ਿੰਮੇਵਾਰੀ ਲੈਣੀ ਹੈ, ਮੈਂ ਕਰਾਂਗਾ। ਜਦੋਂ ਸਰੂਪਾ ਮਿਲਣ ਲੱਗੇ ਉਦੋਂ ਕਹਿਣਾ ਮੈਨੂੰ ਨਹੀਂ ਦੇਣਾ, ਉਹਨੂੰ ਦੇ ਦਿਓ, ਉਹਨੇ ਕੀਤਾ। ਉਦੋਂ ਕਿਸੇ ਹੋਰ ਵੱਲ ਹੱਥ, ਕਰਨ ਵੇਲੇ ਆਪ ਅੱਗੇ ਲੱਗਣਾ, ਕ੍ਰੈਡਿਟ ਲੈਣ ਵੇਲੇ ਦੂਜੇ ਨੂੰ ਦੇਣਾ। ਇਹ ਬਿਲਕੁਲ ਭਾਵ ਅਲੱਗ ਅਲੱਗ ਨੇ। ਤੇ ਸਾਡੇ ਕਰਨ ਵੇਲੇ ਕਦੇ ਮੂੰਹ ਨਹੀਂ ਵਿਖਾਉਣਾ, ਸਰੋਪੇ ਵੇਲੇ ਕਹਿਣਾ ਵੀ ਮੈਨੂੰ ਦਿੱਤਾ ਹੀ ਨਹੀਂ, ਮੈਨੂੰ ਸਨਮਾਨ। ਕਰਨ ਵੇਲੇ ਭਾਵ ਹੋਰ ਪ੍ਰਗਟ ਕਰ ਲੈਂਦਾ ਹੈ, ਸਰੋਪੇ ਵੇਲੇ ਹੋਰ ਭਾਵ ਪ੍ਰਗਟ ਕਰ ਲੈਂਦਾ। ਸਹੀ ਟਾਈਮ ਤੇ ਸਹੀ ਭਾਵ ਸਾਡੇ ਅੰਦਰ ਪ੍ਰਗਟ ਹੋਣਾ ਚਾਹੀਦਾ, ਰਾਈਟ ਟਾਈਮ ਤੇ। ਕਿਸ ਭਾਵ ਦੇ ਵਿੱਚ ਤੂੰ ਚੱਲਣਾ, ਕਿਸ ਭਾਵ ਵਿੱਚ ਤੂੰ ਜਿਉਣਾ ਹੈ, ਇਹ ਅਲੱਗ ਅਲੱਗ ਨੇ। ਤੇ ਧਿਆਨ ਨਾਲ ਸੁਣਿਓ ਗੁਰਮੁਖ, ਹੁਣ ਇਹ ਮਨ ਦੇ ਭਾਵ ਵੀ ਪ੍ਰਗਟ ਕਰਨੇ ਆਉਣ ਦਿੱਲੀ ਵਾਲਿਓ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਗੁੱਸਾ ਨਾ ਕਰਿਓ। ਜਿਹੜੇ ਚਿਹਰੇ ਦੇ ਐਕਸਪ੍ਰੈਸ਼ਨ ਹਨ ਨਾ, ਇਹਦੇ ਤੇ ਦਿੱਲੀ ਵਾਲਿਆਂ ਦੀ ਬੜੀ ਪਕੜ ਹੈ। ਫਿਰ ਸੁਣੋ, ਚਿਹਰੇ ਦੇ ਮਸਲ ਨੇ, ਚਿਹਰੇ ਦੇ ਐਕਸਪ੍ਰੈਸ਼ਨ ਨੇ, ਇਹਦੇ ਤੇ ਦਿੱਲੀ ਵਾਲਿਆਂ ਦੀ ਬੜੀ ਪਕੜ ਹੈ। ਆਪਾਂ ਹੁਣ ਆਪਣੇ ਭਾਵ ਨੇ ਜਿਹੜੇ, ਇਮੋਸ਼ਨ ਨੇ, ਉਹਦੇ ਤੇ ਪਕੜ ਕਰਨ ਦੀ ਕੋਸ਼ਿਸ਼ ਕਰੋ। ਗੁੱਸਾ ਚੜਿਆ ਹੋਵੇ ਪਰ ਸਾਡੇ ਵਾਲੇ, ਆਪਾਂ ਇੱਦਾਂ ਪ੍ਰਗਟ ਕਰ ਲਿਆ ਕਿਉਂਕਿ ਰਹਿੰਦੇ ਦਿੱਲੀ, ਜਾਂ ਆਲੇ ਦੁਆਲੇ ਵਾਲੇ ਲੋਕ ਕਿਵੇਂ ਦੇ ਨੇ, ਬਿਜ਼ਨਸ ਮਾਈਂਡਡ ਹੋਣਾ, ਬਿਜ਼ਨਸ ਕਰਨੇ, ਕਾਰੋਬਾਰ ਕਰਨੇ, ਜੋਬਾਂ ਵੱਡੇ ਵੱਡੇ ਕੰਮਕਾਰ ਕਰਨੇ ਆ, ਵਪਾਰ ਕਰਨਾ ਹੈ, ਤੇ ਵਪਾਰ ਤਿਊੜੀਆਂ ਪਾ ਕੇ ਨਹੀਂ ਹੋ ਸਕਦਾ, ਵਪਾਰ ਖਿਝ ਵਾਲੇ ਚਿਹਰੇ ਨਾਲ ਨਹੀਂ ਹੋ ਸਕਦਾ, ਵਪਾਰ ਤਿਊੜੀਆਂ ਵਾਲੇ ਚਿਹਰਿਆਂ ਨਾਲ ਨਹੀਂ ਹੁੰਦੇ। ਚਿਹਰੇ ਤੇ ਮੁਸਕਰਾਹਟ ਚਾਹੀਦੀ ਹੈ, ਮੱਥੇ ਤੇ ਤਿਊੜੀ ਨਹੀਂ ਚਾਹੀਦੀ। ਐਕਸਪ੍ਰੈਸ਼ਨ ਜਿਹੜੇ ਨੇ ਬਿਲਕੁਲ ਪਿਆਰੇ, ਜੀ ਆਇਆਂ ਨੂੰ ਕਹਿਣ ਐਕਸਪ੍ਰੈਸ਼ਨ ਇਦਾਂ ਦੇ ਹੋਣੇ ਚਾਹੀਦੇ ਨੇ। ਐਕਸਪ੍ਰੈਸ਼ਨ, ਹਾਵ ਭਾਵ, ਬੋਡੀ ਲੈਂਗੁਏਜ, ਤੇਰੇ ਚਿਹਰਾ ਇਦਾਂ ਹੋਣਾ ਚਾਹੀਦਾ ਜਿਹੜਾ ਜੀ ਆਇਆਂ ਨੂੰ ਕਵੇ। ਵਪਾਰੀ ਉਹ ਵਧੀਆ ਜਿਹਦਾ ਐਕਸਪ੍ਰੈਸ਼ਨ ਜੀ ਆਇਆਂ ਨੂੰ ਕਹਿੰਦੇ, ਤੇ ਇਹ ਸੱਚ ਹੈ। ਕਾਰੋਬਾਰੀ ਹੈ, ਆਪਾਂ ਵੇਚੀ ਰਹਿੰਦੇ ਹਾਂ, ਆਪ ਕੰਮ ਕਰਦੇ ਹਾਂ, ਤੇ ਚਿਹਰੇ ਇਦਾਂ, ਐਕਸਪ੍ਰੈਸ਼ਨ ਇਦਾਂ ਹੈ, ਬਹੁਤ ਪਿਆਰੇ ਖਿੜੇ ਹੋਏ। ਜਿੰਨਾ ਮਰਜ਼ੀ ਗੁੱਸਾ ਹੋਵੇ ਅੰਦਰ ਘੁੱਟ ਜਾਂਦਾ, ਪਰ ਚਿਹਰਾ ਇੱਦਾਂ, ਵਾਹ ਐਕਸਪ੍ਰੈਸ਼ਨ। ਸਾਡੇ ਪਿੰਡ ਵਾਲਿਆਂ ਨੂੰ ਐਕਸਪ੍ਰੈਸ਼ਨ ਤੇ ਕੰਮ ਨਹੀਂ ਕਰਨਾ ਆਉਂਦਾ, ਤਜਰਬਾ ਨਹੀਂ। ਖਿੜਿਆ ਚਿਹਰਾ ਰੱਖਣਾ ਕਿਵੇਂ ਆ, ਚੇਤਾ ਭੁੱਲ ਜਾਂਦਾ। ਪਰ ਦਿੱਲੀ ਵਾਲਾ ਜਦੋਂ ਇੱਕ ਭੁੱਲਦਾ, ਦੂਜੇ ਵੱਲ ਵੇਖ ਕੇ ਚੇਤਾ ਆ ਜਾਂਦਾ, ਉਹ ਐਂ ਰਹਿਣਾ, ਖਿੜਿਆ ਖਿੜਿਆ ਰੱਖਣਾ ਚਿਹਰਾ, ਉਹਦੇ ਵੱਲ ਵੇਖ ਕੇ ਵੀ ਆ ਵੀ ਤਾਂ ਖਿੜਿਆ ਖਿੜਿਆ ਰੱਖਦਾ। ਸਾਰਿਆਂ ਨੂੰ ਵੇਖ ਵੇਖ ਕੇ ਅੱਗੇ ਤੋਂ ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ, ਸਭ ਨੂੰ ਪਤਾ ਲੱਗ ਗਿਆ ਐਕਸਪ੍ਰੈਸ਼ਨ ਇੱਦਾਂ ਹੀ, ਵਾਹ ਕੋਈ ਇਹਦੀ ਜ਼ਿੰਦਗੀ 'ਚ ਦੁੱਖ ਨਹੀਂ, ਐਕਸਪ੍ਰੈਸ਼ਨ ਇੱਦਾਂ, ਵਾਹ ਇਹਦੇ ਚਿਹਰੇ 'ਤੇ ਇਹਦੀ ਜ਼ਿੰਦਗੀ 'ਚ ਕੋਈ ਤਕਲੀਫ ਹੋ ਹੀ ਨਹੀਂ ਸਕਦੀ, ਐਕਸਪ੍ਰੈਸ਼ਨ। ਤੇ ਸੁਣੋ ਇਹ ਹੋ ਗਿਆ ਐਕਸਪ੍ਰੈਸ਼ਨ ਕਿਵੇਂ ਦਾ, ਇੱਕ ਹੈ ਇਮੋਸ਼ਨ ਤੁਹਾਡੇ ਅੰਦਰ ਭਾਵ, ਉਹਦੇ ਤੇ ਵੀ ਪਕੜ ਹੋਵੇ ਅਸੀਂ ਪੂਰਨ ਮਨੁੱਖ ਬਣ ਸਕਦੇ। ਤੇ ਜਿਹੜਾ ਅੰਦਰ ਜਿਹੜੇ ਭਾਵ ਚੱਲਦੇ ਆ ਨਾ, ਅਸੀਂ ਹੁਕਮਨਾਮਾ ਸੁਣਨ ਗਏ, ਗੁਰੂ ਸਾਹਿਬ ਕਿਸ ਭਾਵ ਨੂੰ ਅੱਜ ਪ੍ਰਗਟ ਕਰ ਰਹੇ ਸੀ। ਪਾਤਸ਼ਾਹ ਨੇ ਅੱਜ ਪੰਚਮ ਪਾਤਸ਼ਾਹ ਦਾ ਮੁੱਖ ਵਾਕ ਆਇਆ, ਇਹਦੇ 'ਚ ਕਿਹੜਾ ਭਾਵ ਪ੍ਰਗਟ ਕੀਤਾ ਇਹ ਵੇਖਣਾ, ਫਿਰ ਆਪਣੇ ਇਮੋਸ਼ਨ ਨੂੰ ਚੈੱਕ ਕਰਨਾ ਮੇਰੇ ਅੰਦਰ ਕੀ ਚੱਲਦਾ। ਅੱਜ ਮੈਂ ਕਿਸ ਭਾਵ ਵਿੱਚ ਸਾਰਾ ਦਿਨ ਕੱਢਿਆ, ਗੁੱਸਾ ਹੀ ਸੀ, ਕ੍ਰੋਧ ਸੀ, ਈਗੋ ਸੀ ਕਿ ਪ੍ਰੇਮ ਸੀ, ਅੱਜ ਕਿਵੇਂ ਦਾ ਇਮੋਸ਼ਨ ਸੀ ਸਾਡਾ, ਸਾਰਾ ਦਿਨ ਕਿਵੇਂ ਦਾ ਰਿਹਾ ਸੀ, ਅਸੀਂ ਆਪਣੇ ਆਪ ਨੂੰ ਵੇਖਣਾ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਕਹਿੰਦੇ ਆ, ਸੁਣੋ ਜ਼ਰਾ ਧਿਆਨ ਨਾਲ, ਉਹ ਕਹਿੰਦੇ ਐ ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਕੁਰਬਾਨ ਹੋ ਜਾਵਾਂ ਉਹਨਾਂ ਤੋਂ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤੇ ਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤੇ ਨਾ ਕਹਿ ਹਉ ਸਦ ਕੁਰਬਾਨੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਵਾਂ। ਤੇ ਜਿਨ੍ਹਾਂ ਨੇ ਆ ਸਰੀਰ ਗਾਲ ਲਿਆ ਨਾ, ਜਿਨ੍ਹਾਂ ਨੇ ਇਹਦੇ ਤੋਂ ਸਹੀ ਫਾਇਦਾ ਨਹੀਂ ਲਿਆ, ਪਰਮਾਤਮਾ ਨੇ ਤੁਹਾਡੇ ਅੰਦਰ ਆਨੰਦ ਸਰੂਪ ਹੋ ਕੇ ਦਰਸ਼ਨ ਦੇਣੇ ਆ। ਵੇਖੋ ਜਦ ਸੱਤ ਚਿੱਤ ਤੇ ਆਨੰਦ ਤਿੰਨ ਸਰੂਪ ਪਰਮਾਤਮਾ ਦੇ ਮੰਨੇ ਜਾਂਦੇ ਆ, ਜਦੋਂ ਨਾ ਆਨੰਦ ਸਰੂਪ ਬਣ ਕੇ ਸਾਡੇ ਹਿਰਦੇ 'ਚ ਬਹਿ ਗਿਆ, ਸਮਝ ਲਓ ਪਤੀ ਨਾਲ ਪਰਮੇਸ਼ਰ ਨਾਲ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਗਿਆ, ਇੱਕ ਹੋ ਗਏ, ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨਾਲ ਮੇਲ ਹੋ ਗਿਆ ਤੇ ਆਨੰਦ ਆ ਗਿਆ ਜ਼ਿੰਦਗੀ 'ਚ, ਆਨੰਦ ਸਰੂਪ ਹੋ ਕੇ ਉਹ ਸਾਡੀ ਜ਼ਿੰਦਗੀ 'ਚ ਆਉਣਾ। ਪਰਮਾਤਮਾ ਜਦੋਂ ਆਉਣਾ ਆਨੰਦ ਸਰੂਪ ਹੋ ਕੇ ਆਉਣਾ, ਸੁੱਖ ਸਰੂਪ ਹੋ ਕੇ ਨਹੀਂ, ਸੁੱਖ ਹੋਰ ਚੀਜ਼ ਹੁੰਦੀ ਹੈ, ਆਨੰਦ ਹੋਰ ਚੀਜ਼ ਹੁੰਦੀ ਹੈ, ਸੁੱਖ ਦੁੱਖ ਤੇ ਆਉਂਦੇ ਰਹਿੰਦੇ ਹੈ, ਸੁੱਖ ਆ ਗਿਆ ਦੁੱਖ ਆ ਗਿਆ, ਸੁੱਖ ਆ ਗਿਆ ਦੁੱਖ ਆ ਗਿਆ, ਸੁੱਖ ਦੇ ਪਿੱਛੇ ਦੁੱਖ ਖੜਾ ਹੈ, ਪਰ ਆਨੰਦ ਇਦਾਂ ਦਾ ਸ਼ਬਦ ਹੈ ਜਿਹਦੇ ਆਪੋਜਿਟ ਕੋਈ ਸ਼ਬਦ ਨਹੀਂ, ਇਹਦੇ ਬਰਾਬਰ ਕੋਈ ਸ਼ਬਦ ਨਹੀਂ ਖੜਾ, ਵੀ ਆਨੰਦ ਦੇ ਪਿੱਛੇ ਕੀ ਹੈ, ਕੋਈ ਨਹੀਂ, ਸੁੱਖ ਦੁੱਖ, ਗਰਮੀ ਸਰਦੀ, ਊਚ ਨੀਚ, ਪਰ ਆਨੰਦ ਮਤਲਬ ਆਨੰਦ। ਤੇ ਗੁਰੂ ਸਾਹਿਬ ਕਹਿੰਦੇ ਆ ਸਿੱਖ ਨੇ ਆਨੰਦ ਤੱਕ ਜਾਣਾ ਹੈ। ਸਾਇੰਸ ਕਹਿੰਦੀ ਹੈ ਸੈਰਾਟੋਨੀਅਨ ਆਨੰਦ, ਡੋਪਾਮੀਨ ਸੁੱਖ, ਥੋੜਾ ਚਿਰ ਆਇਆ ਡੋਪਾਮੀਨ ਮਿਲਿਆ ਮਾੜਾ ਜਿਹਾ ਸੁੱਖ, ਪਰ ਜਿੰਨਾ ਉੱਪਰ ਜਾਏਗਾ ਉਹਨਾਂ ਥੱਲੇ ਵੀ ਡਿੱਗੇਗਾ। ਪਰ ਸੈਰਾਟੋਨੀਅਨ ਚਾਹੀਦਾ, ਆਨੰਦ ਚਾਹੀਦਾ ਹੈ, ਫਿਰ ਲਾਈਫ ਸਟਾਈਲ ਚੋਂ ਮਿਲਦਾ, ਉਹ ਪੀਜੇ ਚੋਂ ਨਹੀਂ ਮਿਲਦਾ, ਲਾਈਫ ਸਟਾਈਲ ਚੋਂ ਮਿਲਦਾ, ਉੱਠਣਾ ਕਿਵੇਂ ਦਾ, ਬਹਿਣਾ ਕਿਵੇਂ ਦਾ, ਖਾਣਾ ਕਿਵੇਂ ਦਾ, ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਇੱਕ ਅਲੱਗ ਚੈਪਟਰ ਹੈ। ਗੁਰੂ ਸਾਹਿਬ ਕਹਿੰਦੇ ਆਨੰਦ ਚ ਰਹਿ, ਆਨੰਦ ਕਮਾਉਣਾ ਪੈਂਦਾ, ਡੋਪਾਮੀਨ ਤੇ ਰੀਲਾਂ ਵੇਖ ਵੇਖ ਕੇ ਪ੍ਰਗਟ ਹੋਈ ਜਾਂਦਾ, ਜਿੰਨਾ ਮਰਜ਼ੀ ਰੀਲਾਂ ਵੇਖੀ ਜਾਓ ਡੋਪਾਮੀਨ ਮਿਲੀ ਜਾਂਦਾ, ਮਾੜਾ 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 ਨਸ਼ਾ ਹੋਇਆ ਪਿਆ ਬ੍ਰੇਨ ਨੂੰ, ਇਹ ਤਾਂ ਡੋਪਾਮੀਨ ਹੈ, ਸੁੱਖ ਹੈ। ਪਰ ਯਾਦ ਰੱਖੋ ਸੁੱਖ ਦੇ ਪਿੱਛੇ ਦੁੱਖ ਵੀ ਹੈ, ਜਦੋਂ ਫੋਨ ਪਰੇ ਰੱਖਣਾ ਫਿਰ ਇਰੀਟੇਸ਼ਨ ਹੋ ਜਾਣੀ, ਖਿੱਜ ਚੜ ਜਾਣੀ, ਫੋਨ ਪਰੇ ਰੱਖਤਾ ਇਹਦਾ ਮਤਲਬ ਇਹ ਡੋਪਾਮੀਨ ਸੀ, ਇਹ ਸੁੱਖ ਸੀ, ਪਰ ਜਿਹੜਾ ਆਨੰਦ ਹੁੰਦਾ ਤੂੰ ਫੋਨ ਰੱਖ ਭਾਵੇਂ ਨਾ ਰੱਖ ਆਨੰਦ 'ਚ ਹੀ ਰਹੇਗਾ, ਉਹ ਪਰੇ ਕਰੇਗਾ ਫੋਨ ਫਿਰ ਦੁੱਖ ਘਟਦਾ ਨਹੀਂ, ਫਰਕ ਨਹੀਂ ਪੈਂਦਾ, ਇੱਕ ਰਸ ਰਹਿੰਦਾ, ਆਨੰਦ ਬਣਿਆ ਹੀ ਰਹਿੰਦਾ, ਬਣਿਆ ਹੀ ਰਹਿੰਦਾ, ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਬਣਿਆ ਰਹਿੰਦਾ, ਜਿਹੜਾ ਘਟਦਾ ਵੜਦਾ ਉਹ ਸੁੱਖ ਦੁੱਖ ਹੁੰਦਾ, ਜਿਹੜਾ ਇੱਕ ਰਸ ਰਹਿੰਦਾ ਉਹ ਆਨੰਦ ਹੁੰਦਾ, ਖਿੜਿਆ ਹੀ ਰਹਿੰਦਾ, ਅੰਦਰ ਇੱਕ ਰਸ ਬਣਦਾ ਜਿਵੇਂ ਚਸ਼ਮਾ ਫੁੱਟਦਾ, ਆਨੰਦ ਦਾ ਸਾਗਰ ਆਪਣੇ ਅੰਦਰੋਂ ਆਉਂਦਾ, ਫਿਰ ਮਨ ਪੀਂਦਾ, ਜਿਵੇਂ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨਹੀਂ ਕਹਿੰਦੇ, ਗੁੜ ਕਰ ਗਿਆਨ ਧਿਆਨ ਕਰ ਧਿਆਵਾ ਕਰਨੀ ਕਸ ਪਾਈਏ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚਵਾਈਏ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਸ ਰਚ ਰਹੇ ਆ, ਅਹਿਨਸ ਬਣੀ ਦਿਨ ਰਾਤ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਏ ਆ, ਫਿਰ ਤੇ ਹਰ ਵੇਲੇ ਆਨੰਦ ਬਣਿਆ ਰਹੇਗਾ। ਆਪਣੀ ਗੱਡੀ 'ਚ ਬੈਠਾ ਤਾਂ ਕੋਈ ਨਹੀਂ, ਬਗਾਨੀ 'ਚ ਬੈਠਾ ਤਾਂ ਕੋਈ ਨਹੀਂ, ਟੈਕਸੀ 'ਚ ਬੈਠਾ ਤਾਂ ਕੋਈ ਨਹੀਂ, ਟ੍ਰੇਨ 'ਚ ਬੈਠਾ ਤਾਂ ਕੋਈ ਨਹੀਂ, ਰਿਕਸ਼ੇ 'ਚ ਬੈਠਾ ਤਾਂ ਕੋਈ ਨਹੀਂ, ਪੈਦਲ ਚੱਲ ਰਿਹਾ ਤਾਂ ਕੋਈ ਨਹੀਂ, BMW ਹੈ ਤਾਂ ਕੋਈ ਨਹੀਂ, ਮਰਸਡੀ ਹੈ ਤਾਂ ਕੋਈ ਨਹੀਂ, ਮਰੂਤੀ ਹੈ ਤਾਂ ਕੋਈ ਨਹੀਂ, ਮਨ ਇੱਕ ਰਸ ਰਹਿਣ ਲੱਗ ਗਿਆ, ਫਰਕ ਨਹੀਂ ਪੈਂਦਾ, ਇੱਕ ਰਸ, ਇਹਨੂੰ ਆਨੰਦ ਕਹਿੰਦੇ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਮਹਿਲਾਂ ਵਿੱਚ ਨੇ ਤਾਂ ਕੋਈ ਫਰਕ ਨਹੀਂ, ਕੰਡਿਆਂ ਤੇ ਨੇ ਤਾਂ ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਮਹਿਲਾਂ 'ਚ ਪਾ ਦਿਓ ਕੀ ਹੋ ਗਿਆ, ਕੰਡਿਆਂ ਤੇ ਚਲੇ ਗਏ ਫਿਰ ਕੀ ਹੋ ਗਿਆ, ਕੋਈ ਫਰਕ ਨਹੀਂ। ਇਹ ਇੱਕ ਰਸ ਹੈ, ਇੱਕ ਆਨੰਦ ਹੈ, ਇੱਕ ਅਵਸਥਾ ਹੈ। ਤੇ ਗੁਰਮੁਖੋ ਇਹ ਇਹ ਕਮਾਉਣੀ ਪੈਂਦੀ ਹੈ, ਇਹ ਬਣਾਉਣੀ ਪੈਂਦੀ ਹੈ, ਇਹ ਮਿਹਨਤ ਨਾਲ ਬਣਦੀ ਹੈ, ਇਹ ਘਾਲਣਾ ਨਾਲ ਬਣਦੀ ਹੈ, ਇਹ ਐਕਸਪੀਰੀਅੰਸ ਨਾਲ ਬਣਦੀ ਹੈ, ਇਹ ਤਜਰਬਿਆਂ ਨਾਲ ਬਣਦੀ ਹੈ, ਇਹ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਵੇਖ ਵੇਖ ਕੇ ਨਾ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰ ਕਰਕੇ ਫਿਰ ਇਹ ਬਣਦੀ ਹੈ। ਤਾਂ ਹੀ ਕਹਿੰਦੇ ਨਾ ਵੀ ਅਕਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ ਹੈ, ਧੱਕੇ ਖਾਣੇ ਪੈਂਦੇ ਜ਼ਿੰਦਗੀ 'ਚ, ਫਿਰ ਜਾ ਕੇ ਅਕਲ ਮਿਲਦੀ ਹੈ, ਅਕਲ ਆਉਂਦੀ ਹੈ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਹੈ ਵੀ ਕਈਆਂ ਨੇ ਇਹ ਮਨ ਹੈ ਜਿਹੜਾ ਆ ਸਰੀਰ ਰੂਪੀ ਚੋਲਾ, ਇਹ ਤਨ ਇੰਨਾ ਮੈਲਾ ਕਰ ਰਿਹਾ, ਆਨੰਦ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ, ਰੀਲਾਂ ਵੇਖ ਲੈਣਗੇ, ਸੁੱਖ ਲੈ ਲੈਣਗੇ, ਰੀਲਾਂ ਜੇ ਜੇ ਬੈਟਰੀ ਗਈ ਤੇ ਇਹਦਾ ਸੁੱਖ ਗਿਆ, ਬੈਟਰੀ ਗਈ ਸੁੱਖ ਗਿਆ, ਫੋਨ ਖਰਾਬ ਹੋ ਗਿਆ ਸੁੱਖ ਗਿਆ। ਕਈਆਂ ਵੇਲੇ ਟਿਕਟੋਕ ਜਦੋਂ ਬੰਦ ਹੋ ਗਈ ਸੀ, ਕਈ ਮਰਨ ਵਾਲੇ ਹੋ ਗਏ ਸੀ, ਲੈ ਇਹਦਾ ਮਤਲਬ ਐਪ ਵਾਲਿਆਂ ਨੇ ਨਜ਼ਾਰਾ ਦਿੱਤਾ, ਤੇਰਾ ਆਪਣਾ ਤਾਂ ਕੋਈ ਨਾ ਹੋਇਆ, ਤੂੰ ਕਹਿੰਦਾ ਰੀਲਾਂ ਚੋਂ ਬੜਾ ਨਜ਼ਾਰਾ ਆ ਲਿਆ, ਫਿਰ ਰੀਲਾਂ ਦਾ ਨਜ਼ਾਰਾ ਤੇਰਾ ਕੀ, ਤੇਰੇ ਅੰਦਰੋਂ ਥੋੜਾ ਪ੍ਰਗਟ ਹੋ ਰਿਹਾ, ਇਹ ਤੇ ਡਿਪੈਂਡ ਹੈ ਤੂੰ, ਬਾਹਰ ਹੈ ਤੇ, ਬਾਹਰ ਕਿਸੇ ਚੀਜ਼ ਤੇ ਡਿਪੈਂਡ ਹੈ, ਬਾਹਰ ਤੂੰ ਰੀਲ ਵੇਖ ਰਿਹਾ, ਤੈਨੂੰ ਲੱਗਦਾ ਆਨੰਦ ਬਹੁਤ, ਇਹ ਬੜੀ ਬੜਾ ਸੁੱਖ ਹੈ, ਜਿੱਦਣ ਖਤਮ ਹੋ ਗਿਆ ਬਸ, ਡਿਪੈਂਡ ਹੈ ਤੇਰੀ ਖੁਸ਼ੀ ਕਿਸੇ ਤੇ ਡਿਪੈਂਡ ਹੈ, ਇਹ ਆਪਣੇ ਆਪ ਤੋਂ ਨਹੀਂ ਹੈ। ਜਿੱਦਣ 2 ਘੰਟੇ ਇਕੱਲੇ ਨੂੰ ਬਹਿਣਾ ਪੈ ਗਿਆ ਉਦਣ ਕੀ ਕਰੇਗਾ, ਜਿੱਦਣ 5-7 ਘੰਟੇ ਫੋਨ ਤੋਂ ਬਿਨਾਂ ਰਹਿਣਾ ਪੈ ਗਿਆ ਉਦਣ ਕੀ ਕਰੇਗਾ। ਸਵਾਦ ਉਹ ਹੁੰਦਾ ਜਿਹੜਾ ਆਪਣੇ ਆਪ ਚੋਂ ਆਵੇ, ਆਨੰਦ ਉਹ ਹੁੰਦਾ ਜਿਹੜਾ ਆਪਣੇ ਆਪ ਚੋਂ ਪ੍ਰਗਟ ਹੋਵੇ। ਤੇ ਸੁਣੋ ਗੁਰੂ ਸਾਹਿਬ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਆ ਤੇ ਰੀਲਾਂ ਰੂਲਾਂ ਦਾ ਕਿਹੜਾ ਆਨੰਦ ਹੈ, ਜਿੱਦਣ ਆਪਣੇ ਆਪ ਦਾ ਆਨੰਦ ਚੱਖ ਲਿਆ ਨਾ, ਵੇਖਣ ਨੂੰ ਵੀ ਜੀ ਨਹੀਂ ਕਰਦਾ ਬਾਹਰ, ਹੁਣ ਅੱਖਾਂ ਬੰਦ ਕਰਨ ਨੂੰ ਜੀ ਨਹੀਂ ਕਰਦਾ, ਮੁੜ ਕੇ ਖੋਲਣ ਨੂੰ ਜੀ ਨਹੀਂ ਕਰਨਾ, ਜਿੱਦਣ ਅੰਦਰ ਵਾਲਾ ਰਸ ਪੀ ਲਿਆ। ਬਾਬਾ ਮਨ ਮਤਵਾਰੋ, ਗੁਰੂ ਨਾਨਕ ਸਾਹਿਬ ਨੀ ਕਹਿੰਦੇ ਮਨ ਮਤਵਾਲਾ ਹੀ ਰਹਿੰਦਾ ਭਾਈ, ਹਰ ਵੇਲੇ ਅਹਿਨਸ ਬਣੀ ਦਿਨ ਰਾਤ, ਇਹ ਥੋੜਾ ਕਿਸੇ ਤੇ ਡਿਪੈਂਡ ਥੋੜਾ, ਮੈਨੂੰ ਰਸ ਆ ਰਿਹਾ, ਮੈਂ ਲਾਲੋ ਘਰ ਬੈਠਾ ਬੜਾ ਨਜ਼ਾਰਾ, ਮਲਕ ਭਾਗੋ ਘਰੇ ਲੈ ਕੇ ਕਹਿੰਦੇ ਉੱਥੇ ਵੀ ਨਜ਼ਾਰਾ ਹੀ, ਬਸ ਠੀਕ ਹੈ, ਕੋਈ ਫਰਕ ਨਹੀਂ ਪੈਂਦਾ, ਮਹਿਲ ਹੋਣ ਕੰਡੇ ਹੋਣ ਕੋਈ ਫਰਕ ਨਹੀਂ ਪੈਂਦਾ। ਹੁਣ ਜਿਹੜੇ ਲੋਕਾਂ ਨੇ ਆਪਣੇ ਸਰੀਰ ਨੂੰ ਮਾਇਆ ਦੀ ਰੰਗ ਚਾੜਿਆ ਨਾ, ਮਾਇਆ ਦਾ ਮਟੀਰੀਅਲ ਹੀ ਮਟੀਰੀਅਲ ਹੈ ਬਸ, ਹੋਰ ਕੁਛ ਨਹੀਂ, ਕਹਿੰਦੇ ਉਹ ਸਰੀਰਾਂ ਨੂੰ ਇਹ ਸਵਾਦ ਨਹੀਂ ਚੱਖ ਸਕਦੇ, ਉਹ ਸਰੀਰ ਨਹੀਂ ਚੱਖ ਸਕਦੇ, ਇਹਨਾਂ ਸਰੀਰਾਂ ਦੇ ਅੰਦਰ ਪਰਮਾਤਮਾ ਆਨੰਦ ਸਰੂਪ ਹੋ ਕੇ ਕਦੇ ਨਹੀਂ ਆ ਸਕਦਾ। ਮਾਇਆ ਹੀ ਮਾਇਆ, ਜਿਨ੍ਹਾਂ ਦਾ ਅੱਖਾਂ ਵੀ ਮਾਇਆ, ਕੰਨਾਂ ਵੀ, ਕੰਨਾਂ 'ਚ ਵੀ ਉਹੀ ਪੈਣਾ ਸਾਰਾ ਦਿਨ, ਅੱਖਾਂ ਨਾਲ ਵੀ, ਹੱਥਾਂ ਨਾਲ ਵੀ, ਕਹਿੰਦੇ ਬਿਲਕੁਲ ਨੇੜੇ ਤੇੜੇ ਨਹੀਂ ਆ ਸਕਦਾ। ਹੁਣ ਗੁਰੂ ਨਾਨਕ ਸਾਹਿਬ ਨੂੰ ਸਮਝ ਕੇ ਵੇਖਿਓ, ਧਿਆਨ ਨਾਲ ਸੁਣਿਓ, ਹਾਂਜੀ,
ਇਹੋ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ,
ਸਰੀਰ ਰੂਪੀ ਚੋਲਾ ਇਹਨੂੰ ਮਾਇਆ ਦੀ ਪਾਹ ਲੱਗ ਗਈ, ਲੀਤੜਾ ਲੱਭ ਰੰਗਾਏ, ਲੋਭ ਦਾ ਰੰਗਿਆ ਗਿਆ, ਲੀਤੜਾ ਲੱਭ ਰੰਗਾਏ, ਲੋਭ ਦਾ ਰੰਗ ਲਿਆ, ਆ ਚੋਲਾ ਰੰਗ ਲਿਆ, ਹੁਣ ਰੱਜ ਕੇ ਮੈਲਾ ਹੈ, ਤੇ ਤੈਨੂੰ ਆਨੰਦ ਜ਼ਿੰਦਗੀ 'ਚ ਕਿੱਥੇ ਆਉਣਾ, ਮਾੜਾ ਮੋਟਾ ਸੁੱਖ ਮਿਲ ਹੀ ਜਾਂਦਾ ਪਰ ਆਨੰਦ ਨਹੀਂ ਆ ਸਕਦਾ। ਅੱਗੇ
ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤੁਹਾਨੂੰ ਸੇਜੈ ਜਾਏ,
ਉਹ ਜੀਵ ਰੂਪ ਇਸਤਰੀ ਪਰਮਾਤਮਾ ਰੂਪੀ ਆਨੰਦ ਸਰੂਪ ਦੀ ਕਦੇ ਵੀ ਸੇਜ ਨਹੀਂ ਮਾਣ ਸਕਦੀ, ਆਨੰਦ ਨਹੀਂ ਲੈ ਸਕਦੀ, ਇਹ ਆਨੰਦ ਨੂੰ ਤਰਸਦਾ ਹੀ ਰਹਿਣਾ ਸਾਰੀ ਜ਼ਿੰਦਗੀ, ਮਾੜੇ ਮੋਟੇ ਸੁੱਖ ਮਿਲਣਗੇ ਉਹਦੇ 'ਚ ਜ਼ਿੰਦਗੀ ਕੱਢ ਲੈ, ਆਨੰਦ ਨਹੀਂ ਜ਼ਿੰਦਗੀ 'ਚ ਆ ਸਕਦਾ, ਕਿਉਂਕਿ ਸਰੀਰ ਨੂੰ ਚੰਗੇ ਪਾਸੇ ਨਹੀਂ ਲਾਇਆ, ਇਹ ਤੇ ਇਦਾਂ ਕਰਨਾ ਪੈਣਾ ਸੀ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ
ਚੜਾਇਆ
ਅੱਖਾਂ ਨੂੰ ਕੰਨਾਂ ਨੂੰ ਸਾਰੇ ਗਿਆਨ ਇੰਦਰ ਇੱਧਰ ਨੂੰ ਲਾਣੇ ਸੀ ਇੱਧਰਲੇ ਪਾਸੇ ਨੂੰ ਲਾ ਕੇ ਰੱਖਣੇ ਸੀ ਗੁਰੂ ਸਾਹਿਬ ਵਾਲੇ ਪਾਸੇ ਇਹ ਨਜ਼ਾਰਾ ਕਦੇ ਨਹੀਂ ਆ ਸਕਣਾ ਜੇ ਉਹ ਨਜ਼ਾਰਾ ਲੈਣਾ ਹੈ ਫਿਰ ਕੰਨਾਂ ਨੂੰ ਹੱਥਾਂ ਨੂੰ ਪੈਰਾਂ ਨੂੰ ਸਾਰਾ ਕੁਝ ਆਪਣੇ ਕਰਮ ਇੰਦਰੇ ਗਿਆਨ ਇੰਦਰੇ ਇੱਧਰ ਨੂੰ ਲਾ ਕੇ ਰੱਖੀ ਦੇ ਹੈ ਤੇ ਪਾਤਸ਼ਾਹ ਕਹਿੰਦੇ ਆ ਅਗਲੀ ਪੰਕਤੀ ਸੁਣੋ ਹੋਂ ਕੁਰਬਾਨ ਹੋਂ ਕੁਰਬਾਨਾ ਜਾਓ ਮਿਹਰਬਾਨਾ
ਹੋਂ ਕੁਰਬਾਨੇ ਜਾਓ ਮਿਹਰਬਾਨਾ ਹੋਂ ਕੁਰਬਾਨੇ ਜਾਓ ਹੋਂ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਓ
ਬਲਿਹਾਰ ਜਾਵਾਂ ਕੁਰਬਾਨ ਜਾਵਾਂ ਜਿਹੜੇ ਤੇਰੇ ਨਾਮ ਨਾਲ ਜੁੜੇ ਐ ਸੱਚ ਨਾਲ ਆਪਣੇ ਆਪ ਨੂੰ ਜੋੜ ਲਿਆ ਤੇ ਅਗਲੀ ਪੰਕਤੀ ਸੁਣੋ
ਲੈਣ ਜੋ ਤੇਰਾ ਨਾਓ ਤਿਨਾ ਕੈ ਹੋ ਸਦ ਕੁਰਬਾਨ ਜਾਓ
ਬਲਿਹਾਰੇ ਉਹਨਾਂ ਤੋਂ ਜਿਹੜੇ ਤੇਰੇ ਨਾਲ ਜੁੜੇ ਐ ਪਹਿਲੇ ਉਹ ਐ ਜਿਨ੍ਹਾਂ ਨੇ ਸਰੀਰ ਨੂੰ ਮਾਇਆ ਦਾ ਪਾ ਚੜਾਈ ਐ ਪਰ ਦੂਜੇ ਉਹ ਐ ਜਿਹੜੇ ਤੇਰੇ ਰੰਗ ਚ ਰੰਗੇ ਐ ਅਗਲੀਆਂ ਪੰਕਤੀਆਂ ਸੁਣੋ
ਕਾਇਆ ਰੰਗਣ ਜੇਤੀਏ ਪਿਆਰੇ ਪਾਈਏ ਨਾਓ ਮਜੀਠ
ਮਜੀਠਾ ਰੰਗ ਕਹਿੰਦੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਚਾੜਿਆ ਕਾਇਆ ਨੂੰ ਗੂੜਾ ਰੰਗ ਚਾੜਿਆ ਅਸਲੀ ਰੰਗ ਚਾੜਿਆ ਹਾਂ
ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਟ
ਐਸਾ ਫਿਰ ਮਨ ਨੂੰ ਰੰਗ ਚੜਦਾ ਜਿਹੜਾ ਕਦੇ ਵੇਖਿਆ ਹੀ ਨਹੀਂ ਹੁੰਦਾ ਐਸਾ ਸਵਾਦ ਆਉਂਦਾ ਜਿਹੜਾ ਕਦੇ ਚੱਖਿਆ ਹੀ ਨਹੀਂ ਹੁੰਦਾ ਜਿਹੜਾ ਨਜ਼ਾਰਾ ਬਾਹਰ ਆ ਹੀ ਨਹੀਂ ਸਕਦਾ ਇੰਨਾ ਨਜ਼ਾਰਾ ਫਿਰ ਆਪਣੇ ਆਪ ਨੂੰ ਆਉਂਦਾ ਹੈ ਤੇ ਪਾਤਸ਼ਾਹ ਅੱਗੇ ਕਹਿੰਦੇ ਹੈ
ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ
ਜਿਨ੍ਹਾਂ ਨੇ ਸਰੀਰ ਰੂਪੀ ਚੋਲਿਆਂ ਨੂੰ ਸੱਚ ਦਾ ਨਾਮ ਦਾ ਰੰਗ ਚਾੜਿਆ ਹੋਇਆ ਉਹਨਾਂ ਕੋਲ ਹੀ ਹੈ ਕੰਤ ਨਾਮੀ ਬਣ ਕੇ ਬੈਠਾ ਹੈ ਨਾਮੀ ਨਾਮ ਬਣ ਕੇ ਉਹ ਉਹਨਾਂ ਦੇ ਅੰਦਰ ਵਸਿਆ ਹੈ ਉਹ ਕਹਿੰਦੇ ਬਲਿਹਾਰੇ ਜਾਈਏ ਉਹਨਾਂ ਤੋਂ ਅਗਲੀ ਪੰਕਤੀ ਹੈ
ਤੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ
ਬੇਨਤੀ ਕਰ ਉਹਨਾਂ ਦੀ ਧੂੜ ਮਿਲ ਜਾਏ ਉਹਨਾਂ ਦੀ ਸੰਗਤ ਮਿਲ ਜਾਏ ਜਿਸ ਕਰਕੇ ਸਾਡਾ ਵੀ ਪਾਰ ਉਤਾਰਾ ਹੋ ਜਾਏ ਇੱਥੇ ਤੱਕ ਤੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਦੀ ਸੰਗਤ ਮਿਲੇ ਤੇ ਜੇ ਰੰਗ ਚੜ ਜਾਏ ਫਿਰ ਇਹ ਨਾ ਕਹੀਂ ਮੈਂ ਚੜਾ ਲਿਆ ਇਹ ਨਾ ਕਹੀਂ ਮੈਂ ਮਿਹਨਤ ਕਰ ਲਈ ਮੈਂ ਉੱਠ ਪੈਂਦਾ ਮੈਂ 4 ਵਜੇ ਉੱਠ ਪੈਂਦਾ ਮੈਂ 3 ਵਜੇ ਉੱਠ ਪੈਂਦਾ ਮੈਂ 2 ਵਜੇ ਉੱਠ ਪੈਂਦਾ ਮੈਂ ਬੜਾ ਗਿਆਨੀ ਮੈਨੂੰ ਨੌਲੇਜ ਬਹੁਤ ਹੋ ਗਈ ਮੈਨੂੰ ਸਾਰਾ ਪਤਾ ਲੱਗ ਗਿਆ ਨਾ ਕਹਿੰਦੇ ਮਾਣ ਨਾ ਕਰੀ ਫਿਰ ਇਹੋ ਹੀ ਆਖੀ ਅਗਲੀਆਂ ਪੰਕਤੀਆਂ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ
ਕਹਿੰਦੇ ਕੰਤ ਨੇ ਪਰਮਾਤਮਾ ਨੇ ਆਨੰਦ ਨੇ ਜੀਵ ਰੂਪ ਇਸਤਰੀ ਆਪਣੇ ਨੇੜੇ ਜੇ ਲਾ ਲਈ ਹੈ ਨਾ ਤੇ ਇਹ ਉਹਦੀ ਕਿਰਪਾ ਮੈਂ ਨਹੀਂ ਲੱਗੀ ਉਹਨੇ ਲਾਇਆ ਮੈਂ ਕੁਛ ਨਹੀਂ ਕੀਤਾ ਮਾਨ ਨਾ ਕਦੇ ਜ਼ਿੰਦਗੀ 'ਚ ਕਰ ਲਈ ਵੀ ਮੈਂ ਆਹ ਪ੍ਰਾਪਤ ਕਰ ਲਿਆ ਤੇ ਮੈਂ ਇੱਥੇ ਪਹੁੰਚ ਗਿਆ ਤੇ ਮੈਂ ਇੱਥੇ ਪਹੁੰਚ ਗਿਆ ਨਾ ਕਦੇ ਜ਼ਿੰਦਗੀ ਵਿੱਚ ਮਾਨ ਨਾ ਕਰੀ ਇਹ ਤੇ ਉਹਦੀ ਕਿਰਪਾ ਹੈ ਇਹ ਤੇ ਤੇਰੀ ਬਖਸ਼ਿਸ਼ ਹੈ ਇਹ ਤੇ ਤੇਰੀ ਮਿਹਰ ਹੈ ਮੇਰੀ ਕੀ ਸਮਰੱਥਾ ਹੈ ਮੇਰੇ 'ਚ ਕੀ ਪਾਵਰ ਹੈ ਕਿਉਂਕਿ ਮਾਨ ਆਉਣ ਲੱਗਿਆ ਕਿਹੜਾ ਪਤਾ ਲੱਗਣਾ ਹੈ ਮੇਰੇ ਤੋਂ ਪਹਿਲਾਂ ਤੁਸੀਂ ਭਾਈ ਸੁਰਿੰਦਰ ਸਿੰਘ ਹੋਣਾ ਤੋਂ ਸੁਣਦੇ ਹੀ ਸੀ ਨਾ ਵੀ ਪਿਸ਼ਾਵਰ ਤੋਂ ਆਈ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਬੜੀਆਂ ਰੌਣਕਾਂ ਬੜਾ ਕਮਾਲ ਦਾ ਮਾਹੌਲ ਗੁਰਸਿੱਖਾਂ ਦੇ ਜੀਵਨ ਦਾ ਪ੍ਰਭਾਵ ਅੱਜ ਗੁਰਸਿੱਖੀ ਗੁਰਮੁਖੋ ਫਰਕ ਉਦੋਂ ਪੈਂਦਾ ਜਦੋਂ ਗੁਰਸਿੱਖ ਕਮਾਈ ਵਾਲਾ ਬੰਦਾ ਜਿਹੜਾ ਨਹੀਂ ਨਾ ਦਿਸਦਾ ਕਮਾਈ ਵਾਲਾ ਮਤਲਬ ਹੁੰਦਾ ਇੱਕ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਇਆ ਅਸਰ ਉਹਨਾਂ ਦਾ ਹੋਣਾ ਉਹ ਗੁਰਮੁਖਾਂ ਦੇ ਜ਼ਿੰਦਗੀ ਦਾ ਪ੍ਰਭਾਵ ਪੈਂਦਾ ਹੁੰਦਾ ਗੁਰੂ ਸਾਹਿਬ ਨੂੰ ਅੱਗੇ ਲਿਜਾਣਾ ਹੈ। ਗੁਰਮੁਖਾਂ ਦੇ ਜੀਵਨ ਨੇ ਲੋਕਾਂ ਦੇ ਦਿਮਾਗ ਵਿੱਚ ਤਾਂ ਜਾਣਾ, ਗੁਰੂ ਸਾਹਿਬ ਦਾ ਅਸਰ ਪੈਣਾ ਹੈ ਗੁਰੂ ਦਿਆਂ ਸਿੱਖਾਂ ਨੂੰ ਵੇਖ ਕੇ, ਗੁਰਮੁਖਾਂ ਦਾ ਜੀਵਨ ਵੇਖ ਕੇ ਕਮਾਲ ਦਾ ਜੀਵਨ ਹੋਏਗਾ, ਚੰਗਾ ਪ੍ਰਭਾਵਸ਼ਾਲੀ ਹੋਏਗਾ, ਅਸਰ ਫਿਰ ਹੋਏਗਾ। ਆਪਣੇ ਆਪ ਖਿੱਚ ਉਹਨਾਂ ਦੇ ਜੀਵਨ ਨੇ ਪਾਉਣੀ ਹੈ। ਇੱਥੋਂ ਹੁਣ ਮੰਨ ਲਓ, ਇੱਧਰ ਸੁਣੋ, ਇੱਥੋਂ ਕੋਈ ਬੰਦਾ ਦਿੱਲੀ ਤੋਂ ਤੁਰਦਾ ਪੰਜਾਬ ਜਾਏ, ਮੈਂ ਫਲਾਣੇ ਮਹਾਂਪੁਰਸ਼ਾਂ ਕੋਲ ਚੱਲਿਆ, ਜਦੋਂ ਅਗਲਾ ਪੁੱਛੇ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਤੇ ਦਿੱਲੀ 'ਚ ਵੀ ਹੈਗੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ, ਇੱਕ ਗੁਰਦੁਆਰਾ 20-20 ਸਰੂਪ ਗੁਰਦੁਆਰਿਆਂ ਦੇ ਵਿੱਚ ਨੇ, ਵੀ ਤੂੰ ਪੰਜਾਬ ਕੀ ਕਰਨ ਚੱਲਿਆ? ਉਦੋਂ ਪਤਾ ਕੀ ਹੁੰਦਾ, ਉਦੋਂ ਇਹ ਕਹਿੰਦਾ ਹੈ ਕਿ ਉਹ ਜਿਹੜੀ ਜ਼ਿੰਦਗੀ ਗੁਰੂ ਸਾਹਿਬ ਦੱਸਦੇ ਹੈ ਉਹ ਫਲਾਣੇ ਥਾਂ ਤੇ ਉਹ ਜੀਵਨ ਪ੍ਰਗਟ ਹੋ ਰਿਹਾ, ਮੈਂ ਉਹਨੂੰ ਵੇਖਦਾ, ਉਹ ਖਿੱਚ ਪਾਉਂਦਾ ਮੈਨੂੰ। ਖਿੱਚ ਜਿਹੜੀ ਹੈ ਉਹ ਪਰਸਨੈਲਿਟੀ ਦੀ, ਉਹ ਸ਼ਖਸੀਅਤ ਦੀ ਪੈ ਰਹੀ ਹੈ, ਉਹ ਕਿਸੇ ਹਸਤੀ ਦੀ ਪੈ ਰਹੀ ਹੈ। ਉਹ ਕਿਸੇ ਪਰਸਨੈਲਿਟੀ ਦੇ ਵਿੱਚ ਜਦੋਂ ਹੁੰਦਾ ਨਾ, ਉਹਦਾ ਅਸਰ ਫਿਰ ਅੱਗੇ ਜਾ ਕੇ ਹੁੰਦਾ, ਉਹ ਅੱਗੇ 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 ਫਿਰ ਫੈਲਦਾ। ਉਹ ਹੈ ਆ ਜਿੰਨੇ ਆਪਾਂ ਬੈਠੇ ਹਾਂ, ਆਪਣੇ 'ਚ ਕਿੰਨੇ ਗੁਰਸਿੱਖ ਹੋਣਗੇ, ਮੰਨ ਲਓ ਜਿਹਨਾਂ ਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ, ਵੀ ਅੰਮ੍ਰਿਤਧਾਰੀ ਹੈ, ਬਾਣੀ ਪੜ੍ਹਦਾ, ਗੁਰਸਿੱਖ ਹੈ, ਚਾਹੁੰਦਾ ਮੇਰੇ ਬੱਚਿਆਂ 'ਚ ਗੁਰਸਿੱਖੀ ਰਹੇ, ਚਾਹੁੰਦਾ ਜੇ ਮੇਰੇ ਬੱਚਿਆਂ 'ਚ ਗੁਰਸਿੱਖੀ ਰਵੇ, ਮੇਰੇ ਪਰਿਵਾਰ 'ਚ ਗੁਰਸਿੱਖੀ ਰਵੇ, ਮੇਰੇ ਪੁੱਤ ਪੋਤਿਆਂ ਵਿੱਚ ਗੁਰਸਿੱਖੀ ਰਵੇ। ਦੱਸੋ ਭਲਾ ਕੀ ਕਿਸੇ ਨਾ ਕਿਸੇ ਪਰਸਨੈਲਿਟੀ ਦਾ ਪ੍ਰਭਾਵ ਨਹੀਂ ਪਿਆ ਫੈਮਿਲੀ ਦੇ ਉੱਤੇ, ਟੱਬਰ ਤੇ, ਤੇਰੇ ਤੇ? ਉਹ ਕੋਈ ਵੀ ਹੋ ਸਕਦਾ ਹੈ, ਕੋਈ ਰਾਗੀ ਸਿੰਘ ਹੋ ਸਕਦਾ ਤਾਂ ਗੁਰਸਿੱਖੀ, ਕੋਈ ਕਥਾਵਾਚ, ਕੋਈ ਪ੍ਰਚਾਰਕ, ਉਹ ਕੋਈ ਢਾਡੀ ਵੀ ਹੋ ਸਕਦਾ। ਕਿਸੇ ਨਾ ਕਿਸੇ ਨੂੰ ਸੁਣਿਆ, ਕਿਸੇ ਪਰਸਨੈਲਿਟੀ ਨੂੰ ਵੇਖਿਆ, ਦਿਮਾਗ ਦੇ ਵਿੱਚ ਉਹ ਅਸਰ ਹੋਇਆ ਕਿ ਮੈਂ ਵੀ ਇਸ ਲਾਈਨ ਵਾਲੇ ਪਾਸੇ ਤੁਰਾਂ। ਤੇ ਬੜਾ ਵੱਡਾ ਪ੍ਰਭਾਵ ਗੁਰੂ ਸਾਹਿਬ ਦੇ ਵੇਲੇ ਸੀ, ਆਪ ਸਨ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਤੇ ਅੱਜ ਵੀ ਨੇ, ਅੱਜ ਸਾਡੇ ਕੋਲ ਨੇ ਗੁਰਬਾਣੀ ਗਿਆਨ ਸਰੂਪ ਸਾਡੇ ਕੋਲ ਨੇ, ਉਹ ਤੇ ਸਿਰੇ ਨੇ, ਪਰ ਜਿਹੜਾ ਕਿਹਾ ਸੀ ਨਾ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਉਹ ਜਿਹੜਾ ਸਰੀਰ ਪੰਥ ਵਿੱਚ ਹੈ ਨਾ, ਉਹ ਪੰਥ ਹੈ ਜਿਹੜਾ, ਉਹ ਸਰੀਰਾਂ ਦੇ ਵਿੱਚ ਉਹ ਪਿਆਰ, ਉਹ ਰਸ ਅੱਜ ਨਹੀਂ ਲੱਭਦਾ। ਗੁਰੂ ਗ੍ਰੰਥ ਸਾਹਿਬ ਦਾ ਨਾਂ ਰਸ ਕਦੇ ਘਟਿਆ ਤੇ ਨਾ ਘਟ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਰਸ ਨਹੀਂ ਘਟਿਆ, ਪਰ ਜਿਹੜਾ ਗੁਰੂ ਪੰਥ ਦਾ ਰਸ ਹੈ ਸਾਡਾ, ਜਿਹੜਾ ਸਾਡੇ ਚੋਂ ਪ੍ਰਗਟ ਹੋਣਾ ਸੀ ਉਹ ਘਟ ਰਿਹਾ। ਅਸਰ ਤੇ ਜੀਵਨ ਦਾ ਹੁੰਦਾ ਨਾ। ਮੈਂ ਫਿਰ ਪੁੱਛਦਾ ਤੁਹਾਨੂੰ, ਮੈਂ ਫਿਰ ਪੁੱਛਦਾ, ਮੰਨ ਲਓ ਲੋਕ ਇੱਥੇ ਵਰਿੰਦਾਵਨ ਜਾਂਦੇ ਹੈ, ਤੁਹਾਡੇ ਤੋਂ ਤਾਂ ਮੈਨੂੰ ਲੱਗਦਾ ਨੇੜੇ ਹੀ ਹੈ ਵਰਿੰਦਾਵਨ, ਬਹੁਤਾ ਦੂਰ ਤੇ ਹੈ ਨਹੀਂ। ਤੇ ਲੋਕ ਪ੍ਰੇਮਾਨੰਦ ਜੀ ਦੇ ਦਰਸ਼ਨ ਕਰਨ ਜਾਂਦੇ ਨੇ ਨਾ, ਕਿੰਨੇ ਹਿੰਦੂ ਵੀਰ ਜਾਂਦੇ ਨੇ ਨਾ ਬੜੇ। ਹੁਣ ਗੁਰਮੁਖੋ, ਕਰੋੜਾਂ ਬੰਦੇ ਇੱਕ ਸਰੀਰ ਵੱਲ ਵੇਖ ਕੇ, ਇੱਕ ਦਾ ਪਿਆਰ ਵੇਖ ਕੇ ਆਪਣੇ ਅੰਦਰ ਪ੍ਰੇਮ ਪੈਦਾ ਕਰ ਰਹੇ ਨੇ, ਪ੍ਰੇਮ ਦਾ ਦੀਵਾ ਉਹਨਾਂ ਅੰਦਰ ਜਗ ਰਿਹਾ। ਕਿਹਦੇ ਵੱਲ ਵੇਖ ਕੇ? ਉਹਨਾਂ ਵੱਲ ਵੇਖ ਕੇ ਪ੍ਰਭਾਵ ਪਾਏ ਪੈ ਰਿਹਾ ਮਨ ਦੇ ਉੱਤੇ, ਜੀਵਨ ਵਾਲੇ ਤੋਂ ਜੀਵਨ ਮਿਲਦਾ, ਦੀਵੇ ਤੋਂ ਦੀਵਾ ਜਗਦਾ। ਉਹਨਾਂ ਵੱਲ ਵੇਖ ਕੇ ਵੀ ਯਾਰ ਇਹ ਪ੍ਰੇਮ ਕਿੰਨਾ ਕਰਦੇ ਆ, ਕਿੰਨਾ ਪ੍ਰੇਮ ਕਰਦੇ ਆ, ਕਿੰਨਾ ਪ੍ਰੇਮ ਕਰਦੇ ਆ, ਕਿੰਨਾ ਰਾਧਾ ਪ੍ਰੇਮ ਹੈ, ਕਿੰਨਾ ਰਾਧਾ ਪ੍ਰੇਮ ਹੈ, ਕਿੰਨਾ ਰਾਧਾ ਪ੍ਰੇਮ ਹੈ। ਤੇ ਕਿੰਨੇ ਹਿੰਦੂ ਵੀਰ ਜਿਹੜੇ ਹੈ ਉਹ ਦੁਬਾਰਾ, ਜਿਹੜੇ ਟੁੱਟੇ ਹੋਏ ਵੀ ਉਹ ਵੀ ਜੁੜਨ ਲੱਗ ਜਾਂਦੇ ਆ। ਏਦਾਂ ਹੀ ਹੋਏਗਾ ਨਾ, ਕਦੇ ਸੀਸਗੰਜ ਸਾਹਿਬ ਚ ਗ੍ਰੰਥੀ ਏਦਾਂ ਦੇ ਆਏ ਹੋਣਗੇ, ਕਦੇ ਬੰਗਲਾ ਸਾਹਿਬ ਏਦਾਂ ਦੇ ਗ੍ਰੰਥੀ, ਹੈੱਡ ਗ੍ਰੰਥੀ, ਕੀਰਤਨੀਏ, ਕਦੇ ਅੱਜ ਤੋਂ ਸਾਡੇ ਦਾਦੇ ਪੜਦਾਦਿਆਂ ਨੂੰ ਜੋੜਨ ਵਾਲਾ ਕੋਈ ਰਾਗੀ ਸਿੰਘ ਇੱਥੇ ਆਇਆ ਹੋਣਾ, ਕੋਈ ਗੁਰਮੁਖ ਆਇਆ ਹੋਣਾ, ਮੈਸੇਜ ਤੇ ਕਨਵੇ ਕਿਸੇ ਗੁਰਮੁਖ ਦੇ ਜ਼ਰੀਏ ਹੀ ਹੋਣਾ। ਉਹਦੇ ਵੱਲ ਵੇਖ ਕੇ ਜੀਵਨ ਬਣ ਜਾਂਦਾ ਵੀ ਯਾਰ ਆ ਮੈਂ ਵੀ ਏਦਾਂ ਦਾ ਹੋਣਾ, ਮੈਂ ਵੀ ਏਦਾਂ ਦਾ ਬਣਨਾ। ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਚੀਜ਼ ਸਾਡੀ ਪੂਰੀ ਹੈ, ਗੁਰੂ ਗ੍ਰੰਥ ਸਾਹਿਬ ਅਧੂਰਾ ਰਹਿ ਗਿਆ ਕੰਮ, ਜਿਹੜਾ ਸਾਡੇ ਵਾਲਾ, ਜਿਹੜਾ ਸਾਡੇ ਚੋਂ ਪ੍ਰਗਟ ਹੋਣਾ ਸੀ। ਅੱਜ ਵੱਡੇ ਵੱਡੇ ਗੁਰਸਿੱਖਾਂ ਨੂੰ ਵੇਖ ਲਓ, ਉਹ ਫੋਨਾਂ ਦੀਆਂ ਰੀਲਾਂ ਵੇਖਣ ਲੱਗੇ ਹੋਏ ਐ, ਅੱਜ ਕੱਲ ਉਹ ਚੀਜ਼ ਅੱਜ ਪ੍ਰਗਟ ਨਹੀਂ ਹੋ ਰਹੀ। ਅੱਜ ਜੇ ਕਹੀਏ ਨਾ ਵੀ ਬਹਿ ਜਾ ਘੰਟਾ ਅੱਧਾ ਘੰਟਾ ਜਾਂ ਕੋਈ ਅੱਧਾ ਘੰਟਾ ਸਹਿਜ ਪਾਠ, ਜਿਵੇਂ ਭਾਈ ਸਾਹਿਬ ਤੋਂ ਸੁਣਿਆ 90 ਸਹਿਜ ਪਾਠ, ਇੱਕ ਡਿਊਟੀ ਕਰਨ ਵਾਲਾ ਬੰਦਾ 90 ਸਹਿਜ ਪਾਠ ਪਿਛਲੇ 8 ਸਾਲਾਂ ਚ ਕਰ ਚੁੱਕਿਆ। 90 ਸਹਿਜ ਪਾਠ, 90 ਸਹਿਜ ਪਾਠ ਤੇ ਕਰਦੇ ਨੇ, ਪੜ੍ਹਦੇ ਨੇ, ਸਮਝਦੇ ਨੇ, ਜ਼ਿੰਦਗੀ ਚ ਰਸ ਹੈ, ਆਨੰਦ ਹੈ। 350 ਖੰਡ ਪਾਠ ਸਾਹਿਬ ਇੱਕ ਬੀਬੀ ਨੇ ਇੱਕ ਚੌਂਕੜੇ ਕੀਤਾ, ਇੱਕ ਚੌਂਕੜੇ ਇੱਕ ਖੰਡ ਪਾਠ, ਦੂਸਰੇ ਚੌਂਕ ਦੂਜੀ ਵਾਰੀ ਚੌਂਕੜਾ ਲਾਇਆ ਪੂਰਾ ਖੰਡ ਪਾਠ, 350 ਅਖੰਡ ਪਾਠ ਇੱਕ ਚੌਂਕੜੇ ਕਰ ਕਰ। ਤੇ ਹੈਗੇ ਇਦਾਂ ਦੇ ਜਿਹੜੇ ਕਰਦੇ ਨੇ, ਤੇ ਜੇ ਤੁਸੀਂ 5 ਮਿੰਟ ਕੋਲ ਬੈਠੋਗੇ ਬਿਲਕੁਲ ਇਦਾਂ ਸ਼ਾਂਤ, ਬਿਲਕੁਲ ਆਨੰਦ ਚ ਰਹਿਣ ਵਾਲੇ। ਤੇ ਕਹਿ ਰਿਹਾ ਵੀ ਜਿਹੜਾ ਸਾਡੇ ਚੋਂ ਪ੍ਰਗਟ ਹੋਣਾ ਸੀ ਨਾ, ਅੱਜ ਉਹ ਨਹੀਂ ਪ੍ਰਗਟ ਹੋ ਰਿਹਾ, ਕਮੀ ਜਿਹੜੀ ਆ ਉਹ ਸਾਡੇ ਚ ਹੈ। ਤੇ ਕਹਿੰਦੇ ਆ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਕੋਈ ਪੂਰਬਲਾ ਕਰਮ ਹੋਵੇ ਰਸਕ ਵੈਰਾਗੀ ਫਿਰ ਮਿਲਦਾ ਜ਼ਿੰਦਗੀ, ਉਹ ਕਦੇ ਕਦੇ ਜਾ ਕੇ ਮਿਲਦਾ, ਕਦੇ ਕਦੇ ਜਾ ਕੇ ਗੱਲ ਬਣਦੀ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਸ਼ਾਵਰ ਤੋਂ ਆਈ ਸੰਗਤ, ਤੇ ਸੰਗਤ ਦੇ ਵਿੱਚ ਸਾਰੇ ਵਾਰੀ ਵਾਰੀ ਮੱਥਾ ਟੇਕਦੇ ਐ। ਇੱਕ ਬੱਚਾ ਅੱਖਾਂ ਚ ਬੜਾ ਪਿਆਰ ਹੈ, ਦਸ਼ਮੇਸ਼ ਜੀ ਵੱਲ ਵੇਖੀ ਜਾਂਦਾ ਹੈ, ਦਸ਼ਮੇਸ਼ ਪਿਤਾ ਦੇ ਚਿਹਰੇ ਵੱਲ ਤੱਕੀ ਜਾਂਦਾ। ਮਹਾਰਾਜ ਕਹਿੰਦੇ ਕੌਣ ਹੈ ਤੂੰ, ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਜੋਗਾ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿਹਦੇ ਜੋਗਾ, ਘਰਦਿਆਂ ਜੋਗਾ ਕਿ ਗੁਰੂ ਜੋਗਾ? ਹੱਸ ਕੇ ਦਸ਼ਮੇਸ਼ ਜੀ ਨੇ ਪੁੱਛਿਆ। ਤੇ ਅੱਗੋਂ ਬੱਚਾ ਸੀ ਛੋਟਾ ਜਿਹਾ, ਕਹਿੰਦਾ ਜੀ ਗੁਰੂ ਜੋਗਾ। ਜਦੋਂ ਉਹਨੇ ਕਿਹਾ ਨਾ ਗੁਰੂ ਜੋਗਾ, ਤੇ ਕਲਗੀਧਰ ਪਾਤਸ਼ਾਹ ਨੇ ਵੀ ਏਦਾਂ ਹੀ ਕਹਿ ਦਿੱਤਾ, ਭਾਈ ਜੋਗਿਆ ਗੁਰੂ ਜੋਗਾ, ਤੂੰ ਗੁਰੂ ਜੋਗਾ? ਕਹਿੰਦਾ ਜੀ ਗੁਰੂ ਜੋਗਾ। ਚੰਗਾ ਫਿਰ ਜੇ ਤੂੰ ਗੁਰੂ ਜੋਗਾ, ਗੁਰੂ ਤੇਰੇ ਜੋਗਾ ਹੈ, ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ,
ਜੋਗਿਆ ਗੁਰੂ ਤੇਰੇ ਜੋਗਾ ਹੋਇਆ, ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ,
ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ, ਗੁਰੂ ਤੇਰੇ ਜੋਗਾ ਹੋਇਆ, ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ,
ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ, ਭਾਈ ਜੋਗਿਆ ਗੁਰੂ ਤੇਰੇ ਜੋਗਾ ਹੋਇਆ,
ਭਾਈ ਜੋਗਿਆ।
ਸਾਈਕੋਲੋਜੀ ਜਿਹੜੇ ਪੜ੍ਹੇ ਹੈ ਜਾਂ ਜਿਹੜੇ ਸਮਝਦੇ ਹੈ, ਇਸ ਨੁਕਤੇ ਨੂੰ ਜਿਹੜਾ ਸਮਝਣ ਦੀ ਖੇਚਲ ਕਰਿਓ, ਆਹ ਗੱਲ ਜ਼ਰੂਰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ। ਸਾਈਕਾਲੋਜਿਸਟ ਕਹਿੰਦੇ ਹੈ ਕਿ ਜਦੋਂ ਨਾ ਅਸੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਮੇਰਾ ਪੁੱਤ ਬਹੁਤ ਪਿਆਰਾ ਹੈ, ਮੇਰਾ ਪੁੱਤ ਬੜਾ ਗੁਰਮੁਖ ਹੈ, ਮੇਰਾ ਬੱਚਾ ਬਹੁਤ ਸਾਰਿਆਂ ਨੂੰ ਪਿਆਰ ਕਰਦਾ ਹੈ, ਅਸੀਂ ਆਪਣੇ ਬੱਚੇ ਨੂੰ ਵਰ ਦੇ ਰਹੇ ਹਾਂ। ਤੇ ਜਦੋਂ ਅਸੀਂ ਕਹਿੰਦੇ ਹਾਂ ਨਿਕੰਮਾ ਹੈ, ਇਹ ਗੁੱਸਾ ਬਹੁਤ ਕਰਦਾ, ਇਹ ਲੜਦਾ ਬਹੁਤ ਹੈ, ਝਗੜਦਾ ਬਹੁਤ ਹੈ, ਆਪਣੇ ਬੱਚੇ ਨੂੰ ਆਪ ਹੀ ਸਰਾਫ ਦੇ ਰਹੇ ਹੁੰਦੇ ਹਾਂ। ਇਹ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ, ਮੈਂ ਫਿਰ ਦੁਹਰਾਉਣਾ, ਜਰਾ ਕੁ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਗੁਰਮੁਖੋ, ਜਦੋਂ ਬੱਚੇ ਨੂੰ ਅਸੀਂ ਨਾਮ ਦਿੰਦੇ ਹਾਂ, ਇਕੱਲਾ ਨਾਮ ਨਹੀਂ ਦਿੰਦੇ, ਬੱਚੇ ਨੂੰ ਪਰਸਨੈਲਿਟੀ ਵੀ ਪੇਰੈਂਟਸ ਦਿੰਦੇ ਆ। ਸਾਡੇ ਹੁਣ ਆਮ ਹੀ ਗੱਲ ਹੁੰਦੀ ਹੈ, ਇਹ ਕੁਛ ਨਹੀਂ ਕਰਦਾ, ਇਹ ਲੜਦਾ ਬਹੁਤ ਹੈ, ਝਗੜਦਾ ਬਹੁਤ ਹੈ, ਚ ਗੁੱਸਾ ਬਹੁਤ ਹੈ, ਇਹ ਇਰੀਟੇਟ ਬਹੁਤ ਹੁੰਦਾ। ਤੇ ਨਿਆਣਾ ਬੱਚਾ ਹੈ, ਛੋਟਾ ਹੈ, ਉਹਨੂੰ ਪਤਾ ਨਹੀਂ ਹੁੰਦਾ। ਬੱਚਾ ਜੋ ਜੋ ਸੁਣਦਾ ਉਹ ਸੱਚ ਮੰਨਦਾ ਹੈ, ਉਹਨੂੰ ਲੱਗਦਾ ਮਾਂ ਪਿਓ ਮੇਰੇ ਝੂਠ ਨਹੀਂ ਬੋਲਦੇ, ਜੋ ਮੇਰੇ ਮਾਂ ਪਿਓ ਕਹਿੰਦੇ ਹੈ ਇਹ ਸੱਚ ਹੈ। ਜੇ ਮੇਰੇ ਮਾਂ ਪਿਓ ਕਹਿ ਰਹੇ ਆ ਨਾ ਵੀ ਮੈਂ ਲੜਾਕਾ, ਉਹਨੂੰ ਲੱਗਦਾ ਮੈਂ ਸੱਚੀ ਲੜਾਕਾ ਹੀ ਹਾਂ, ਮੇਰੀ ਮਾਂ ਥੋੜਾ ਝੂਠ ਬੋਲਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਕਹਿ ਕਹਿ ਕੇ ਪੜ੍ਹਦਾ ਨਹੀਂ, ਇਹ ਬੋਲਦਾ ਨਿਕੰਮਾ, ਇਹ ਇੱਦਾਂ ਇੱਦਾਂ, ਉਹ ਬੱਚਾ ਹੌਲੀ ਹੌਲੀ ਸੱਚ ਮੰਨ ਲੈਂਦਾ ਤੇ ਆਪਣੀ ਪਰਸਨੈਲਿਟੀ ਨੂੰ ਉਵੇਂ ਹੀ ਸਮਝਣ ਲੱਗ ਜਾਂਦਾ। ਪਰ ਸਿਆਣੇ ਪੇਰੈਂਟਸ ਜਿਹੜੇ ਹੈ ਉਹ ਆਪਣੇ ਬੱਚੇ ਨੂੰ ਕਦੇ ਮਾੜਾ ਨਹੀਂ ਕਹਿੰਦੇ। ਘੱਟ ਤੋਂ ਘੱਟ 15 ਸਾਲ ਦੀ ਉਮਰ ਤੱਕ ਬੱਚੇ ਨੂੰ ਕਦੇ ਵੀ ਮਾੜਾ ਨਾ ਕਹੋ, ਆਏ ਗਏ ਦੇ ਸਾਹਮਣੇ ਸਿਫਤ ਕਰੋ, ਤਜਰਬਾ ਕਰਕੇ ਵੇਖ ਲਓ। ਅੱਜ 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 ਤੋਂ ਸ਼ੁਰੂ ਕਰੋ, ਜਿਹੜਾ ਬੱਚਾ ਤੁਹਾਨੂੰ ਲੱਗਦਾ ਜਿੱਦੀ ਹੈ, ਲੜਾਕਾ ਹੈ, ਖਿੱਚਦਾ ਹੈ, ਇੱਦਾਂ ਹੈ, ਅੱਜ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿਓ ਬਹੁਤ ਪਿਆਰ ਕਰਦਾ ਸਾਰਿਆਂ ਨੂੰ, ਸਾਰਿਆਂ ਦੀ ਬੜੀ ਕੇਅਰ ਕਰਦਾ, ਹਰ ਇੱਕ ਨੂੰ ਭੱਜ ਕੇ ਮਿਲਦਾ, ਰਿਸ਼ਤੇਦਾਰਾਂ ਸਾਹਮਣੇ ਵੀ ਇਹੀ ਕਿਹਾ, ਆਇਆਂ ਗਿਆਂ ਸਾਰਿਆਈ ਹੋ ਰਹੀ ਹੈ। ਉਹਦੀ ਈਗੋ ਕਹਿੰਦੀ ਹੈ ਵੀ ਹੁਣ ਇਹ ਪਰਸਨੈਲਿਟੀ ਜਿਹੜੀ ਮਾਂ ਪਿਓ ਨੇ ਬਣਾਈ ਹੈ, ਮੈਂ ਇਹਨੂੰ ਬਣਾ ਕੇ ਰੱਖਣਾ, ਇਮੇਜ ਬਣਾ ਦਿੱਤੀ ਨਾ ਬੱਚੇ ਦੀ। ਤੁਸੀਂ ਨਿਆਣੇ ਦੀ ਇਮੇਜ ਭੈੜੀ ਬਣਾ ਦਿੱਤੀ ਲੋਕਾਂ ਦੇ ਦਿਮਾਗ 'ਚ, ਨਿਆਣਾ ਕਹਿੰਦਾ ਫਿਰ ਇੱਦਾਂ ਹੀ ਠੀਕ ਹੈ। ਤੇ ਜਦੋਂ ਇਮੇਜ ਵਧੀਆ ਬਣਾ ਦਿਓਗੇ ਰਿਸ਼ਤੇਦਾਰਾਂ ਸਾਹਮਣੇ, ਬੱਚਾ ਬੜਾ ਵਧੀਆ, ਬੱਚਾ ਬੜਾ ਪਿਆਰਾ ਹੈ, ਉਹ ਫਿਰ ਆਪਣੀ ਇਮੇਜ ਨੂੰ ਬਣਾ ਕੇ ਰੱਖੇਗਾ, ਬੱਚਾ ਇਮੇਜ ਆਪਣੀ ਬਣਾਏਗਾ, ਬਣਾ ਕੇ ਰੱਖੇਗਾ, ਉਹਦਾ ਦਿਮਾਗ ਸੁਣ ਰਿਹਾ ਆਪਣੇ ਮਾਂ ਪਿਓ ਦੀਆਂ ਗੱਲਾਂ, ਤੇ ਬੱਚਾ ਫਿਰ ਉਸੇ ਤਰ੍ਹਾਂ ਰਿਐਕਟ ਕਰਨ ਲੱਗ ਜਾਂਦਾ, ਹੌਲੀ ਹੌਲੀ ਰਿਐਕਟ ਕਰੇਗਾ। ਇਹ ਉਹਨਾਂ ਤੇ ਲਾਗੂ ਨਹੀਂ ਕਰਨੀ, ਤੁਸੀਂ ਆਪਣੇ ਤੇ ਵੀ ਲਾਗੂ ਕਰਕੇ ਵੇਖ ਲਓ, ਉਹ ਤੇ ਬੱਚੇ ਹੈਗੇ ਆ, ਜਿਹੜਾ ਦਿਮਾਗ ਹੈ ਸਾਡਾ, ਸਾਡੇ ਕੋਲ ਹੀ ਸਾਡਾ ਮਨ ਬੱਚਾ ਹੈ। ਤੇ ਆਪਣੇ ਆਪ ਨੂੰ ਵੀ ਇੱਦਾਂ ਕਹਿਣਾ ਸ਼ੁਰੂ ਕਰੋ, ਮੈਂ ਬਹੁਤ ਸ਼ਾਂਤ ਹਾਂ, ਮੈਂ ਬਹੁਤ ਖੁਸ਼ ਹਾਂ। 10-20 ਬੰਦਿਆਂ ਸਾਹਮਣੇ ਕਹਿਣ ਲੱਗ ਜਾ, ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ, ਮੈਨੂੰ ਇਹ ਜ਼ਿੰਦਗੀ ਹਰ ਵਾਰੀ ਮਿਲੇ, ਮੈਂ ਬਹੁਤ ਖੁਸ਼ ਹਾਂ ਆਪਣੀ ਲਾਈਫ ਤੋਂ। ਕਹਿ 10-20-50 ਬੰਦਿਆਂ ਸਾਹਮਣੇ ਬੋਲ, ਤੇ ਕਮਾਲ ਦੀ ਗੱਲ ਇਹ ਹੋਣੀ ਹੈ, ਕਮਾਲ ਦੀ ਗੱਲ ਹੈ, ਤੇਰਾ ਮਾਈਂਡ ਹੌਲੀ ਹੌਲੀ ਉਵੇਂ ਰਿਐਕਟ ਵੀ ਕਰਨ ਲੱਗ ਜਾਏਗਾ, ਉਵੇਂ ਹੀ ਤੇਰੇ ਸੈੱਲ ਦਿਮਾਗ ਦੇ ਰਿਐਕਟ ਕਰਨ ਲੱਗ ਜਾਣਗੇ। ਮੈਂ ਬਹੁਤ ਸ਼ਾਂਤ ਹਾਂ, ਬਹੁਤ ਚੜ੍ਹਦੀ ਕਲਾ 'ਚ ਹਾਂ, ਬਹੁਤ ਆਨੰਦ 'ਚ ਹਾਂ। ਤਾਂ ਹੀ ਤੇ ਪੁਰਾਣੇ ਵੇਲਿਆਂ ਦੇ ਵਿੱਚ ਸਿੱਖ ਕਹਿੰਦੇ ਸੀ ਛੋਲੇ ਖਾਂਦੇ, ਕਹਿੰਦੇ ਬਦਾਮ ਖਾਂਦੇ ਹਾਂ, ਤੇ ਛੋਲੇ ਬਦਾਮਾਂ ਵਾਂਗੂ ਲੱਗਦੇ ਵੀ ਸੀ, ਖਾਣੇ ਛੋਲੇ ਬਦਾਮਾਂ ਵਾਂਗੂ ਅਸਰ ਕਰ ਜਾਂਦੇ ਸੀ, ਹਰ ਚੀਜ਼ ਨੂੰ ਉਹਨਾਂ ਨੇ ਇੱਦਾਂ ਹੀ ਕਹਿਣਾ। ਦੁੱਧ ਪੀ ਰਿਹਾ ਸਮੁੰਦਰ ਪੀ ਰਿਹਾ, ਦੁੱਧ ਨੂੰ ਸਮੁੰਦਰ ਕਹਿੰਦੇ ਸੀ, ਸਮੁੰਦਰ ਛਕਣਾ, ਹੁਣ ਸਮੁੰਦਰ ਕਿੱਡੀ ਵੱਡੀ ਗੱਲ ਹੈ। ਹਰ ਚੀਜ਼ ਦਾ ਸਾਡੇ ਮਾਈਂਡ ਤੇ ਅਸਰ ਹੁੰਦਾ, ਨਿੱਕੀ ਨਿੱਕੀ ਚੀਜ਼ ਦਾ। ਤੇ ਤੇਰੇ ਮਨ ਨੇ ਮੰਨ ਲੈਣਾ ਹੈ, ਜਿਵੇਂ ਬੱਚੇ ਦਾ ਮਨ ਮੰਨਦਾ ਹੈ ਨਾ ਗੁਰਮੁਖੋ, ਇੱਦਾਂ ਗੁਰੂ ਸਾਹਿਬ ਨੇ ਕਹਿਣਾ ਹੈ। ਤੇ ਜੇ ਸਿੱਖ ਨੇ ਮੰਨ ਲਿਆ ਵੀ ਗੁਰੂ ਜੀ ਨੇ ਕਿਹਾ, ਮੇਰੀ ਚੜ੍ਹਦੀ ਕਲਾ ਰਹੇਗੀ ਤੇ ਰਹੇਗੀ। ਤੇਰੇ ਮਨ ਨੇ ਮੰਨ ਲਿਆ ਨਾ ਜੇ ਵੀ ਆਹ ਮੈਨੂੰ ਵਚਨ ਕੀਤਾ ਵੀ ਆਹ ਹੋਏਗਾ, ਤੇ ਤੇਰਾ ਮਨ 100% ਮੰਨ ਜਾਏ, ਉਹ ਫਿਰ ਹੋਏਗਾ। ਧਿਆਨ ਨਾਲ ਗੱਲ ਨੂੰ ਸਮਝਣ ਦੀ ਖੇਚਲ ਕਰਿਓ। ਜਿਵੇਂ ਹਿਪਨੋਟਾਈਜ਼ ਕਰਦੇ ਨੇ ਨਾ ਬੰਦੇ, ਇੱਧਰ ਇੱਧਰ ਕਿਰਪਾ ਕਰਕੇ ਸੁਣੋਗੇ, ਇੱਧਰ ਕਿਸੇ ਨੂੰ ਹਿਪਨੋਟਾਈਜ਼ ਕਰਦੇ ਵੇਖਿਆ ਕਿਸੇ ਬੰਦੇ ਨੂੰ? ਅੱਜ ਕੱਲ੍ਹ ਤੇ ਨੈੱਟ ਤੇ ਵੀਡੀਓ ਬਥੇਰੀਆਂ, ਕਿਸੇ ਬੰਦੇ ਨੂੰ ਹਿਪਨੋਟਾਈਜ਼ ਕੀਤਾ? ਇੱਧਰ ਇੱਧਰ ਸੁਣੋ, ਇੱਧਰ ਹਿਪਨੋਟਾਈਜ਼ ਕੀਤਾ, ਉਹਨੂੰ ਕਹਿੰਦੇ ਆ ਲੈ ਤੇਰੇ ਦਿਮਾਗ ਚੋਂ ਮੈਂ ਤੇਰਾ ਨਾਮ ਕੱਢਣ ਲੱਗਿਆ, ਤੇਰਾ ਨਾਮ ਇਹ ਆ ਮੈਂ ਤੇਰਾ ਨਾਮ ਆ ਕੱਢਦਾ। ਉਹਨੂੰ ਪੁੱਛ ਲਓ ਹੁਣ ਤੇਰਾ ਨਾਂ ਕੀ ਹੈ, ਉਹਨੂੰ ਯਾਦ ਹੀ ਨਹੀਂ ਆਉਂਦਾ, ਨਾਮ ਉਹਦੇ ਦਿਮਾਗ ਚੋਂ ਉਹਦਾ ਹੀ ਨਾਮ ਡਿਲੀਟ ਕਰਤਾ, ਇੱਕ ਥੌਟ ਉਹਦੇ ਦਿਮਾਗ ਚੋਂ ਕੱਢਤਾ। ਇਹ ਦੇਖਦੇ ਆ ਨਾ ਤੁਸੀਂ, ਉਹਦੇ ਬ੍ਰੇਨ ਦੇ ਵਿੱਚੋਂ ਨਾਮ ਕੱਢਤਾ, ਡਿਲੀਟ ਕਰਤਾ। ਉਹਨੂੰ ਫਿਰ ਕਹਿ ਦਿਓ ਵੀ ਲੈ ਬਈ ਉਹਦੇ ਨਾਂ, ਉਹਦੇ ਦਿਮਾਗ 'ਚ ਇੱਕ ਨਵਾਂ ਨਾਂ ਪਾ ਦਿਓ, ਲੈ ਅੱਜ ਤੋਂ ਤੇਰਾ ਨਾਮ ਨਰਿੰਦਰ ਸਿੰਘ ਹੈ। ਹੈਗਾ ਸੀ ਅਜਮੇਰ ਸਿੰਘ, ਅਜਮੇਰ ਸਿੰਘ ਕੱਢਤਾ, ਇਹ ਲੈ ਨਰਿੰਦਰ ਸਿੰਘ ਤੇਰੇ ਦਿਮਾਗ 'ਚ ਪਾਤਾ। ਬੱਚਾ ਉਹ ਫਿਰ ਜਿਹੜਾ ਅੱਗੇ ਵਾਲਾ ਬੰਦਾ ਹੈ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ, ਨਰਿੰਦਰ ਸਿੰਘ। ਉਹ ਕਹੇਗਾ ਯਾਰ ਤੂੰ ਤਾਂ ਅਜਮੇਰ ਸਿੰਘ ਹੈ ਨਾ ਨਰਿੰਦਰ, ਉਹ ਮੰਨ ਲਿਆ ਉਹਨੇ। ਤੇ ਯਾਦ ਰੱਖੋ ਹਿਪਨੋਟਾਈਜ਼ ਉਸੇ ਨੂੰ ਕੀਤਾ ਜਾ ਸਕਦਾ ਜਿਹੜਾ ਹਿਪਨੋਟਾਈਜ਼ ਕਰਨ ਵਾਲੇ ਉੱਤੇ ਭਰੋਸਾ ਕਰਦਾ ਹੋਵੇ। ਤੁਸੀਂ ਨਹੀਂ ਤੇ ਉਹਨੂੰ ਹਿਪਨੋਟਾਈਜ਼ ਕਰ ਸਕਦੇ, ਜਿਹੜਾ ਬੰਦਾ ਭਰੋਸਾ ਨਹੀਂ ਕਰਦਾ ਹਿਪਨੋਟਾਈਜ਼ ਉੱਤੇ, ਟੀਚਰ ਦੇ ਉੱਤੇ, ਉਹਨੂੰ ਤੁਸੀਂ ਹਿਪਨੋਟਾਈਜ਼ ਨਹੀਂ ਕਰ ਸਕਦੇ। ਤੇ ਜਦੋਂ ਗਲਗੀਆਂ ਵਾਲੇ ਪਾਤਸ਼ਾਹ ਸਾਹਮਣੇ ਹੁੰਦੇ ਹੋਣਗੇ ਤੇ ਸਿੱਖ ਤੇ ਵੈਸੇ ਹੀ ਹਿਪਨੋਟਾਈਜ਼ ਰਹਿੰਦੇ ਸੀ ਉਹਨਾਂ ਤੋਂ, ਜੋ ਕਹਿਣਗੇ ਸੱਚੀ ਹੈ, ਜੋ ਵਚਨ ਕਰਤਾ ਪੱਥਰ ਤੇ ਲੱਗੀ। ਬ੍ਰੇਨ ਇੱਦਾਂ ਸੀ ਸਾਰਿਆਂ ਦਾ, ਇੱਕ ਵਾਰੀ ਜੋ ਕਹਿਤਾ ਇੱਦਾਂ ਹੀ ਰਹੂ। ਫਿਰ ਉਦੋਂ ਗੱਲਾਂ ਬਣੀਆਂ, ਉਦੋਂ ਗੱਲ ਬਣੀ ਹੈ ਇੱਦਾਂ ਦੀ, ਆਹ ਲੈ ਜਾ ਕਟਾਰ, ਜਿੰਨਾ ਚਿਰ ਤੇਰੇ ਘਰ ਚ ਰਹੂ ਤੇਰੀ ਚੜ੍ਹਦੀ ਕਲਾ ਰਹੂਗੀ। ਤੇ ਰਹਿੰਦੀ ਸਿੱਖਾਂ ਦੀ ਚੜ੍ਹਦੀ, ਮੰਨ ਲਿਆ ਮਨ ਰਹੇਗੀ, ਜਾ ਤੇਰੀ ਸਦਾ ਹੀ ਜੈ ਜੈਕਾਰ ਰਹੇਗੀ। ਬਸ ਤੂੰ ਨਾਮ ਨਾ ਛੱਡੀ, ਤੇਰੀ ਕਦੇ ਢਹਿੰਦੀ ਕਲਾ ਨਹੀਂ ਹੋ ਸਕਦੀ। ਉਹਦੇ ਮਨ ਨੇ ਮੰਨਿਆ, ਮਨ ਨੇ ਭਰੋਸਾ ਕੀਤਾ ਵੀ ਗੁਰੂ ਸਾਹਿਬ ਨੇ ਕਿਹਾ ਨਾ ਕਿ ਚੜ੍ਹਦੀ ਕਲਾ ਰਹੇਗੀ ਤੇ ਰਹੇਗੀ। ਇੱਥੇ ਕੰਮ ਸਿਰਫ ਤੇ ਸਿਰਫ ਭਰੋਸਾ ਕਰਦਾ, ਫੇਥ, ਵਿਸ਼ਵਾਸ। ਮੈਂ ਫਿਰ ਦੁਹਰਾ ਰਿਹਾ, ਹਿਪਨੋਟਾਈਜ਼ ਤੁਸੀਂ ਉਸ ਬੰਦੇ ਨੂੰ ਨਹੀਂ ਕਰ ਸਕਦੇ ਜਿਹੜਾ ਹਿਪਨੋਟਾਈਜ਼ ਹੋਣਾ ਨਹੀਂ ਚਾਹੁੰਦਾ। ਕੋਈ ਵੱਡੇ ਤੋਂ ਵੱਡਾ ਸਾਇੰਸ ਪੜ੍ਹਿਆ ਬੰਦਾ ਦੂਜੇ ਬੰਦੇ ਨੂੰ ਹਿਪਨੋਟਾਈਜ਼ ਨਹੀਂ ਕਰ ਸਕਦਾ ਜਿੰਨਾ ਚਿਰ ਅਗਲਾ ਨਹੀਂ ਹੋਣਾ ਚਾਹੁੰਦਾ। ਤੁਸੀਂ ਉਸੇ ਨੂੰ ਹਿਪਨੋਟਾਈਜ਼ ਕਰ ਸਕਦੇ ਹੋ ਜਿਹੜਾ ਹੋਣਾ ਚਾਹੁੰਦਾ, ਉਹਨੂੰ ਹੀ ਬਦਲ ਸਕਦੇ ਹੋ ਜਿਹੜਾ ਬਦਲਣਾ ਚਾਹੁੰਦਾ ਹੈ, ਉਹਨੂੰ ਹੀ ਚੇਂਜ ਕਰ ਸਕਦੇ ਹੋ ਜਿਹੜਾ ਚੇਂਜ ਹੋਣਾ ਚਾਹੁੰਦਾ ਹੈ। ਤੇ ਗੁਰੂ ਸਾਹਿਬ ਜੀ ਨੇ ਜੇ ਕਹਿਤਾ ਨਾ ਜੋਗਿਆ ਮੈਂ ਤੇਰੇ ਜੋਗਾਂ, ਮਨ ਨੇ ਮੰਨ ਲਿਆ ਤੇ ਸਦਾ ਹੀ ਏਦਾਂ ਲੱਗਣਾ ਮੈਂ ਗੁਰੂ ਜੋਗਾਂ। ਗੱਲ ਤੇ ਹੈ ਇਹ ਭਰੋਸੇ ਦੀ, ਇੱਥੇ ਭਰੋਸਾ ਕੰਮ ਕਰਦਾ, ਇੱਥੇ ਵਿਸ਼ਵਾਸ ਕੰਮ ਕਰਦਾ। ਹੁਣ ਸਾਡੇ ਵਰਗੇ ਮੱਥਾ ਵੀ ਟੇਕ ਲਿਆ, ਅਰਦਾਸ ਵੀ ਕਰ ਲਈ, ਉੱਥੇ ਵੀ ਜਾਓ, ਉੱਥੇ ਵੀ ਜਾਓ, ਉੱਥੇ ਵੀ ਜਾਓ, ਅਸਲ 'ਚ ਭਰੋਸਾ ਪੱਕਾ ਨਹੀਂ ਹੁੰਦਾ, ਵਿਸ਼ਵਾਸ ਕੱਚੇ ਨੇ। ਵਿਸ਼ਵਾਸ ਪੱਕਾ ਕਰ, ਭਰੋਸਾ ਪੱਕਾ ਕਰ, ਭਰੋਸੇ ਨੇ ਰਿਜ਼ਲਟ ਦੇਣਾ, ਤੇਰੇ ਵਿਸ਼ਵਾਸ ਨੇ ਰਿਜ਼ਲਟ ਦੇਣਾ। ਜੇ ਵਿਸ਼ਵਾਸ ਡਾਵਾਂ ਡੋਲ ਹੈ ਰਿਜ਼ਲਟ ਸਹੀ ਨਹੀਂ ਆ ਸਕਦਾ, ਕੱਚਾ ਪੱਕਾ ਵਿਸ਼ਵਾਸ ਨਹੀਂ, ਵਿਸ਼ਵਾਸ ਪੱਕਾ। ਤੇ ਕਈ ਸੱਜਣਾਂ ਦਾ ਹੈਗਾ ਬੜਾ ਪੱਕਾ ਕਈਆਂ ਦਾ ਵਿਸ਼ਵਾਸ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ, ਹੁਣ ਜਿਹੜਾ ਪ੍ਰੇਮ ਮਿਲਦਾ ਨਾ ਪ੍ਰੇਮ ਗੁਰੂ ਸਾਹਿਬ ਵੱਲੋਂ, ਹੁਣ ਗੁਰੂ ਸਾਹਿਬ ਇੱਕ ਐਸੀ ਪਰਸਨੈਲਿਟੀ ਆਨੰਦਪੁਰ ਸਾਹਿਬ ਬੈਠੇ ਜਿਹੜੇ ਗਲਵੱਕੜੀ ਪਾਉਂਦੇ ਹੈ, ਪਿਆਰ ਕਰਦੇ ਹੈ। ਹੁਣ ਆਨੰਦਪੁਰ ਸਾਹਿਬ ਜਾਈਏ ਆਪਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤੇ ਟੇਕਾਂਗੇ, ਪਰ ਸਾਨੂੰ ਕੋਈ ਐਸੀ ਹਸਤੀ ਵੀ ਮਿਲੇ, ਇੱਕ ਐਸਾ ਐਸੀ ਰੂਹ, ਤੇ ਗੱਲ ਬਣਦੀ ਨਾ ਫਿਰ ਵੀ ਆਨੰਦਪੁਰ ਸਾਹਿਬ ਗਏ, ਉਹਨਾਂ ਬਿਨਾਂ ਸੁਣਨਾ ਲੱਗੇਗਾ ਸਾਰਾ ਕੁਛ, ਕਿਉਂਕਿ ਮਨ ਜੁੜਿਆ ਹੋਇਆ ਕਿਤੇ ਨਾ ਕਿਤੇ, ਖੜਿਆ ਹੋਇਆ, ਲੱਗਿਆ ਹੋਇਆ। ਤੁਸੀਂ ਕਿਸੇ ਚੰਗੇ ਕਥਾਵਾਚਕ ਨੂੰ ਹੀ ਸੁਣ ਰਹੇ ਹੋ, ਤੁਸੀਂ ਗਏ ਹੋ ਘਰ ਨਹੀਂ, ਤੁਹਾਨੂੰ ਲੱਗਣਾ ਮੈਂ ਕਿਉਂ ਆ ਗਿਆ, ਅੱਜ ਤੇ ਮਿਲਿਆ ਹੀ ਨਹੀਂ ਮੈਨੂੰ, ਘਰ ਹੀ ਨਹੀਂ ਸੀ, ਮੈਂ ਜਿਹੋ ਜਿਹਾ ਗਿਆ ਜਿਹੋ ਜਿਹਾ ਨਾ ਗਿਆ, ਇਦਾਂ ਲੱਗਣਾ। ਤੇ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਆਰ ਕਰਨਾ ਖਿੱਚ ਪਾਉਂਦਾ ਹੈ। ਆ ਹਜ਼ੂਰ ਸਾਹਿਬ ਹੁਣ ਜਾਂਦੇ ਨੇ, ਆਸ਼ੂ ਜੀ ਹੋਣੀ ਜਾਂਦੇ ਤੁਸੀਂ ਜਾਂ ਹੋਰ ਸੰਗਤ ਜਾਂਦੀ ਹੈ, ਜੇ ਸੱਚੀ ਪੁੱਛੋ ਨਾ ਇੰਗਲੈਂਡ ਵਾਲਿਆਂ ਲੋਕਾਂ ਨੂੰ ਪੁੱਛ ਲਓ ਵੀ ਹਜ਼ੂਰ ਸਾਹਿਬ ਬਹੁਤ ਜਾਂਦੇ ਹੋ, ਬੜਾ ਜਾਂਦੇ ਹੋ ਉੱਥੇ, ਜੇ ਤੁਸੀਂ ਕੈਨੇਡਾ ਤੋਂ ਆਇਆ ਕਈਆਂ ਨੂੰ ਪੁੱਛ ਲਓ, ਮੈਂ ਖੁਦ ਆਪਣੀ ਗੱਲ ਵੀ ਕਰਾਂ ਜਾਂਦੇ ਰਹੇ ਆ, ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੈ, ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਪਿਆਰ ਹੈ, ਉਹ ਤੇ ਹੈਗਾ ਹੀ ਹੈਗਾ। ਪਰ ਜਦੋਂ ਨਾ ਕਈ ਵਾਰੀ ਐ ਜਦੋਂ ਕਹਿਣਾ ਵੀ ਯਾਰ ਕਿਉਂ ਖਿੱਚ ਪੈਂਦੀ ਹੈ, ਉੱਥੇ ਦੀ ਖਿੱਚ ਕਿਉਂ ਪੈਂਦੀ ਹੈ, ਉੱਥੇ ਕੋਈ ਐਸਾ ਗੁਰੂ ਦਾ ਸਿੱਖ ਹੈ ਜਿਹੜਾ ਜੀ ਆਇਆਂ ਕਹਿੰਦਾ, ਜਿਹੜਾ ਪਿਆਰ ਦਿੰਦਾ ਸਾਨੂੰ। ਸੱਚੀ ਹੈ ਜਿਹੜੇ ਹਜ਼ੂਰ ਸਾਹਿਬ ਜਾਣ ਵਾਲੇ ਹੈ, ਬਹੁਤ ਬੰਦੇ ਦਿਲੋਂ ਬਾਬਾ ਕੁਲਵੰਤ ਸਿੰਘ ਉਹਨਾਂ ਨੂੰ ਪਿਆਰ ਕਰਦੇ ਆ। ਉਹ ਕਹਿਣਗੇ ਵਾਹ ਜਥੇਦਾਰ ਜੀ ਇਹੋ ਜਿਹੇ ਹੈ, ਸਾਨੂੰ ਬੜਾ ਪਿਆਰ ਦਿੰਦੇ, ਸਾਨੂੰ ਰੋਟੀ ਖਵਾਦੀ, ਸਾਨੂੰ ਕੋਲ ਪਾਇਆ, ਸਾਨੂੰ ਇੰਨਾ ਮਾਣ ਦਿੱਤਾ। ਜਿੰਨੇ ਕੀਰਤਨੀਏ, ਜਿੰਨੇ ਰਾਗੀ, ਜਿੰਨੇ ਪ੍ਰਚਾਰਕ ਕਥਾਵਾਚਕ ਹਜ਼ੂਰ ਸਾਹਿਬ ਭੱਜ ਭੱਜ ਜਾਂਦੇ ਹੈ ਗਿਆਨੀ ਕੁਲਵੰਤ ਸਿੰਘ ਕਰਕੇ। ਜਥੇਦਾਰ ਕੁਲਵੰਤ ਸਿੰਘ ਹੋਣਾ ਕਰ, ਉਹਦਾ ਕਾਰਨ ਮੈਂ ਦੱਸ ਰਿਹਾ ਵੀ ਉਹ ਜਿਹੜੀ ਖਿੱਚ ਹੈ ਨਾ ਪਿਆਰ ਦੀ, ਕੋਈ ਤੁਹਾਨੂੰ ਜੀ ਆਇਆ ਕਹਿੰਦਾ, ਕੋਈ ਆਓ ਜੀ ਤੁਸੀਂ ਮੇਰੇ ਗੁਰੂ ਦੇ ਦਰ ਤੇ ਆਏ ਆ, ਤੁਸੀਂ ਮੇਰੇ ਗੁਰੂ ਸਾਹਿਬ ਕੋਲ ਆਏ ਆ, ਇਹ ਚੀਜ਼ ਜਿਹੜੀ ਹੈ ਸਾਡੇ ਚ ਸਭ ਤੋਂ ਵੱਡੀ ਇਸ ਚੀਜ਼ ਦੀ ਕਮੀ ਹੈ। ਖਾਲੀ ਖਾਲੀ ਉਹ ਕਹਿੰਦੇ ਨਾ, ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਪਾਏ, ਜਿਹੜਾ ਬਚਨ ਨਹੀਂ ਆਉਂਦਾ ਕਬੀਰ ਜੀ ਦਾ। ਕਹਿੰਦੇ ਕਬੀਰ ਜਹਿ ਜਹਿ ਹੋਂ ਫਿਰਿਓ ਕੌਤਕ ਠਾਓ ਠਾਏ, ਕਹਿੰਦੇ ਬੜੇ ਕੌਤਕ ਹੋ ਰਹੇ ਸੀ, ਬੜੇ ਨਜ਼ਾਰੇ ਸੀ ਸਾਰੇ ਥਾਵਾਂ ਤੇ, ਪਰ ਤੇਰਾ ਪਿਆਰਾ ਨਾ ਹੋਣ ਕਰਕੇ ਮੈਨੂੰ ਤੇ ਉਜਾੜ ਹੀ ਲੱਗੀ ਗਿਆ। ਇੱਕ ਰਾਮ ਸੁਨੇਹੀ ਬਾਹਰਾ, ਤੇਰੇ ਪਿਆਰੇ ਬਿਨਾ ਉਜਰ ਮੇਰਾ ਪਾਏ। ਤੇ ਮੈਂ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ, ਜਿੰਨੇ ਸਿੱਖਾਂ ਦੇ ਗੁਰਦੁਆਰੇ ਨੇ, ਉਹਨਾਂ ਦੇ ਗੁਰਦੁਆਰਿਆਂ ਚ ਇੱਕ ਇੱਕ ਰੂਹ ਏਦਾਂ ਦੀ ਭੇਜੋ ਜਿਹੜੇ ਤੁਹਾਡੇ ਪਿਆਰ ਵਿੱਚ ਭਿੱਜੀ ਹੋਈ ਹਰ ਗੁਰਦੁਆਰੇ ਚ ਬੈਠੀ। ਉਹਦੀ ਉਹ ਸਰੀਰ ਨੂੰ ਸਰੀਰ ਨੇ ਖਿੱਚਣਾ ਹੈ, ਐਕਸਪ੍ਰੈਸ਼ਨ, ਬੋਲਚਾਲ, ਗੱਲਬਾਤ, ਬੋਡੀ ਲੈਂਗੁਏਜ, ਉਹਦੀ ਗਲਵੱਕੜੀ, ਉਹਦਾ ਪਿਆਰ, ਉਹਦੇ ਬਿਨਾਂ ਕੱਟੜ ਤੋਂ ਕੱਟੜ। ਮੈਂ ਮਿਸ਼ਨਰੀ ਹਾਂ, ਮੈਂ ਸਾਧਾ ਨੂੰ ਨਹੀਂ ਮੰਨਦਾ, ਕਿਸੇ ਮਿਸ਼ਨਰੀ ਪ੍ਰੋਫੈਸਰ ਨੂੰ ਮੰਨਦਾ ਹੋਏਗਾ, ਇਹ ਨਾ ਕਹਿ ਤੈਨੂੰ ਉਹਦੇ ਬਿਨਾਂ ਸੁਣਨਾ ਲੱਗਦਾ ਹੋਣਾ, ਗੱਲ ਨਹੀਂ ਬਣਦੀ ਉਹਦੇ ਬਿਨਾਂ। ਤੂੰ ਕਹਿ ਮੈਂ ਬਾਬੇ ਨੂੰ ਨਹੀਂ ਮੰਨਦਾ, ਪਰ ਤੂੰ ਕਿਸੇ ਹੋਰ ਥਾਂ ਤੇ ਕਿਤੇ ਨਾ ਕਿਤੇ ਉਹ ਇੱਕ ਜਿਹੜੀ ਖਿੱਚ ਹੈ ਨਾ, ਪ੍ਰਗਟ ਜਿਹੜਾ ਹੁੰਦਾ ਨਾ ਉਹ ਭਾਵ, ਉਹ ਕਿਸੇ ਸਰੀਰ ਚੋਂ ਪ੍ਰਗਟ ਹੁੰਦਾ ਹੈ, ਉਹ ਪ੍ਰਗਟ ਹੁੰਦਾ ਕਿਸੇ ਸਰੀਰ ਚੋਂ। ਉਹਦੇ ਵੱਲ ਵੇਖ ਕੇ ਉਹ ਸਾਡਾ ਭਾਵ ਵੀ ਵੱਧ ਜਾਂਦਾ, ਜਾਗ ਜਾਂਦਾ ਹੈ। ਇਸ ਕਰਕੇ ਇੱਕ ਰਾਮ ਸੁਨੇਹੀ ਬਾਹਰਾ, ਮੈਂ ਵੱਡੇ ਵੱਡੇ ਮਿਸ਼ਨਰੀ ਭਰਾਵਾਂ ਨੂੰ ਵੀ ਵੇਖਦਾ ਹੁੰਦਾ, ਸਾਡੇ ਪ੍ਰੋਫੈਸਰ ਸਾਹਿਬ ਐਂ ਗੱਲ ਕਰਨਗੇ, ਅੱਖਾਂ ਚੋਂ ਪਾਣੀ ਆ ਜਾਏਗਾ, ਲਾਲ ਹੋ ਜਾਣਗੇ ਸਾਡੇ ਪ੍ਰੋਫੈਸਰ ਸਾਹਿਬ। ਮੈਂ ਕਹਿੰਦਾ ਸੀ, ਕਹਿੰਦੇ ਹੁੰਦੇ ਸੀ ਸਾਡੇ ਮਹਾਂਪੁਰਖ, ਸਾਡੇ ਅਸੀਂ ਐਂ ਕਹਿੰਦੇ ਹੁੰਦੇ ਸੀ, ਬਸ ਫਰਕ ਇੰਨਾ ਹੈ ਉਹ ਪ੍ਰੋਫੈਸਰ ਸਾਹਿਬ ਕਹਿੰਦਾ, ਅਸੀਂ ਬਾਬਾ ਜੀ ਕਹਿੰਦੇ, ਫਰਕ ਇੰਨਾ, ਇੰਨਾ ਹੀ ਫਰਕ। ਅਸੀਂ ਮਹਾਂਪੁਰਸ਼ ਕਹਿੰਦੇ ਹਾਂ, ਉਹ ਬਾਬਾ ਜੀ ਉਹ ਪ੍ਰੋਫੈਸਰ ਸਾਹਿਬ ਕਹਿ ਰਹੇ, ਅਸੀਂ ਭਾਈ ਸਾਹਿਬ ਕਹਿ ਦਿਆਂਗੇ, ਇੰਨਾ ਹੀ। ਸਿੱਖਾਂ ਕੋਲ ਨਾ ਸਿੱਖਾਂ ਕੋਲ ਅੱਜ ਇਸ ਚੀਜ਼ ਦੀ ਲੋੜ ਹੈ ਕਿ ਹਰ ਗੁਰਦੁਆਰਾ ਹੈ, ਬਿਲਡਿੰਗਾਂ ਸੋਹਣੀਆਂ, ਸਭ ਕੁਛ ਹੈ, ਇਹ ਕਮਾਲ ਦੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਪਰ ਇਹਨਾਂ ਨੂੰ ਨਾ ਉਹ ਜਿਹੜਾ ਭਾਵ ਪ੍ਰਗਟ ਕਰਨਾ ਹੈ ਨਾ, ਜਿਹੜਾ ਉਹ ਕਿਸੇ ਦੇ ਜ਼ਰੀਏ ਹੀ ਹੁੰਦਾ ਹੈ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਤੰਤ ਪਛਾਣਾ, ਪਛਾਣ ਉਹਦੀ ਆਵੇ ਮੈਨੂੰ, ਨਹੀਂ ਤਾਂ ਪਛਾਣਿਆ ਨਹੀਂ ਜਾਂਦਾ ਮੇਰੇ ਤੋਂ, ਮੇਰੇ ਅੰਦਰ ਉਹ ਭਾਵ ਪ੍ਰਗਟ ਨਹੀਂ ਹੁੰਦੇ, ਉਹ ਰਸ ਨਹੀਂ ਬਣਦਾ। ਤੇ ਜਦੋਂ ਕਲਗੀਆਂ ਵਾਲੇ ਆਪ ਸਨ, ਵੇਖੋ ਫਿਰ ਗੱਲ ਬਣੇ ਕਿਵੇਂ ਨਾ, ਤੇ ਉਸ ਵੇਲੇ ਫਿਰ ਮਹਾਰਾਜ ਕਹਿੰਦੇ ਤੂੰ ਮੇਰੇ ਜੋਗਾ ਹੈ, ਹਾਂ ਮਹਾਰਾਜ, ਤੇ ਬੱਚੇ ਨੂੰ ਕਲਗੀਧਰ ਨੇ ਕਹਿ ਦਿੱਤਾ, ਜਾ ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ, ਐ ਕਹਿ ਦਿੱਤਾ। ਲੈ ਉਹ ਤੇ ਕਹਿੰਦਾ ਮੇਰੇ ਜੋਗੇ ਨੇ, ਉਹ ਕਿੱਥੇ ਚੁੱਕਿਆ ਜਾਣਾ, ਉਹ ਤੇ ਉੱਡਿਆ ਹੀ ਫਿਰਦਾ ਹੁਣ। ਮਹਾਰਾਜ ਕਹਿੰਦੇ ਨੇ ਮੈਂ ਤੇਰੇ ਜੋਗਾ, ਕਲਗੀਆਂ ਵਾਲੇ ਕਹਿੰਦੇ ਨੇ ਮੈਂ ਤੇਰੇ ਜੋਗਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਤੇਰੇ ਜੋਗਾ। ਹੁਣ ਤੇ ਨਜ਼ਾਰਾ ਹੀ ਬਣ ਗਿਆ, ਮਨ ਨੇ ਮੰਨ ਲਿਆ ਭਾਈ ਜੋਗੇ ਦੇ ਨੇ, ਮਨ ਨੇ ਮੰਨ ਲਿਆ ਨਾ, ਉਹਦੇ ਮਨ ਨੇ ਮੰਨ ਲਿਆ, ਖੁਸ਼ ਰਹਿੰਦਾ ਵੱਡਾ ਹੋਇਆ। ਥੋੜਾ ਥੋੜਾ ਮਾਣ ਵੀ ਕਿਤੇ ਨਾ ਕਿਤੇ ਆਉਂਦਾ ਹੀ ਹੈ। ਪਰ ਇੱਥੇ ਹੁਣ ਮੇਰੀ ਮਿਹਨਤ ਨਹੀਂ ਤੇਰੀ ਕਿਰਪਾ ਹੈ, ਇਹ ਭਾਵ ਪ੍ਰਗਟ ਹੋਣਾ ਚਾਹੀਦਾ ਹੁੰਦਾ। ਇੱਕ ਥਾਂ ਦੇ ਉੱਤੇ ਮੈਨੂੰ ਪਿਆਰ ਮਿਲਿਆ, ਮੈਂ ਮਿਹਨਤ ਕਰ ਰਿਹਾ, ਮੈਂ ਸੇਵਾ ਕਰ ਰਿਹਾ, ਮੈਂ ਸਾਰੀ ਸੰਗਤ ਮੁੜ ਗਈ, ਭਾਈ ਜੋਗਾ ਨਹੀਂ ਮੁੜਿਆ, ਪਿਸ਼ਾਵਰ ਮੈਂ ਨਹੀਂ ਜਾਣਾ, ਬਸ ਮਨ ਲੱਗ ਗਿਆ ਬੇਪਰਵਾਹ ਦੇ ਨਾਲ, ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ, ਹੁਣ ਦਿਲ ਲੱਗ ਗਿਆ ਬੇਪਰਵਾਹ, ਹੁਣ ਨਹੀਂ ਜਾਣਾ ਕਿ ਮੈਂ ਨਹੀਂ ਮੁੜਨਾ। ਘਰ ਵਾਲਿਆਂ ਨੇ ਆਖਿਆ ਚੱਲੀਏ ਪਿੰਡ ਨੂੰ, ਮੁੜਿਆ ਨਹੀਂ ਮੁੜਦੇ ਜਿੰਨਾ ਅੰਦਰੋਂ ਤਰੀਕਾਂ, ਮੁੜਿਆ ਨਹੀਂ ਮੁੜਦੇ ਅੰਦਰੋਂ ਤਰੀਕਾਂ, ਅੰਦਰੋਂ ਫਰੀਤਾਂ ਲਾਈਆਂ ਜਨਾਨ, ਅੰਦਰੋਂ ਫਰੀਤਾਂ ਲਾਈਆਂ ਜਨਾਨ,
ਅੰਦਰੋਂ ਫਰੀਤਾਂ ਲਾਈਆਂ ਜਨਾਨ, ਅੰਦਰੋਂ ਫਰੀਤਾਂ ਲਾਈਆਂ ਜਨਾਨ,
ਅੰਦਰੋਂ
ਲਾਈਆਂ ਜਨਾਨ, ਅੰਦਰੋਂ ਫਰੀਤਾਂ
ਮੁੜਦੇ। ਜੇ ਪਿਆਰ ਪੈ ਗਿਆ ਇਸ ਭਾਵ ਨੂੰ ਕਮਾਲ ਦਾ ਨਹੀਂ ਪ੍ਰਗਟ ਕੀਤਾ, ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਮਾਲ ਕਮਾਲ ਦਾ ਭਾਵ ਪ੍ਰਗਟ ਕਰਦੇ, ਤੂੰ ਬਣ ਜੀ ਪਹਾੜ ਤੇ ਮੈਂ ਬਣ ਜੂ ਮੋਰ, ਤੂੰ ਬਣ ਜੀ ਦੀਵਾ ਤੇ ਮੈਂ ਬਣ ਜੂ ਬੱਤੀ। ਜੋੜ ਹੈ ਨਾ ਦੋ ਚੀਜ਼ਾਂ ਦਾ, ਦੀਵਾ ਅਸਲ ਚ ਬਣਦਾ ਹੀ ਤਾਂ ਵਿੱਚ ਬੱਤੀ ਹੋਵੇ। ਵੱਡੇ ਵੱਡੇ ਗਿਰਵਰ ਪਹਾੜ ਮੋਰ ਵਿੱਚ ਨੱਚਦੇ ਨੇ ਤਾਂ ਗੱਲ ਬਣਦੀ ਹੈ। ਤੂੰ ਬਣ ਜੀ ਤੀਰਥ ਮੈਂ ਬਣ ਜੂ ਯਾਤਰੀ, ਕਹਿੰਦੇ ਯਾਤਰੀ ਤੀਰਥ ਦੇ ਯਾਤਰੀ ਤਾਂ ਹੀ ਗੱਲ ਬਣੂ ਨਾ। ਇਸ ਭਾਵ ਨੂੰ ਵੇਖੋ ਕਿੱਡਾ ਸੋਹਣਾ ਮਹਾਰਾਜ ਪ੍ਰਗਟ ਕਰਦੇ ਆ, ਵੇਖਿਓ ਸੁਣੋ ਇੱਕ ਵਾਰ ਫਟਾਫਟ ਸ਼ਬਦ ਪੂਰਾ ਪੜ੍ਹਦੇ।
ਗਿਰਵਰ ਜੋ ਤੁਮ ਗਿਰਵਰ ਤੋ ਹਮ ਮੋਰਾ,
ਜੇ ਤੂੰ ਪਹਾੜ ਹੈ ਤੇ ਫਿਰ ਮੈਂ ਮੋਰਾਂ ਅੱਗੇ,
ਜੋ ਤੁਮ ਚੰਦ ਤੋ ਹਮ ਪੇ ਹੈ ਚਕੋਰਾ,
ਤੂੰ ਚੰਦ ਹੈ ਤੇ ਫਿਰ ਮੈਂ ਚਕੋਰਾਂ, ਤੂੰ ਪਹਾੜ ਹੈ ਤੇ ਮੈਂ ਮੋਰਾਂ, ਜੇ ਤੂੰ ਚੰਦ ਹੈ ਫਿਰ ਮੈਂ ਚਕੋਰਾਂ ਅੱਗੇ,
ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ, ਤੁਮ ਸਿਓ ਤੋਰ ਕਵਨ ਸਿਓ ਜੋਰੇ,
ਮੇਰੇ ਮਾਲਕ ਜੀ ਤੁਸੀਂ ਨਾ ਤੋੜਿਓ ਮੈਂ ਨਹੀਂ ਤੋੜਾਂਗਾ, ਤੇਰੇ ਨਾਲੋਂ ਟੁੱਟ ਕੇ ਜਾਵਾਂਗਾ ਕਿੱਥੇ, ਕੈਸਾ ਭਾਵ ਪ੍ਰਗਟ ਕਰਦੇ ਅੱਗੇ।
ਜੋ ਤੁਮ ਦੀਵਰਾ ਤੋ ਹਮ ਬਾਤੀ,
ਜੋ ਤੁਮ ਤੀਰਥ ਤੋ ਹਮ ਜਾਤੀ।
ਤੂੰ ਬਣ ਜਾਈ ਦੀਵਾ ਤੇ ਮੈਂ ਬਣ ਜਾਊ ਬੱਤੀ, ਤੂੰ ਬਣ ਜਾਈ ਤੀਰਥ ਤੇ ਮੈਂ ਬਣ ਜਾਊ ਯਾਤਰੀ ਯਾਤਰੀ ਯਾਤੀ ਯਾਤਰੀ। ਇੱਕ ਗੱਲ ਹੋਰ ਦੱਸਾਂ, ਚੇਤਾ ਰੱਖਿਓ, ਬਾਣੀ ਵਾਲਾ ਭਾਵ ਤੇ ਤੇਰੇ ਵਾਲਾ ਭਾਵ ਸੇਮ ਹੋਣ ਰਸ ਫੇਰ ਬਣੇਗਾ। ਤੂੰ ਕਿਸੇ ਹੋਰ ਭਾਵ ਚ ਫਿਰਦਾ, ਬਾਣੀ ਦਾ ਭਾਵ ਕੁਝ ਹੋਰ ਹੈ, ਇੱਕ ਮਿਕ ਨਹੀਂ ਹੋ ਸਕਦਾ। ਸ਼ਬਦ ਦੇ ਭਾਵ ਨਾਲ ਭਾਵ ਮੈਚ ਕਰਨਾ ਚਾਹੀਦਾ, ਤਾਂ ਹੀ ਤੇ ਰਸ ਨਹੀਂ ਆਉਂਦਾ। ਸਾਡੇ ਕਹਿਣਗੇ ਬਾਣੀ ਨਾਲ ਰਸ ਨਹੀਂ ਬਣਦਾ, ਕਈਆਂ ਨੂੰ ਸਮਝ ਵੀ ਆਉਂਦੀ ਹੁੰਦੀ ਪਰ ਭਾਵ ਉਹਨਾਂ ਨੂੰ ਅੰਦਰ ਹੋਰ ਚੱਲਦਾ ਹੁੰਦਾ। ਉਹ ਇਮੋਸ਼ਨ ਜੋ ਗੁਰਬਾਣੀ ਦੇ ਉਸ ਸ਼ਬਦ ਚ ਹੈ, ਉਸ ਵੇਲੇ ਜਿਸ ਵੇਲੇ ਤੂੰ ਸ਼ਬਦ ਗਾ ਰਿਹਾ ਹੈ, ਤੇਰੇ ਅੰਦਰ ਪ੍ਰਗਟ ਹੋਣਾ ਚਾਹੀਦਾ, ਪੈਦਾ ਹੋਵੇ ਉਹ ਇਮੋਸ਼ਨ ਉਹ ਭਾਵ। ਜੇ ਗੁਰਬਾਣੀ ਦੇ ਅੰਦਰ ਇਹ ਆਹ ਸ਼ਬਦ ਪਾ ਚੱਲ ਰਿਹਾ, ਜਿੱਦਣ ਅਸੀਂ ਪੂਰੇ ਪਿਆਰ ਦੇ ਭਿੱਜੇ ਹੋਏ, ਮੰਨ ਲਓ ਤੈਨੂੰ ਕਲਗੀਆਂ ਵਾਲੇ ਪਾਤਸ਼ਾਹ ਯਾਦ ਆ ਰਹੇ ਹੋਏ, ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਉਦੋਂ ਫਿਰ ਇਹ ਸ਼ਬਦ ਸੁਣੇਗਾ, ਫਿਰ ਅੱਖਾਂ ਹੰਝੂ ਚੱਲਣਗੇ। ਇੱਕ ਮਿਕ ਭਾਵ ਹੋਣਾ ਚਾਹੀਦਾ। ਗੁਰਬਾਣੀ ਕਿਸੇ ਹੋਰ ਭਾਵ ਚ ਸ਼ਬਦ ਹੈ, ਤੇਰਾ ਭਾਵ ਕੁਛ ਹੋਰ ਹੁੰਦਾ, ਰਸ ਨਹੀਂ ਬਣਦਾ। ਉਦਣ 100% ਰਸ ਬਣੇਗਾ ਜਿੱਦਣ ਸੇਮ ਹੋ ਗਏ ਭਾਵ। ਉਹ ਵੀ ਇਮੋਸ਼ਨ ਸਾਡੇ ਅੰਦਰ ਵੀ ਪ੍ਰਗਟ ਹੋਣਾ ਚਾਹੀਦਾ। ਇਸ ਸ਼ਬਦ ਦੇ ਵਿੱਚ ਵੇਖੋ, ਤੂੰ ਬਣ ਜਾਈ ਦੀਵਾ ਤੇ ਮੈਂ ਬਣ ਜਾਊਂਗਾ ਫਿਰ ਬੱਤੀ, ਤੂੰ ਬਣ ਜਾਈ ਤੀਰਥ ਤੇ ਮੈਂ ਬਣ ਜਾਊ ਯਾਤਰੀ। ਆਪਾਂ ਪੜ੍ਹਦੇ ਰਹਿਣਾ, ਟਾਈਮ ਹੋ ਗਿਆ ਉੱਚਾ, ਮੈਂ ਚਾਹੁੰਦਾ ਨਹੀਂ ਕਿਉਂਕਿ ਲੇਟ 10 ਮਿੰਟ ਰਹਿੰਦੇ ਹੈ, 10:30 ਹੋਣ ਤੇ ਮੈਂ ਥੋੜੀ ਜਿਹੀ ਸਾਖੀ ਵੀ ਚਾਹੁੰਦਾ, ਮਾੜੀ ਮਾੜੀ ਮੈਂ ਨਾਲ ਕਰਦੇ ਹਾਂ। ਇੱਕ ਇਸ ਭਾਵ ਵਿੱਚ ਸ਼ਬਦ ਹੈ ਤੇ ਯਾਦ ਰੱਖੋ, ਗੁਰਦੁਆਰੇ ਜਾਣ ਤੋਂ ਪਹਿਲਾਂ ਭਾਵ ਬਣਾ ਲਿਆ ਕਰੋ, ਫਿਰ ਰਸ ਆਏਗਾ ਮੱਥਾ ਟੇਕਣ ਦਾ। ਜਦੋਂ ਭਾਵ ਨਹੀਂ ਬਣਿਆ ਹੁੰਦਾ ਫਿਰ ਮੱਥਾ ਟੇਕਣ ਦਾ ਰਸ ਨਹੀਂ ਹੁੰਦਾ। ਪਹਿਲਾਂ ਮੂਡ ਬਣਾ ਲਿਆ ਕਰ, ਭਾਵ ਮਤਲਬ ਮੂਡ ਫੀਲ। ਤੁਹਾਡੇ ਚ ਕਈ ਭਾਵ ਬਣਾ ਕੇ ਆਏ ਹੈ, ਦੀਵਾਨ ਸੁਣ ਚੱਲੇ ਆ, ਮੈਨੂੰ ਜਾਣਦੇ ਹੈ ਸੁਣਿਆ, ਉਹ ਹੋਰ ਤਰ੍ਹਾਂ ਬੈਠੇ ਹੈ। ਕਈ ਲੰਘਣ ਲੱਗੇ ਸੀ ਕਹਿੰਦੇ ਦੀਵਾਨ ਲੱਗਿਆ, ਇਹ ਵੀ ਨਹੀਂ ਪਤਾ ਕਿਹਦਾ ਲੱਗਿਆ, ਕੌਣ ਆਇਆ, ਉਹ ਆ ਗਏ ਬਸ। ਕਈ ਕਹਿੰਦੇ ਮੈਂ ਕਿਹੜਾ ਜਾਣਾ ਸੀ, ਆਹ ਲੈ ਆਇਆ ਮੈਨੂੰ ਵੀ, ਆ ਜਾ ਚੱਲੀਏ ਚੱਲੀਏ ਚੱਲੀਏ, ਮੈਂ ਤੇ ਜਾਣਾ ਹੀ ਨਹੀਂ ਸੀ। ਇਹ ਭਾਵ ਨਹੀਂ ਬਣਦਾ, ਫਿਰ ਪਹਿਲਾਂ ਤਿਆਰੀ ਕਰੀਦੀ ਹੈ, ਮੂਡ ਬਣਾਈਦਾ, ਫਿਰ ਰਸ ਬਣਦਾ। ਸਵਾਦ ਤੇ ਤੇਰੇ ਭਾਵ ਨੇ ਦੇਣਾ ਹੈ, ਕੱਖ ਨਹੀਂ ਰਣਜੀਤ ਸਿੰਘ ਵਰਗਾ ਕਰ ਸਕਦਾ ਜੇ ਤੇਰੇ ਅੰਦਰ ਭਾਵ ਨਾ ਹੋਇਆ। ਤੇਰੇ ਪ੍ਰੇਮ ਨੇ ਤੈਨੂੰ ਸਵਾਦ ਦੇਣਾ, ਤੇਰੇ ਭਾਵ ਨੇ, ਉਹ ਜਿਹੜੇ ਤੇਰੇ ਵਿਚਾਰ ਅੰਦਰ ਚੱਲ ਰਹੇ ਨੇ ਉਹਨਾਂ ਨੇ ਨਜ਼ਾਰਾ ਦੇਣਾ। ਰਸ ਤੇ ਤੂੰ ਆਪਣਾ ਹੀ ਪੀਣਾ ਹੈ, ਸਾਹਮਣੇ ਵਾਲਾ ਤੇ ਸਾਹਮਣੇ ਹੁੰਦਾ ਹੈ। ਉਹ ਦੱਸੋ ਪੁੱਤ ਹੋਇਆ, ਹੱਥ ਐ ਰੱਖਤਾ, ਪੁੱਤ ਨਹੀਂ ਦੇ ਰਿਹਾ ਕੁਛ, ਉਹਨੂੰ ਵੇਖ ਕੇ ਜਿਹੜਾ ਰਸ ਤੇਰੇ ਅੰਦਰ ਹੀ ਪੈਦਾ ਹੋ ਰਿਹਾ ਹੁੰਦਾ ਹੈ, ਉਹ ਤੇਰੇ ਅੰਦਰ ਕੀ ਪਾ ਗਿਆ ਆ ਕੇ, ਉਹ ਤੇਰੇ ਦਿਮਾਗ 'ਚ ਕੀ ਪਾ ਗਿਆ? ਰਸ ਤੇ ਤੈਨੂੰ ਜਿਹੜਾ ਵੇਖ ਕੇ ਬੱਚੇ ਨੂੰ ਆਉਂਦਾ ਉਹ ਤੇਰੇ ਅੰਦਰ ਪੈਦਾ ਹੁੰਦਾ ਨਜ਼ਾਰਾ, ਤੇ ਤੈਨੂੰ ਤੁਹਾਨੂੰ ਤੁਹਾਡਾ ਪ੍ਰੇਮ ਦਿੰਦਾ ਗੁਰਮੁਖੋ, ਨਜ਼ਾਰਾ ਤੁਹਾਨੂੰ ਤੁਹਾਡਾ ਪ੍ਰੇਮ, ਤੁਹਾਡੇ ਭਾਵ ਕਿਹੜੇ ਚੱਲਦੇ ਹੁੰਦੇ ਨੇ ਉਹ ਨਜ਼ਾਰਾ ਦਿੰਦੇ ਹੁੰਦੇ ਹੈ। ਇੱਕੋ ਹੀ ਗੁਰੂ ਸਾਹਿਬ ਸਾਹਮਣੇ ਪ੍ਰਕਾਸ਼ ਨੇ, ਭਾਵ ਅੱਡ ਅੱਡ ਨੇ, ਰਸ ਵੱਖਰਾ ਵੱਖਰਾ, ਨਜ਼ਾਰੇ ਵੱਖਰੇ ਵੱਖਰੇ ਆ ਰਹੇ। ਇੱਕੋ ਹੀ ਕੀਰਤਨ ਹੈ, ਰਸ ਵੱਖਰਾ ਵੱਖਰਾ, ਇੱਕੋ ਹੀ ਕੀਰਤਨ ਹੈ। ਭੁੱਖ ਕਈਆਂ ਨੂੰ ਬਹੁਤ ਜ਼ਿਆਦਾ, ਨਜ਼ਾਰਾ ਬੜਾ ਆਉਂਦਾ ਫਿਰ ਉਹਨਾਂ ਨੂੰ, ਰਸ ਆਪੋ ਆਪਣਾ ਹੈ। ਇਸ ਕਰਕੇ ਉਹੀ ਬੰਗਲਾ ਸਾਹਿਬ ਹੈ, ਭਾਵ ਬਣਾ ਕੇ ਜਾਈ ਹੋਰ ਤਰ੍ਹਾਂ ਦਾ ਨਜ਼ਾਰਾ ਦਏਗਾ, ਉਹੀ ਬੰਗਲਾ ਸਾਹਿਬ ਭਾਵ ਨਾ ਬਣਾਈ ਬਸ ਗੇੜੇ ਦੇ ਕੇ। ਭੀੜ ਬੜੀ ਸੀ, ਧੱਕੇ ਬੜੇ ਪੈ ਰਹੇ ਸੀ, ਰਸ਼ ਬੜਾ ਸੀ, ਦਾਲ ਥੋੜ੍ਹੀ ਜਿਹੀ ਫਿੱਕ ਨਮਕ ਘੱਟ ਸੀ, ਰੋਟੀ ਸੜ ਗਈ ਸੀ, ਦੇਗ ਕੱਚੀ ਰਹਿ ਗਈ ਸੀ, ਕਥਾ ਵਾਚਕ ਤਾਂ ਇੱਧਰ ਉੱਧਰ ਜੋੜੀ ਵਾਲਾ ਇੱਧਰ ਉੱਧਰ ਹੀ ਵੇਖੀ ਜਾਂਦਾ ਸੀ, ਰਾਗੀ ਸਿੰਘ ਅੱਜ ਚੱਜਦਾ ਨਹੀਂ ਸੀ ਲੱਗਾ, ਅੱਜ ਕਥਾ ਵਾਚਕ ਠੀਕ ਨਹੀਂ ਸੀ ਲੱਗਾ, ਐਂ ਕਿਉਂ ਨਹੀਂ ਕਹਿੰਦਾ ਵੀ ਤੇਰਾ ਹੀ ਭਾਵ ਅੱਜ ਵਿਗੜਿਆ ਹੋਇਆ ਸੀ, ਸਾਰਾ ਕੁਝ ਤੈਨੂੰ ਵਧੀਆ ਹੀ ਨਹੀਂ ਲੱਗਾ। ਤੇ ਜਿੱਦਣ ਤੇਰਾ ਭਾਵ ਵਧੀਆ ਹੁੰਦਾ ਹੈ ਉਦਣ ਲੰਮੀ ਲਾਈਨ ਵੀ ਭਾਵੇਂ ਲੱਗੀ ਰਵੇ, ਦਰਬਾਰ ਸਾਹਿਬ ਮੱਥਾ ਟੇਕਣ ਗਏ ਨੂੰ ਚਾਰ ਘੰਟੇ ਮੱਥਾ ਟੇਕਣ ਦੀ ਲੱਗ ਜਾਣ, ਖੜਾ ਹੀ ਸਵਾਦ ਚ ਹੁੰਦਾ, ਕਿਉਂਕਿ ਉਦਣ ਤੇਰੇ ਅੰਦਰ ਭਾਵ ਜਾਗ ਗਿਆ ਹੁੰਦਾ। ਬਾਹਰ ਕੀ ਬਦਲੋਗੇ? ਭਾਵ ਬਦਲੋ, ਮਨ ਜਿੱਤਿਆ ਜੱਗ ਜਿੱਤਿਆ ਜਾਏਗਾ। ਮਨ ਤੇ ਕੰਮ ਕਰ, ਭਾਵ ਤੇ ਕੰਮ ਕਰ, ਇਮੋਸ਼ਨ ਮਾਇੰਡ ਤੇ ਕੰਮ ਕਰ, ਬਾਹਰ ਕੀ ਬਦਲੇਗਾ? ਕਿੰਨੇ ਕੁ ਰਾਗੀਆਂ ਦੀਆਂ ਅੱਖਾਂ ਬੰਦ ਕਰਾਏਗਾ? ਇੱਧਰ ਵਹਿੰਦਾ ਰਾਗੀ ਕਥਾ ਵਾਚਕ ਐਂ ਕਰਦਾ, ਗ੍ਰੰਥੀ ਐਂ ਬੋਲਦਾ, ਫਲਾਣਾ, ਕਿੰਨੇ ਕੁ ਬਦਲੋਗੇ? ਤੂੰ ਆਪ ਹੀ ਬਦਲ ਜਾ, ਜ਼ਿਆਦਾ ਵਧੀਆ ਰਹੇਗਾ। ਆਪਣਾ ਹੀ ਸਵਾਦ ਚੇਂਜ ਕਰੋ। ਰਾਹੇ ਬਦਲਣੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ, ਏਦਾਂ ਹੀ ਕੱਟ ਜਾਣੀ ਸਾਰੀ ਜ਼ਿੰਦਗੀ। ਭਾਵ ਆਪੋ ਆਪਣਾ ਹੈ। ਦਸ਼ਮੇਸ਼ ਜੀ ਦੇ ਸਾਹਮਣੇ ਗਏ, ਮਹਾਰਾਜ ਮੈਂ ਤੁਹਾਡਾ, ਮੁੜ ਕੇ ਪਿਸ਼ਾਵਰ ਗਿਆ ਨਹੀਂ, ਉੱਥੇ ਹੀ ਰਹਿ ਗਿਆ, ਵੱਡਾ ਹੋਇਆ, ਜਵਾਨ ਹੋਇਆ, ਪਰਿਵਾਰ ਵਾਲੇ ਵੱਡੇ ਹੋਏ ਤੇ ਆ ਗਏ, ਕਹਿੰਦੇ ਮਹਾਰਾਜ ਵਿਆਹ ਕਰਨਾ ਹੈ। ਮਹਾਰਾਜ ਕਹਿੰਦੇ ਕਰ ਲਓ, ਜੋਗਿਆ ਜਾ ਫਿਰ ਤੂੰ ਆਨੰਦ ਕਾਰਜ ਕਰਾ, ਵਿਆਹ ਕਰਾ ਲੈ। ਠੀਕ ਹੈ ਮਹਾਰਾਜ, ਤੁਰਨ ਲੱਗਿਆ, ਜ਼ਿਆਦਾ ਬਚਨ ਸਾਡਾ ਹੈ, ਕਹਿੰਦੇ ਹਾਂਜੀ ਪਤਾ, ਭੁੱਲਿਆ ਤੇ ਨਹੀਂ? ਕਹਿੰਦੇ ਨਾ ਜੀ ਭੁੱਲਿਆ ਨਹੀਂ। ਚੰਗਾ ਫਿਰ ਸਾਡੇ ਜੋਗਾ ਹੀ ਨਹੀਂ, ਤੁਹਾਡੇ ਜੋਗਾ ਹੀ ਆ ਜੀ। ਇਹੀ ਇਤਿਹਾਸ ਵਿੱਚ ਬਚਨ ਆਉਂਦਾ ਵੀ ਜੋਗਾ ਗਿਆ ਪਿੰਡ, ਵਿਆਹ ਦਾ ਚਾਅ ਚੜਿਆ, ਪਰਿਵਾਰ ਵਾਲੇ ਬੜੇ ਖੁਸ਼ ਨੇ, ਲਾਵਾਂ ਹੋਣ ਲੱਗੀਆਂ, ਦੋ ਹੋ ਗਈਆਂ ਲਾਵਾਂ, ਦੋ ਰਹਿ ਗਈਆਂ। ਮਹਾਰਾਜ ਨੇ ਇੱਕ ਬੰਦਾ ਭੇਜਿਆ, ਪਹੁੰਚਿਆ, ਉਹਨੂੰ ਕਿਹਾ ਆਸੇ ਪਾਸੇ ਰਹੀ, ਉਦੋਂ ਫੜਾਈ ਚਿੱਠੀ ਜਦੋਂ ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ। ਜੋਗੇ ਨੂੰ ਕਹੀਂ ਖੋਲ ਕੇ ਪੜ, ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ। ਉਹ ਜਦੋਂ ਹੁਕਮ ਆਇਆ, ਸੇਵਾਦਾਰ ਆਇਆ ਜੀ ਆ ਚਿੱਠੀ, ਜੋਗਾ ਭਾਈ ਜੋਗਾ ਸਿੰਘ ਚਿੱਠੀ ਪੜ ਲਓ। ਉਹ ਜੋਗਾ ਸਿੰਘ ਚਿੱਠੀ ਜਦੋਂ ਉਹਨੇ ਖੋਲ ਕੇ ਜੇਬ 'ਚ ਲੱਗੇ, ਜੇਬ 'ਚ ਨਾ ਪਾ, ਹੁਣੇ ਪੜ, ਉਹਨੇ ਉੱਥੇ ਪੜੀ ਵਿੱਚ ਲਿਖਿਆ, ਜਿਹੜਾ ਕੰਮ ਕਰਦਾ ਛੱਡ ਕੇ ਆ ਜਾ, ਤੇਰੀ ਲੋੜ ਹੈ। ਹੁਣ ਜਦੋਂ ਆਹ ਵੇਖਿਆ ਵੀ ਮੈਂ ਤੇ ਲਾਵਾਂ ਹੋ ਰਹੀਆਂ ਨੇ ਵਿੱਚ ਵਿਚਾਲੇ, ਉਹਦੇ ਲਿਖਿਆ ਜਿਹੜਾ ਕੰਮ ਕਰਦਾ ਛੱਡ ਕੇ ਆ ਜਾ, ਵੇਖ ਲਓ। ਕਹਿੰਦਾ ਚੱਲ ਮਨਾ ਹੁਕਮ ਮੰਨ, ਹੁਣ ਮਤ ਪਤਾ ਲੱਗਣਾ ਵੀ ਗੁਰੂ ਜੋਗਾ ਹੀ ਹੈ। ਏਦਾਂ ਹੀ ਪੱਲਾ ਛੱਡਤਾ। ਘਰ ਵਾਲੀ ਨੂੰ ਕਹਿੰਦਾ ਮਾਫ ਕਰ ਦਿਓ ਸਾਰੇ, ਮੁੜ ਕੇ ਮੌਕਾ ਆਇਆ ਦੁਬਾਰਾ ਵਿਆਹ ਹੋ ਜਾਏਗਾ, ਪਰ ਇੱਕ ਵਾਰੀ ਵਚਨ ਮੰਨਣਾ। ਬੜਾ ਜ਼ੋਰ ਲਾਇਆ, ਦੋ ਰਹਿ ਗਈਆਂ ਕਰਜ਼ਾ ਪੂਰੀਆਂ। ਕਹਿੰਦਾ ਨਾ, ਇਹ ਲਿਖਿਆ ਜਿਹੜਾ ਕੰਮ ਕਰਦਾ ਛੱਡ ਕੇ ਆ ਜਾ। ਤੁਰ ਗਿਆ ਵਾਪਸ, ਰਾਹ ਵਿੱਚ ਫਿਰ ਇਹ ਭਾਵ ਪ੍ਰਗਟ ਹੋ ਗਿਆ, ਉੱਥੇ ਤੇ ਪ੍ਰੇਮ ਭਾਵ ਪ੍ਰਗਟ ਹੋ ਗਿਆ ਜਦੋਂ ਆਨੰਦ ਕਾਰਜ ਕਰਾ ਰਿਹਾ ਸੀ, ਥੋੜ੍ਹੇ ਕੁ ਚਿਰ ਬਾਅਦ ਇਹ ਭਾਵ ਪ੍ਰਗਟ ਹੋ ਗਿਆ, ਮੇਰੇ ਵਰਗਾ ਕਿਹੜਾ ਜਿਹੜਾ ਲਾਵਾਂ ਛੱਡ ਕੇ ਆਵੇ, ਤੇ ਮੈਂ ਇਕੱਲਾ ਹੀ ਹਾਂ। ਹੁਣ ਇੱਥੇ ਇਹ ਕਹਿਣਾ ਹੁੰਦਾ ਆਪੇ ਸਾਜੇ ਆਪੇ ਰੰਗੇ, ਇਹ ਕਹਿਣਾ ਸੀ ਨਾ, ਇਹ ਭਾਵ ਪ੍ਰਗਟ ਹੀ ਨਹੀਂ ਹੋਇਆ, ਉਲਟੋ ਇੱਥੇ ਪੁੱਠਾ। ਆਪਣੇ ਚ ਵੀ ਇੱਦਾਂ ਹੀ ਹੁੰਦਾ, ਕਦੇ ਕਦੇ ਐਂ ਲੱਗਦਾ ਵੀ ਸਾਡੇ ਵਰਗਾ ਵਿਰਾਗੀ ਕੋਈ ਨਹੀਂ, ਕਦੇ ਕਦੇ ਐਂ ਲੱਗਦਾ ਸਾਡੇ ਵਰਗਾ ਕੁੱਤਾ ਬੰਦਾ ਹੀ ਕੋਈ ਨਹੀਂ, ਐ ਨਹੀਂ ਲੱਗਦਾ?
ਸਾਨੂੰ ਲੱਗਦਾ ਨਹੀਂ ਕਦੇ ਕਦੇ ਆਪਾਂ ਨੂੰ ਐਂ ਲੱਗਦਾ ਕਿੱਦਾਂ ਮਾੜਾ ਮੈਂ, ਕਦੇ ਕਦੇ ਐਂ ਲੱਗਦਾ ਵੀ ਬ੍ਰਹਮ ਗਿਆਨੀ ਹੋ ਗਏ ਆ, ਸ਼ਾਇਦ ਡਿਗਰੀ ਹੋਈ ਮਿਲਣੀ ਹੈ ਜੇ ਹੋ ਗਏ ਆ ਬ੍ਰਹਮ ਗਿਆਨੀ, ਨੇੜੇ ਹੀ ਆ ਕੰਮ। ਕਦੇ ਕਦੇ ਐਂ ਲੱਗਦਾ ਹੁੰਦਾ ਵੀ ਸਾਡੇ ਵਰਗੇ ਹੀ ਸਿੱਖ ਹੋਣਗੇ ਗੁਰੂ ਸਾਹਿਬ ਦੇ ਵੇਲੇ, ਮੈਂ ਹੀ ਆ ਲਾਲੋ ਭਾਈ ਲਾਲੋ ਆਹ ਐਂ ਬਣੇ ਹੁੰਦੇ ਨੇ ਕਈ ਵਾਰੀ, ਸਿਰ ਮਾਰ ਮਾਰ ਕੇ ਸਰਵਾਈਕਲ ਕਰ ਲੈਂਦੇ ਨੇ, ਐਂ ਬਣੇ ਹੁੰਦੇ ਨੇ, ਪੂਰਾ ਭਾਈ ਮਰਦਾਨੇ ਵਾਲੀ ਫੀਲ ਲੈਂਦੇ ਨੇ ਮਾਰ ਮਾਰ ਸਿਰ, ਏਡਾ ਚੰਗਾ ਬੰਦਾ। ਅੱਛਾ ਇੱਕ ਟਾਈਮ ਤੇ ਇਹ ਭਾਵ ਪ੍ਰਗਟ ਕਰੀ ਬੈਠਾ ਹੁੰਦਾ ਹੈ, ਬ੍ਰਹਮ ਗਿਆਨੀ ਬਣ ਕੇ ਪੂਰਾ ਜੋਗੀ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ ਮੈਂ ਹੀ ਹਾਂ ਜੋਗੀ ਮੇਰੀ ਗੱਲ ਚੱਲ ਰਹੀ, ਤੇ ਦੂਜੇ ਦਿਮਾਗ ਦੇ ਵਿੱਚ ਹੈਰਾਨੀ ਹੁੰਦੀ ਹੈ ਐਡੇ ਭੈੜੇ ਭਾਵ ਪ੍ਰਗਟ ਹੁੰਦੇ ਹੈ। ਓਏ ਮਨਾ ਗੁਰਦੁਆਰੇ ਜਾ ਕੇ ਕਿਸੇ ਔਰਤ ਵੱਲ ਵੇਖ ਕੇ ਤੇਰੇ ਅੰਦਰ ਗਲਤ ਫੁਰਨਾ ਆ ਗਿਆ, ਤੇਰੇ ਵਰਗਾ ਕੁੱਤਾ ਬੰਦਾ ਕੌਣ ਹੈ, ਤੇਰੇ ਵਰਗਾ ਕੁਕਰਮੀ ਕੌਣ, ਐਡਾ ਭੈੜਾ ਭਾਵ ਤੇਰੇ ਅੰਦਰ ਆ ਗਿਆ। ਇਹੀ ਹੈ ਨਾ, ਬਦਲਦੇ ਰਹਿੰਦੇ, ਇੱਕ ਰਸ ਨਹੀਂ, ਇੱਕ ਰਸ ਹੁੰਦਾ ਇੱਕੋ ਜਿਹੀ ਜ਼ਿੰਦਗੀ, ਇੱਕ ਭਾਵ ਐਸਾ ਪਿਆਰ ਦਾ, ਉਹ ਪਿਆਰ ਦਾ ਭਾਵ ਅੰਦਰ ਪ੍ਰਗਟ ਹੋ ਗਿਆ, ਆਨੰਦ ਦੇ ਵਿੱਚ ਰਹਿਣਾ ਉਹ ਹੁਣ ਚੇਂਜ ਹੁੰਦਾ ਰਹੀ, ਹੁਣ ਇੱਥੇ ਆ ਗਿਆ ਵੀ ਮੈਂ ਮੇਰੇ ਵਰਗਾ ਕਿਹੜਾ, ਉਹ ਦਿਮਾਗ ਚ ਆਈ ਜਾਵੇ ਜੋਗਾ ਸਿਆਂ ਤੇਰੇ ਵਰਗਾ ਤੇ ਕੋਈ ਨਹੀਂ ਹੋਣਾ ਜਿਹੜਾ ਲਾਵਾਂ ਤੇ ਛੱਡ ਕੇ ਆਵੇ, ਐਂ ਸੋਚਦਾ ਤੁਰਿਆ ਆਵੇ। ਕਹਿੰਦੇ ਹੁਸ਼ਿਆਰਪੁਰ ਆ ਗਿਆ, ਤੇ ਜਦੋਂ ਇਹੋ ਜਿਹਾ ਕੰਮ ਹੋ ਜਾ ਨਾ ਗੁਰਮੁਖੋ, ਇੱਕ ਚੀਜ਼ ਆ ਜਾਏ ਫਿਰ ਦੂਜੀ ਵੀ ਨਾਲ ਹੀ ਆ ਜਾਂਦੀ ਹੁੰਦੀ ਹੈ, ਵਿਗੜ ਗਿਆ ਨਾ ਕੰਮ, ਇੱਕ ਔਗਣ ਆਵੇ ਇੱਕ ਗਲਤੀ ਆਵੇ ਹੌਲੀ ਹੌਲੀ ਫਿਰ ਉੱਧਰ ਨੂੰ ਹੀ ਤੁਰ ਪੈਂਦਾ ਮਾਇੰਡ। ਹੁਸ਼ਿਆਰਪੁਰ ਆਇਆ, ਢੋਲਕੀ ਵੱਜਦੀ ਸੁਣੀ, ਵੇਸ਼ਵਾ ਦਾ ਵਾੜਾ, ਪੁਰਾਣੇ ਸਮਿਆਂ ਚ ਵੇਸ਼ਵਾਵਾਂ ਦੇ ਵਾੜੇ ਚਬਾਰੇ ਹੁੰਦੇ ਸੀ, ਉਹਨਾਂ ਨੇ ਗਾਉਣਾ ਲਾਲਟੈਨਾਂ ਦੀਵੇ ਜਗਣੇ, ਤੇ ਉਹ ਵੇਖ ਆਵਾਜ਼ ਕੰਨ ਚ ਪਈ, ਆਹ ਕੀ ਹੈ ਆਵਾਜ਼, ਉਹਦੀ ਮਿੱਠੀ ਕੰਨਾਂ ਚ ਦੇ ਅੱਗੇ ਵਾੜੇ ਦੇ ਅੱਗੇ ਚਬਾਰੇ ਦੀਆਂ ਪੌੜੀਆਂ ਚ ਖੜੇ ਹੈ ਪਹਿਰੇਦਾਰ ਬਣ ਕੇ, ਐਦਾਂ ਆਇਆ ਪਹਿਰੇਦਾਰ ਖੜਾ ਹੈ, ਪੂਰਾ ਸਟਰੋਂਗ ਲੱਗਦਾ ਹੈ, ਸ਼ਰਮ ਆ ਗਈ, ਬਾਣਾ ਪਾਇਆ ਕੀ ਕਹੇਗਾ, ਮੁੜ ਗਿਆ ਮੁੜ ਗਿਆ, ਦੂਜੀ ਵਾਰੀ ਫੇਰ ਆਇਆ ਫੇਰ ਮੁੜ ਗਿਆ, 12 ਵੱਜ ਗਏ ਫਿਰ 3 ਵੱਜ ਗਏ ਅੰਮ੍ਰਿਤ ਵੇਲਾ ਹੋ ਚੱਲਾ, ਜਦੋਂ ਤੀਜੀ ਵਾਰੀ ਆਇਆ ਤੇ ਫੇਰ ਗੁਰੂ ਸਾਹਿਬ ਬੋਲ ਪਏ, ਚਿਹਰਾ ਇਹਦੇ ਵੱਲ ਨਹੀਂ ਕੀਤਾ, ਉਹ ਕਿਹੜਾ ਹੈ ਤੂੰ ਚੋਰ ਜਾਰ ਕਿਹਦਾ ਘਰ ਤਾੜਨਾ ਹੈ, ਤੀਜੀ ਵਾਰੀ ਫੇਰਾ ਪਾਇਆ ਵਿੱਚ ਤੂੰ ਬਾਜ਼ਾਰ ਦੇ, ਫੜ ਕੇ ਤੈਨੂੰ ਦਈਏ ਇਸੇ ਵਕਤ ਵਿੱਚ ਬੰਦੀ ਖਾਨੇ ਫਿਰਦੇ ਨੇ ਸਿਪਾਹੀ ਪਹਿਰੇਦਾਰ ਸਰਕਾਰ ਦੇ, ਇਸੇ ਵੇਲੇ ਫੜ ਕੇ ਬੰਦ ਕਰ ਦਈਏ ਤੈਨੂੰ, ਕਿਹੜਾ ਚੋਰ ਯਾਰ ਇਸ ਵੇਲੇ ਫਿਰਦਾ ਹੈ। ਉਹ ਜਦੋਂ ਐਦਾਂ ਗੁਰੂ ਸਾਹਿਬ ਬੋਲੇ ਸ਼ਰਮ ਆ ਗਈ, ਪਹਿਰੇਦਾਰ ਨੇ ਮੈਨੂੰ ਕਹਿ ਦਿੱਤਾ ਵੀ ਤੂੰ ਕਿੱਧਰ ਫਿਰਦਾ। ਇੱਥੇ ਆਪਾਂ ਧਾਰਨਾ ਗਾਉਂਦੇ ਹਾਂ ਨਾ ਵੀ ਜਦੋਂ ਉਹ ਪਹਿਲਾਂ ਗਾਉਂਦੇ ਰਹੇ ਹਾਂ, ਹੁਣ ਤੇ ਮੇਰੇ ਕਈ ਵਾਰੀ ਦਿਮਾਗ ਚੋਂ ਨਿਕਲ ਜਾਂਦੀ ਹੈ ਗੱਲ, ਪਰ ਉਹ ਸਮਾਂ ਵੀ ਮੈਨੂੰ ਥੋੜ੍ਹਾ ਜਿਹਾ ਖਿੱਚ ਪਾ ਰਿਹਾ, ਮੈਂ ਲੇਟ ਨਹੀਂ ਕਰਨਾ ਚਾਹ ਰਿਹਾ। ਉਹ ਜਦੋਂ ਗੁਰੂ ਸਾਹਿਬ ਨੇ ਪਹਿਰੇਦਾਰ ਦੇ ਰੂਪ ਵਿੱਚ ਇਸ ਤਰ੍ਹਾਂ ਕਿਹਾ ਨਾ, ਕਿਰਪਾਨ ਵੀ ਪਾਈ ਹੋਈ ਏ, ਸਿੰਘ ਲੱਗੇ ਬਾਜਾਂ ਵਾਲੇ ਦਾ ਕਾਹਨੂੰ ਸੁਰਤ ਭਲਾਈ ਹੋਈ ਏ, ਲੱਗਦਾ ਤੇ ਬਾਜਾਂ ਵਾਲੇ ਦਾ ਸਿੰਘ ਹੈ ਤੇ ਕਿੱਥੇ ਸੁਰਤ ਭਲਾਈ ਫਿਰਦਾ, ਕਿੱਧਰ ਤੁਰਿਆ ਫਿਰਦਾ। ਸ਼ਰਮ ਆ ਗਈ, ਘੋੜੇ ਤੇ ਸਵਾਰ ਹੋਇਆ ਆਨੰਦਪੁਰ ਸਾਹਿਬ ਆ ਗਿਆ, ਭਰਿਆ ਦਰਬਾਰ ਸੀ, ਤੁਰਿਆ ਵੇ ਮਹਾਰਾਜ ਵੱਲ ਵੇਖਿਆ, ਮਹਾਰਾਜ ਕਹਿੰਦੇ ਤੇਰੇ ਵਰਗਾ ਕੋਈ ਨਹੀਂ। ਪਹਿਲਾਂ ਤੇ ਇਦਾਂ ਆਇਆ, ਮਹਾਰਾਜ ਅੱਖਾਂ ਚ ਲਾਲੀ ਹੈ, ਲੱਗਦਾ ਤੁਸੀਂ ਰਾਤ ਆਰਾਮ ਨਹੀਂ ਕੀਤਾ, ਮਹਾਰਾਜ ਕਹਿੰਦੇ ਤੇਰੇ ਵਰਗੇ ਕਰਨ ਹੀ ਨਹੀਂ ਦਿੰਦੇ, ਤੇਰੇ ਵਰਗੇ ਸਮਝ ਨਹੀਂ ਆਈ ਇਹਨੂੰ ਵੀ ਕੀ ਗੱਲ ਕਹਿੰਦੇ, ਮਹਾਰਾਜ ਕਹਿੰਦੇ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਹੱਥ ਵਿਚਾਲੇ ਛੱਡ ਕੇ ਆਵੇ, ਚੌੜਾ ਹੋ ਗਿਆ। ਬੱਲੇ ਬੱਲੇ ਸਾਰਿਆਂ ਚ ਸਿਫਤ ਕਰਤੀ ਮੇਰੀ, ਸਾਰਿਆਂ ਚ ਮੇਰੀ ਵਡਿਆਈ ਹੋ ਗਈ, ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਹੱਥ ਵਿਚਾਲੇ ਛੱਡ ਕੇ ਆਵੇ। ਖੁਸ਼ ਹੋਇਆ, ਨਾਲ ਹੀ ਹਉਮੈ ਕੱਢਦੀ, ਕਹਿੰਦੇ ਇਹੋ ਜਿਹਾ ਵੀ ਕੋਈ ਨਹੀਂ ਜਿਹੜਾ ਸਾਰੀ ਰਾਤ ਪਹਿਰੇਦਾਰ ਬਣਾ ਕੇ ਮੈਨੂੰ ਵੇਸ਼ਵਾ ਦੇ ਬੂਹੇ ਅੱਗੇ ਖੜਾਵੇ, ਤੇਰੇ ਇਹੋ ਜਿਹਾ ਵੀ ਕੋਈ ਨਹੀਂ। ਮਾਣ ਨਾ ਕਰ। ਜਦੋਂ ਮਹਾਰਾਜ ਨੇ ਇੱਦਾਂ ਕਿਹਾ ਨਾ ਨੀਵੀਂ ਪਾ ਲਈ, ਤੁਸੀਂ ਸੋ ਮਹਾਰਾਜ, ਮਹਾਰਾਜ ਉਹ ਤੁਸੀਂ ਸੋ, ਐਡੀ ਭੁੱਲ ਹੋ ਗਈ ਮੇਰੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ, ਪ੍ਰਭੂ ਹਰ ਦਰਗਹਿ ਕਾ ਵਸੀਟ, ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹੋਮੈ ਰੋ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ
ਸੰਜੋਗ।
ਸਾਨੂੰ ਕੋਈ ਪੁੱਛੇ, ਜਿਵੇਂ ਬਾਜਾਂ ਵਾਲੇ ਸੀ ਨਾ, ਡਰ ਸੀ ਕੋਈ ਪੁੱਛੇਗਾ। ਅਸੀਂ ਗੁਰਦੁਆਰੇ ਜਾਂਦੇ ਹਾਂ, ਸਾਨੂੰ ਡਰ ਹੀ ਨਹੀਂ ਵੀ ਕੋਈ ਪੁੱਛੇਗਾ, ਪਾਠ ਕਰਦਾ ਬਾਣੀ ਪੜ੍ਹਦਾ, ਸਾਨੂੰ ਕੋਈ ਡਰ ਹੀ ਨਹੀਂ। ਉਹ ਤਾਂ ਡਰ ਸੀ ਵੀ ਪੁੱਛਣਗੇ, ਗੱਲ ਚੱਲੇਗੀ ਮੇਰੀ, ਬਾਂਹ ਤੋਂ ਫੜ ਕੇ ਕਹਿਣਗੇ ਚੱਲ ਉੱਧਰ ਨਿਕਲ। ਅੱਜ ਕੌਣ ਪੁੱਛਦਾ? ਤੇ ਮਹਾਰਾਜ ਕਹਿੰਦੇ ਮਾਣ ਨਾ ਕਰ, ਇਹ ਚੇਤਾ ਰੱਖੀ,
ਲਾਵਾਂ ਛੱਡ ਕੇ ਵਿਚਾਲੇ ਜੇ ਤੂੰ ਆਇਆ, ਮੈਂ ਵੀ ਚੌਕੀਦਾਰ ਹੋ ਰਿਹਾ। ਲਾਵਾਂ ਛੱਡ ਕੇ ਵਿਚਾਲੇ ਜੇ ਤੂੰ, ਮੈਂ ਵੀ ਚੌਕੀਦਾਰ ਹੋ ਰਿਹਾ।
ਆਪਾਂ ਇੱਥੇ ਹੀ ਜ਼ਿਆਦਾ ਲੇਟ ਨਹੀਂ ਕਰ ਸਕਦੇ। ਮੈਂ ਇੱਕ ਗੱਲ ਬੇਨਤੀ ਕਰਨੀ ਹੈ ਕਿ ਸੇਵਾ ਕਰਨੀ ਹੈ ਡਟ ਕੇ, ਜਿੱਥੇ ਮਰਜ਼ੀ ਪਹੁੰਚ ਜਾਓ, ਪਰ ਇਹ ਕਹਿਣਾ ਆਪੇ ਸਾਜੇ ਆਪੇ ਜਾਂ ਜੋ ਵੀ ਹੈ। ਮੈਂ ਨਹੀਂ ਕਰ ਸਕਦਾ ਸੀ, ਤੂੰ ਕਰਾ ਲਿਆ, ਮੇਰੇ ਤੋਂ ਨਹੀਂ ਹੋ ਸਕਦਾ ਸੀ, ਤੂੰ ਹੀ ਬਸ ਕਿਰਪਾ ਕੀਤੀ। ਮਾਣ ਨਹੀਂ ਕਰਨਾ ਕਦੇ, ਤੇ ਜੇ ਮਾਣ ਕਰਾਂਗੇ ਫਿਰ ਬੜੇ ਭੈੜੇ ਤਰੀਕੇ ਨਾਲ ਨਿਕਲਦਾ। ਸੋ ਆਓ, ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾਓ, ਵੱਧ ਤੋਂ ਵੱਧ ਵੀਰ ਭਰਾ ਭੈਣਾਂ ਪ੍ਰਬੰਧਕਾਂ ਦੇ ਕੋਲ, ਜਿਹੜੀ ਡਿਲੇ ਹੈ ਨਾ ਪਿੱਛੇ ਐਂ ਕਰਕੇ ਉਹ ਘਟਾਓ ਥੋੜ੍ਹੀ ਜਿਹੀ, ਜਿਹੜੇ ਆਦਕ ਜਿਹੜੀ ਆਹ ਆਵਾਜ਼ ਆਵਾਜ਼ ਐਂ ਕਰਦੀ, ਇਹਨੂੰ ਥੋੜ੍ਹਾ ਜਿਹਾ ਘਟਾ ਲਓ। ਇੱਧਰ ਬੇਨਤੀ ਹੈ, ਸੁਣੋ ਵੀ, ਜਿਹੜਾ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਾਡੇ ਚ ਕਈ ਗੁਰਮੁਖ ਨੇ, ਅੰਮ੍ਰਿਤਧਾਰੀ ਨੇ, ਬਾਕੀ ਮਨ ਬਣਾਓ, ਬੱਚੇ ਵੀ ਜੁੜਨਗੇ, ਆਪਾਂ ਸਾਰੇ ਪਹਿਲਾਂ ਜੁੜੀਏ ਤੇ ਨਾਮ ਲਿਖਾਓ। ਆ ਹੁਣ ਕਿੰਨੀਆਂ ਬੇਨਤੀਆਂ ਤੁਹਾਡੇ ਚਰਨਾਂ ਚ ਕਰ ਲਈਆਂ, ਜਿਵੇਂ ਮੈਂ ਸ਼ੁਰੂ ਚ ਕਿਹਾ ਵੀ ਕੀਰਤਨ ਕਰ ਲਈਏ, ਘਰ ਨੂੰ ਚਲੇ ਜਾਈਏ, ਉਹ ਵੀ ਹੋ ਸਕਦਾ। ਪਰ ਆ ਵੇਖੋ, ਇੰਨੇ ਨਾਲ ਕਈ ਬੇਨਤੀਆਂ ਹੋ ਜਾਂਦੀਆਂ, ਕੋਈ ਨਾ ਕੋਈ ਅੰਮ੍ਰਿਤ ਛਕਣ ਵਾਲਾ ਤਿਆਰ ਹੁੰਦਾ। ਜਦੋਂ ਜਦੋਂ ਵੀ ਦੀਵਾਨ ਲੱਗੇ ਆ ਨਾ ਜੀ ਦਿੱਲੀ ਚ, ਤੇ ਨਾਲ ਅੰਮ੍ਰਿਤ ਸੰਚਾਰ ਹਮੇਸ਼ਾ ਹੁੰਦਾ ਰਿਹਾ। ਜਦੋਂ ਜਦੋਂ ਦਿੱਲੀ ਚ ਦੀਵਾਨ ਲੱਗੇ, ਤੇ ਕਈਆਂ ਨੇ ਉਦੋਂ ਦੇ ਅੰਮ੍ਰਿਤ ਛਕੇ ਹੈ, ਅਜੇ ਤੱਕ ਮਨ ਕਾਇਮ ਹੈ ਕਈਆਂ ਦੇ, ਅਜੇ ਤੱਕ ਲੱਗੇ ਹੋਏ। ਤੇ ਹੁਣ ਵੀ ਮੈਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਾਂਗਾ, ਮਨ ਬਣਾਈਏ, ਬੱਚੇ ਵੀ ਜੁੜਨਗੇ, ਆਪਾਂ ਪਹਿਲਾਂ ਜੁੜੀਏ। ਟੁੱਟ ਗਏ ਹਾਂ ਤੇ ਟੁੱਟੀ ਗੰਢ ਲਈਏ, ਦੁਬਾਰਾ ਮਨ ਬਣਾਈਏ ਤੇ ਨਾਮ ਲਿਖਾਈਏ, ਤਿਆਰ ਹੋਈਏ। ਬੇਨਤੀਆਂ ਕੁਝ ਕੱਲ੍ਹ ਦੇ ਦੀਵਾਨਾਂ ਚ ਕਰਾਂਗੇ ਸਾਰੀਆਂ। ਆਪ ਜੀ ਨੂੰ ਬੇਨਤੀ ਹੈ ਕਿ ਅੱਜ ਸੰਗਤ ਬਹੁਤ ਲੇਟ ਆਈ ਹੈ, ਜਦੋਂ ਮੈਂ ਆਇਆ ਸੀ ਅੱਗੇ ਹੀ ਬੈਠੇ ਸੀ, ਬਾਕੀ ਤੇ ਸਾਰੇ ਹੀ ਬਾਅਦ ਚ ਆਏ ਹੈ, ਤੇ ਇਸ ਕਰਕੇ ਬੇਨਤੀ ਹੈ ਵੀ ਕੱਲ੍ਹ ਸ਼ਨੀਵਾਰ ਹੈ, ਸਾਢੇ ਸੱਤ ਵਜੇ ਤਕਰੀਬਨ ਸੱਤ ਵਜੇ ਹੀ ਜਥਾ ਗੁਰੂ ਸਾਹਿਬ ਪਾ ਜਾਂਦੇ ਹੈ, ਸਾਨੂੰ ਸਾਢੇ ਕੁ ਸੱਤ ਤੱਕ ਤੇ ਆ ਜਾਣਾ ਚਾਹੀਦਾ। ਚਲੋ ਸਾਢੇ ਸੱਤ ਨਹੀਂ ਆਏ, ਅੱਠ ਆ ਜਾਈਏ, ਜੇ ਅੱਠ ਨਹੀਂ ਆਉਣਾ ਸਾਢੇ ਅੱਠ ਤੋਂ ਪਹਿਲਾਂ ਪਹਿਲਾਂ ਤੇ ਆ ਹੀ ਸਕਦੇ ਹਾਂ ਨਾ, ਅਸੀਂ ਕੋਸ਼ਿਸ਼ ਕਰੀਏ। ਕੰਮਾਂ ਕਾਰਾਂ ਵਾਲਿਓ ਮੈਨੂੰ ਵੀ ਪਤਾ, ਪਰ ਅੱਧਾ ਘੰਟਾ ਪਹਿਲਾਂ ਛੱਡ ਦਿਓ, ਫਿਰ ਆਪਾਂ ਆਰਾਮ ਨਾਲ ਵਿਚਾਰ ਵੀ ਕਰ ਸਕਦੇ ਹਾਂ, ਫਿਰ ਆਨੰਦ ਵੀ ਫੇਰ ਬਣਦਾ। ਤੇ ਮੇਰੀ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਕੱਲ੍ਹ ਅੰਮ੍ਰਿਤ ਦਾ ਬਾਟਾ ਪਰਸੋਂ ਤਿਆਰ ਹੋਣਾ ਹੈ, ਅਤੇ ਵੱਧ ਚੜ੍ਹ ਕੇ ਜਿੱਥੇ ਆ ਪਾਉਣਾ ਬਾਕੀ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਨਾਲ ਲੈ ਕੇ ਆਉਣਾ, ਵੱਧ ਤੋਂ ਵੱਧ ਵੀਰਾਂ ਨੂੰ ਭੈਣਾਂ ਨੂੰ ਜੋੜ ਕੇ ਸਾਰੇ ਸੰਗਤ ਵਿੱਚ ਲੈ ਕੇ ਆਈਏ। ਕੱਲ੍ਹ ਨੂੰ ਪੂਰਾ ਪੰਡਾਲ ਭਰਿਆ ਹੋਏਗਾ ਮੈਨੂੰ ਪਤਾ ਹੈ, ਕਿਉਂਕਿ ਸ਼ਨੀਵਾਰ ਵੀ ਹੈ ਅਤੇ ਅੱਜ ਵੀ ਕਾਫੀ ਸੰਗਤ ਹੈ, ਥੋੜ੍ਹੀ ਬਹੁਤ ਪੰਡਾਲ ਪਿੱਛੇ ਖਾਲੀ ਰਹਿ ਗਿਆ ਸੀ, ਪੂਰਾ ਅਖੀਰ ਤੱਕ ਅੱਜ ਸੰਗਤ ਸੀ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਆਪ ਜੀ ਨੇ ਕੱਲ੍ਹ ਦੇ ਦੀਵਾਨ 'ਚ ਅਤੇ ਪਰਸੋਂ ਦੋਵੇਂ ਦਿਨ, ਬਾਕੀ ਰਹਿੰਦੇ ਦੋ ਦਿਨ ਹਾਜ਼ਰੀ ਭਰਨੀ ਹੈ। ਆਪਾਂ ਪਹਿਲਾਂ ਗੁਰੂ ਸਤੋਤਰ ਵਿੱਚ ਬੋਲੋ, ਗੁਰੂ ਸਾਹਿਬਾਨਾਂ ਦਾ ਨਾਮ ਸਾਡੀ ਰਸਨਾ 'ਤੇ ਆਉਣ, ਫਿਰ ਸਾਰਿਆਂ ਨੇ ਅਰਦਾਸ 'ਚ ਜੁੜਨਾ ਹੈ, ਅਰਦਾਸ 'ਚ ਖੜ੍ਹੇ ਹੋਣਾ ਹੈ, ਫਿਰ ਮੁੱਖ ਵਾਕ ਸਰਵਣ ਕਰਨੇ ਹਨ, ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ। ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਜਿਹੜੇ ਰਹਿ ਗਏ ਮੱਥਾ ਟੇਕ ਲਓ ਨਮਸਕਾਰ ਕਰਕੇ, ਆਪੋ ਆਪਣੀ ਜਗ੍ਹਾ 'ਤੇ ਸਾਰਿਆਂ ਨੇ ਸਜੇ ਰਹਿਣਾ ਹੈ, ਅਤੇ ਗੁਰੂ ਸਾਹਿਬ ਜਾਣਗੇ, ਫਿਰ ਆਪਾਂ ਸਾਰੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਵਾਂਗੇ। ਜਿਹੜੀ ਰਸਨਾ ਅਜੇ ਤੱਕ ਨਹੀਂ ਬੋਲੀ ਉਹ ਸਾਰੇ ਬੋਲ ਲਿਓ, ਅਰਦਾਸ ਕਰ ਲਈਏ, ਮੁੱਖ ਵਾਕ ਸੁਣ ਲਈਏ, ਗੁਰੂ ਜੀ ਜਾਣ, ਫਿਰ ਆਪਾਂ ਮਗਰ ਮਗਰ ਚੱਲਦੇ। ਹਾਂ, ਕੱਲ੍ਹ ਅਤੇ ਪਰਸੋਂ ਦੋਵੇਂ ਦਿਨ ਟਾਈਮ ਨਾਲ ਵੇਲੇ ਨਾਲ ਆ ਕੇ ਦਰਸ਼ਨ ਦੇਣੇ। ਧੰਨਵਾਦ ਸਾਰੀਆਂ ਹੀ ਸੰਗਤਾਂ ਦਾ, ਗੁਰੂ ਪਿਆਰਿਆਂ ਦਾ, ਜਿੱਥੋਂ ਜਿੱਥੋਂ ਦੂਰੋਂ ਨੇੜਿਓਂ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਸਾਰੇ ਵੀਰ ਬੋਲੋ, ਭੈਣਾਂ ਵੀ ਪੜੋ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਸਾਰੇ ਬਈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਸਾਰੇ ਬਈ ਹਾਂਜੀ, ਤੁਹਾਨੂੰ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ। ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਹਾਂਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ। ਗੱਜ ਕੇ ਬਾਲਾ ਪ੍ਰੀਤਮ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਮੇਰੇ ਬਾਲਾ ਪ੍ਰੀਤਮ, ਧੰਨ ਹੈ ਗੁਰੂ ਸ੍ਰੀ ਹਰ ਬਾਲਾ ਪ੍ਰੀਤਮ। ਹਾਂਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ।
ਬਾਜਾਂ ਵਾਲੇ, ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਮੇਰੇ
ਬਾਜਾਂ ਵਾਲੇ, ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਮੇਰੇ ਬਾਜਾਂ ਵਾਲੇ हाँ जी धन है धन है धन है गुरु ग्रंथ साहिब जी धन है
धन है धन है धन है गुरु ग्रंथ साहिब जी धन है
गुरु ग्रंथ साहिब जी धन है धन है धन है तेरा पंथ खालसा धन तन है मान थान है तन है थान है तेरी साध संगत जी तन है गज के सतनाम वाहिगुरु बोल प्यारिया सतनाम वाहिगुरु बोल प्यारिया
सतनाम वाहिगुरु बोल प्यारिया सतनाम वाहिगुरु बोल प्यारिया
तेरे मिठड़े लगनगे बोल प्यारिया मिठड़े लगनगे बोल प्यारिया गज के सतनाम वाहिगुरु बोल प्यारिया तेरे प्यारे लगन गे बोल प्यारिया
सतनाम वाहिगुरु बोल प्यारिया
तेरे वाहेगुरु धन वाहेगुरु वाहेगुरु धन वाहेगुरु
वाहेगुरु धन वाहेगुरु वाहेगुरु धन वाहेगुरु
सतनाम श्री वाहेगुरु बोल सतनाम श्री वाहेगुरु बोल पवन गुरु पानी पिता माता तरस महत आइया बुरिया आइया वाचे धर्म हदूर नाम ते आया वे मुसकत काल
नानक ते मुख उजले केरी छुटी नाल
वाहिगुरु जी का खालसा बोल वाहिगुरु जी की फतेह फतेह
वाहिगुरु जी की फतेह
गज के वाहिगुरु जी का
वाहेगुरु जी की फतेह
फतेह अरदास हमारी जियो
पिंड साहब तेरा वाहे गुरु कहो नानक साहब तेरी वडियाई कोई नौ न जाने मेरा वाहे गुरु
अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ली त्याए फिर अंगद गुर ते अमरदास रामदास हुई सहाय अर्जन हर गोबिंद नू सिमराओ श्री हर राय श्री हर कृष्ण त्याई जिस डिठे सब दुख जाए तेग बहादुर सिमरे करनाउने दया वै ताए सब थाई होए सहे दसवें पातशाह ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁਸ਼ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰ ਜੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਜੀ ਬੱਚਿਆਂ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਪਾ ਕਰਨੀ ਸਤਿਗੁਰ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਤਿਗੁਰੂ ਜੀ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾ ਬਖਸ਼ਣਾ ਮਨ ਦੀ ਸ਼ਾਂਤੀ ਬਖਸ਼ਣੀ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਕੱਲ ਰੋਜ਼ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਪ੍ਰਭਜੀਤ ਸਿੰਘ ਕਾਕਾ ਸੁਖਮਨਪ੍ਰੀਤ ਸਿੰਘ ਸਰਦਾਰ ਹਰਜੀਤ ਸਿੰਘ ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੋਟਲ ਗੁਰ ਸੇਵੀਐ ਐਨ ਸੁਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਧੰਨ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਦੂਜਾ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚੈ ਹੈ ਬਾਰੰ ਬਾਰਾ ਰਹਾ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਦਾ ਹਜ਼ੂਰ ਦੀ ਕਿਰਪਾ ਸਦਕਾ ਅੱਜ ਦੂਸਰੇ ਦੀਵਾਨ ਦੀ ਨਵੇਂ ਕੰਮ ਸੰਪੂਰਨ ਤਾਂ ਹੋਈ ਹੈ ਸੋ ਆਪ ਸਭ ਸੰਗਤਾਂ ਵੀ ਧੰਨਤਾ ਯੋਗ ਹੋ ਜੋ ਕੁਛ ਟਿਕ ਟਕਾ ਕੇ ਜੋ ਕੁਛ ਬੈਠਿਆ ਹੋ ਕੱਲ੍ਹ ਆਪ ਜੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੁਣ ਮੈਂ ਕੁਛ ਸੱਜਣਾਂ ਦੇ ਨਾਮ ਲਵਾਂਗਾ ਉਹ ਜਲਦ ਤੋਂ ਜਲਦ ਸਟੇਜ 'ਤੇ ਆ ਜਾਣ ਤਾਂ ਕਿ ਉਹਨਾਂ ਦਾ ਸਨਮਾਨ ਕੀਤਾ ਜਾਵੇ ਭਾਈ ਹਰਪ੍ਰੀਤ ਸਿੰਘ ਜੀ ਬ੍ਰਦਰ ਫਾਊਂਡੇਸ਼ਨ ਵਾਲੇ ਭਾਈ ਹਰਪ੍ਰੀਤ ਸਿੰਘ ਜੀ ਉਹ ਸਟੇਜ 'ਤੇ ਆ ਜਾਣ ਇਹਨਾਂ ਦੀ ਫਾਊਂਡੇਸ਼ਨ ਜਿਹੜੀ ਹੈ ਬ੍ਰਦਰਸ ਬਹੁਤ ਸੋਸ਼ਲ ਐਕਟੀਵਿਟੀਜ਼ ਬਹੁਤ ਜ਼ਿਆਦਾ ਸਿੱਖ ਪਰਿਵਾਰਾਂ ਲਈ ਬਹੁਤ ਕੰਮ ਕਰਦੀ ਹੈ ਸੋ ਬੇਨਤੀ ਕਰਾਂਗਾ ਇੱਕ ਸਿਰੋ ਪਾਓ ਔਰ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਜਾਵੇ ਹਰਪ੍ਰੀਤ ਸਿੰਘ ਜੀ
ਬੋਲੇ ਸੋ ਨਿਹਾ
ਸੋ ਗੁਰਮੀਤ ਸਿੰਘ ਜੀ ਕੈਨੇਡਾ ਉਹ ਵੀ ਸਟੇਜ 'ਤੇ ਆ ਜਾਣ ਗੁਰਮੀਤ ਸਿੰਘ ਜੀ ਕੈਨੇਡਾ ਔਰ ਹਨੀ ਆਟੋ ਬੈਸਟ ਹਨੀ ਐਂਡ ਸਨੀ ਦੋਨੋਂ ਭਰਾ ਹਨੀ ਔਰ ਸਨੀ ਜੀ ਜਿਹੜੇ ਲਗਜ਼ਰੀ ਕਾਰਾਂ ਡੀਲ ਕਰਦੇ ਨੇ ਉਹ ਵੀ ਸਟੇਜ 'ਤੇ ਆ ਜਾਣ ਹਨੀ ਜੀ ਅਤੇ ਸਨੀ ਜੀ ਸਟੇਜ 'ਤੇ ਆ ਜਾਣ
ਬੋਲੇ ਸੋ ਨਿਹਾਲ
ਬਸ ਬਸ
ਬੋਲੇ ਸੋ ਨਿਹਾਲ।
ਸੋ ਸਾਧ ਸੰਗ ਜੀ ਹਜ਼ੂਰ ਪਾਤਸ਼ਾਹ ਦੇ ਬੋਲੇ
ਸੋ ਨਿਹਾਲ।
ਸੋ ਸਾਧ ਸੰਗ ਜੀ ਹਜ਼ੂਰ ਪਾਤਸ਼ਾਹ ਦੇ ਸੁਖਾਸਨ ਦੀ ਸੇਵਾ ਹੋ ਰਹੀ ਹੈ। ਅਰਦਾਸ ਵਜੋਂ ਸਾਵਧਾਨ ਹੋਣਾ ਹੈ। ਹਜ਼ੂਰ ਪਾਤਸ਼ਾਹ ਦੇ ਸੁਖਾਸਨ ਹੋ ਚੁੱਕੇ ਨੇ। ਹਜ਼ੂਰ ਨੇ ਤਖ਼ਤ ਤੋਂ ਨਿਜ ਮਹਿਲਾਂ ਵੱਲ ਨੂੰ ਪ੍ਰਸਥਾਨ ਕਰਨਾ। ਸੋ ਆਪ ਜੀ ਉਹਨਾਂ ਦੇ ਸਨਮਾਨ ਖੜੇ ਹੋ ਜਾਓ। ਸੋ ਸਾਧ ਸੰਗਤ ਜੀ ਦੇਖ ਪਛਾਣ ਲੈਣ ਤੋਂ ਬਾਅਦ ਫਿਰ ਆਪ ਜੀ ਨੇ ਲੰਗਰ ਹਾਲ ਵਿੱਚ ਚੱਲ ਕੇ ਲੰਗਰ ਛਕਣ ਦੀ ਕਿਰਪਾ ਕਰਨੀ।
ਵਾਹ ਮੇਰੇ ਸਾਹਿਬਾ ਵਾਹ।